ਵਾਹਿਗੁਰੂ ਗੁਰੂ ਨਾਨਕ ਦੇਵ ਜੀਓ ਮਹਾਰਾਜ ਦੰਦੋਤ ਵੰਦਨੀ ਅਨਕਵਾਰ ਸਰਬ ਕਲਾ ਸਮਰਥ ਦੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸ਼ਰਮਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਗਾਏ ਖੇਲੇ ਸਵਾਮੀ ਮੇਰਾ ਨਿਰਗੁਣ ਹੋ ਕੇ ਸਰਗੁਣ ਹੋ ਕੇ ਖੇਲੇ ਸਵਾਮੀ ਮੇਰਾ ਨਿਰਗੁਣ ਹੋ ਕੇ ਸਰਗੁਣ ਹੋ ਕੇ ਸਵਾਮੀ ਮੇਰਾ ਨਿਰਗੁਣ ਹੋ ਕੇ ਸਰਗੁਣ ਹੋ ਕੇ ਸਵਾਮੀ ਮੇਰਾ ਨਿਰਗੁਣ ਹੋ ਕੇ ਸਰਗੁਣ ਹੋ ਕੇ
ਸਤਿਗੁਰੂ ਹੋ ਕੇ
स्वामी मेरा निर्भोगे सतमोगे ਗੱਜ ਕੇ ਬੋਲਣਾ ਸਤਨਾਮ ਕਾਰੋਬਾਰ ਸੰਕੋਚਦੇ ਹੋਏ ਗੁਰੂ ਦਰਬਾਰ ਚ ਪਹੁੰਚੇ ਆ ਗਰਮ ਹਵਾ ਚੱਲ ਰਹੀ ਹੈ ਧੁੱਪ ਹੈ ਪਰ ਇਹ ਸਹਿਜ ਤਪ ਹੈ ਜਿਸ ਦਾ ਫਲ ਜੇ ਨਿਰਾ ਧੁੱਪੇ ਬੈਠਿਆ ਜਾਵੇ ਕੀ ਕਰਨ ਜੇ ਨਿਰਾ ਧੁੱਪੇ ਬੈਠਿਆ ਜਾਵੇ ਚਾਰ ਧੂਣੀਆਂ ਚਾਰੇ ਪਾਸੇ ਲਾਈਆਂ ਜਾਣ ਉਤੋਂ ਸੂਰਜ ਦੀ ਤਪਸ਼ ਪੂਰੀ ਤਾਕਤ ਦੇ ਨਾਲ ਪੈ ਰਹੀ ਹੋਵੇ ਹੇਠਾਂ ਧਰਤੀ ਗਰਮ ਹੋਵੇ ਤਾਂ ਉਹਦਾ ਫਲ ਗਿਣਿਆ ਜਾਂਦਾ ਵੀ ਇਹਦਾ ਫਲ ਹੈ ਕੁਛ ਕਿੰਨਾ ਕੁ ਫਲ ਹੈ ਕਹਿਣ ਵਾਸਤੇ ਹੈ ਵੀ ਕੁਛ ਫਲ ਮਿਲ ਜਾਂਦਾ ਭਾਵਨਾ ਕੰਮ ਕਰਦੀ ਹੈ ਉਸਦੀ ਉੱਥੇ ਲੇਕਿਨ ਜਿੱਥੇ ਆ ਕੇ ਮਹਾਰਾਜ ਨੇ ਫਲਾਂ ਦੀ ਗਿਣਤੀ ਕੀਤੀ ਹੈ ਉਹ ਸਾਰਿਆਂ ਦੇ ਵਿੱਚੋਂ ਜੋ ਸ਼੍ਰੋਮਣੀ ਫਲ ਹੈ ਉਹ ਮਹਾਰਾਜ ਨੇ ਕਿਹਾ ਵੀ ਹਰੀ ਦਾ ਜਸ ਇੱਕ ਮਨ ਇੱਕ ਚਿੱਤ ਹੋ ਕੇ ਜੇ ਸੰਗਤ ਕਰ ਰਹੀ ਹੋਵੇ ਬਾਣੀ ਨੂੰ ਸੁਣੋ ਵਿਚਾਰ ਨੂੰ ਸੁਣੋ ਉਹਨੂੰ ਫਿਰ ਹਿਰਦੇ ਚ ਧਾਰ ਕੇ ਜੋ ਕਮਾਉਂਦਾ ਹੈ ਇਰਾਦਾ ਬਣਾਉਂਦਾ ਹੈ ਮੈਂ ਕਮਾਉਂਗਾ ਉਹਦੇ ਇਰਾਦੇ ਦਾ ਵੀ ਫਲ ਮਿਲ ਜਾਂਦਾ ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ ਇਹਦੇ ਵਿੱਚ ਜਿਹੜੀ ਕੰਡੀਸ਼ਨ ਹੈ ਉਹ ਹੋਰ ਥਾਂ ਦੇ ਉੱਤੇ ਗੁਰੂ ਮਹਾਰਾਜ ਨੇ ਖੋਲ੍ਹ ਕੇ ਦੱਸੀ ਹੋਈ ਹੈ ਉਹ ਕਹਿੰਦੇ ਆਉਂਦੇ ਤਾਂ ਹੈ ਸਾਰੇ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਉੱਤਮ ਬਣ ਆਉਂਦੇ ਵੀ ਸਾਰੇ ਨੇ ਤੇ ਗਾਉਂਦੇ ਵੀ ਸਾਰੇ ਨੇ ਗਾਵਿਆ ਸੁਣਿਆ ਹਰ ਤਿਨਕਾ ਥਾਏ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਨਾ ਜਿਨ੍ਹਾਂ ਨੇ ਤਾਂ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨ ਲਿਆ ਉਹਨਾਂ ਦਾ ਗਾਉਣਾ ਤੇ ਸੁਣਨਾ ਥਾਂ ਪੈ ਜਾਂਦਾ ਤੇ ਫਲ ਕਿੰਨਾ ਕਈ ਕੋਟਕ ਜਗ ਫਲਾਂ ਸੁਣ ਗਾਵਣਾ ਰਿਹਾ ਚਿੱਤ ਬਿਰਤੀਆਂ ਇਕਾਗਰ ਕਰਕੇ ਜਦ ਅਸੀਂ ਹਰੀ ਦਾ ਜਸ ਕਰਦੇ ਹਾਂ ਉਸ ਵੇਲੇ ਅਸੀਂ ਪ੍ਰਧਾਨ ਭਗਤੀਆਂ ਨੌ ਪ੍ਰਕਾਰ ਦੀਆਂ ਭਗਤ ਨਵੇਂ ਪ੍ਰਕਾਰ ਪੰਡਿਤ ਵੇਦ ਪ੍ਰਕਾਰ ਉਹ ਨੌਵਾਂ ਤਰ੍ਹਾਂ ਦੀਆਂ ਭਗਤੀਆਂ ਦੇ ਅੰਦਰ ਜੋ ਸਭ ਤੋਂ ਸ਼੍ਰੋਮਣੀ ਭਗਤੀ ਕਲਯੁਗ ਦੇ ਅੰਦਰ ਜਿਸਦਾ ਫਲ ਹੁੰਦਾ ਹੈ ਜਿਸ ਦੇ ਫਲ ਨੂੰ ਕੋਈ ਚੋਰੀ ਨਹੀਂ ਕਰ ਸਕਦਾ ਘਟਾ ਨਹੀਂ ਸਕਦਾ ਉਹ ਮਹਾਰਾਜ ਕਹਿੰਦੇ ਨੇ ਕਲ ਮੈਂ ਹੋ ਪੁੰਨ ਗੁਣ ਗੋਬਿੰਦ ਗਾਏ ਕਲਯੁਗ ਦੇ ਵਿੱਚ ਪੁੰਨ ਗੋਬਿੰਦ ਗਾਉਣ ਦਾ ਸਭ ਤੋਂ ਜ਼ਿਆਦਾ ਮਿਲਦਾ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਆ ਲਾਏ ਧਿਆਨਾ ਆਪ ਤਰਾ ਸਗਲੇ ਕੁਲ ਤਾਰੇ ਦਰਗੇ ਪਤਸ਼ੋਂ ਜਾਏਗਾ ਆਪ ਵੀ ਤਰਦਾ ਹੈ ਕੁਲ ਨੂੰ ਵੀ ਤਾਰ ਦਿੰਦਾ ਤੇ ਦਰਗਾਹ ਵਿੱਚ ਪਤ ਨਾਲ ਜਾਂਦਾ ਲੇਕਿਨ ਇਹ ਪ੍ਰਾਪਤ ਮਿਲਦੀ ਨਹੀਂ ਹੈ ਉੱਤਮ ਚੀਜ਼ ਹੈ ਜਿਵੇਂ ਕੋਈ ਕਹੇ ਪਾਰਸ ਜੇ ਲਾਇਆ ਜਾਵੇ ਅੱਠਾਂ ਧਾਤਾਂ ਨਾਲ ਅੱਠਾਂ ਹੀ ਧਾਤਾਂ ਦੇ ਵਿੱਚ ਕੁਛ ਹੋ ਜਾਵੇ ਕਿਸੇ ਧਾਤ ਨਾਲ ਉਸੇ ਵੇਲੇ ਸੋਨਾ ਬਣਾ ਦਿੰਦਾ ਇਸ ਤਰ੍ਹਾਂ ਦੇ ਨਾਲ ਇਹ ਵੀ ਬਹੁਤ ਉੱਤਮ ਚੀਜ਼ ਹੈ ਜਿਵੇਂ ਪਾਰਸ ਉੱਤਮ ਚੀਜ਼ ਹੈ ਇਸੇ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ ਕਲਯੁਗ ਦੇ ਅੰਦਰ ਆਦਮੀ ਰੋਜ਼ ਬਦਲਦਾ ਰੋਜ਼ ਤਾਂ ਬਹੁਤ ਦੂਰ ਰਹਿ ਗਿਆ ਇਹ ਪਲ ਹੋ ਰਿਹਾ ਦੂਏ ਪਲ ਹੋ ਰਿਹਾ ਇਹ ਘੜੀ ਹੋ ਰਿਹਾ ਅਗਲੀ ਘੜੀ ਹੋ ਰਿਹਾ ਉਹੀ ਆਦਮੀ ਸਵੇਰ ਵੇਲੇ ਗੁਰਦੁਆਰੇ ਜਾਂਦਾ ਮੱਥਾ ਟੇਕਦਾ ਬਾਣੀ ਪੜ੍ਹਦਾ ਹੋਰ ਹੈ ਉਸੇ ਬੰਦੇ ਨੂੰ ਜਦ ਦਫ਼ਤਰ ਜਾ ਕੇ ਮਿਲੋ ਉਹਦਾ ਰੂਪ ਹੋਰ ਹੈ
ਉਹੀ ਬੰਦਾ ਜਦ ਪਰਿਵਾਰ ਚ ਆਉਂਦਾ ਉਹਦਾ ਰੂਪ ਹੋਰ ਬਦਲ ਜਾਂਦਾ, ਜਦੋਂ ਲੋਕਾਂ ਨਾਲ ਡੀਲਿੰਗ ਕਰਦਾ ਉੱਥੇ ਹੋਰ ਬਦਲ ਜਾਂਦਾ, ਕਿਉਂਕਿ ਬਦਲਦਾ। ਇਹ ਬਹੁਤ ਮੁਸ਼ਕਲ ਹੈ ਇੱਕ ਬਿਰਤੀ ਸਾਂਭ ਬਿਰਤੀ ਕਲਯੁਗ ਦੇ ਅੰਦਰ ਰੱਖਣੀ। ਇਸ ਕਰਕੇ ਇਸ ਯੁੱਗ ਦੇ ਅੰਦਰ ਜੋ ਤਾਰਨ ਦਾ ਗੁਰੂ ਮਹਾਰਾਜ ਨੇ ਵਿਧਾਨ ਬੰਨਿਆ ਉਹ ਵੀ ਬੜਾ ਜ਼ਬਰਦਸਤ ਹੈ। ਉਹ ਕਹਿੰਦੇ ਜੇ ਇੱਕ ਛਿਨ ਵਾਸਤੇ ਵੀ ਤੇਰਾ ਮਨ ਇਕਾਗਰ ਹੋ ਗਿਆ ਨਾ, ਇਹ ਚਿੱਤ ਜੇ ਇੱਕ ਛਿਨ ਤੇ ਆਇਓ ਕਾਲ ਫਾਸ ਕੇ ਵੀ ਜਿੰਨਾ ਆਇਓ, ਉਨਾ ਹੀ ਜ਼ੋਰ ਦਾ ਫਲ ਉਧਰ ਹੈ ਕਰੋੜਾਂ ਅਰਬਾਂ ਖਰਬਾਂ ਗੁਣਾ ਜੇ ਇੱਕ ਚਿੱਤ ਹੋਈ। ਸੋ ਮਹਾਰਾਜ ਕਹਿੰਦੇ ਦੁਰਲੱਭ ਚੀਜ਼ ਹੈ ਹਰ ਕੀਰਤ, ਸਾਧ ਸੰਗਤ ਹੈ ਸਿਰ ਕਰਮ ਕੇ ਕਰ, ਸਾਧੂ ਦੀ ਸੰਗਤ ਤੇ ਹਰੀ ਦਾ ਜਸ। ਕਲਯੁਗ ਦੇ ਸਾਰੇ ਕਰਮਾਂ ਦੇ ਵਿੱਚੋਂ ਸ਼੍ਰੋਮਣੀ ਕਰਮ ਹੈ। ਪਹਿਲੇ ਜੋ ਕਰਮ ਨੇ ਤਿੰਨ ਯੁਗਾਂ ਦੇ ਅੰਦਰ ਕਰਮ ਫਲ ਦਿੰਦੇ ਸੀ, ਹੁਣ ਕਲਯੁਗ ਦੇ ਅੰਦਰ ਫਲ ਹੁਣ ਵੀ ਦਿੰਦੇ ਨੇ, ਪਰ ਜੇ ਨੇਰੇ ਕਰਮਾਂ ਦੇ ਫਲ ਨਾਲ ਅਸੀਂ ਤਰਨਾ ਚਾਹੀਏ, ਫਲ ਇੰਨਾ ਜ਼ਿਆਦਾ ਨਹੀਂ ਹੈ, ਥੋੜਾ ਹੈ। ਵਰਤ ਰੱਖਦੇ ਹਾਂ ਅਸੀਂ, ਤੀਰਥ ਜਾਂਦੇ ਹਾਂ, ਦਾਨ ਕਰਦੇ ਹਾਂ, ਕਰਮ ਨੇ। ਪਰ ਜੇ ਜਰਾ ਕੁ ਗੁਮਾਨ ਆ ਜਾਵੇ ਵੀ ਮੈਂ ਜਾਂਦਾ ਇਹ ਲੋਕ ਨਹੀਂ ਜਾਂਦੇ, ਮੈਂ ਇਹਨਾਂ ਤੋਂ ਚੰਗਾ, ਮਹਾਰਾਜ ਕਹਿੰਦੇ ਤੀਰਥ ਵਰਤ ਯਾਰ ਦਾਨ ਕਰ, ਮਨਵੈ ਧਰਾ ਗੁਮਾਨ ਨਾਨਕ ਨੇਹ ਫਲ ਜਾਤ ਤੇ ਜੇ ਜਿਉਂ ਕੁੰਚਰ ਇਸ਼ਨਾਨ। ਉਹ ਨਿਸਫਲ ਹੋ ਗਿਆ। ਜੇ ਭਲਾ ਕਰਮ ਬਚ ਵੀ ਜਾਣ, ਜਮਾਂ ਹੋ ਗਏ ਸਾਡੇ ਕੋਲ। ਮਹਾਰਾਜ ਕਹਿੰਦੇ ਪਿਆਰਿਓ, ਕਰਮਾਂ ਵਾਲਾ ਜਿਸ ਰਸਤੇ ਜਾਂਦਾ ਹੈ ਉਹ ਰਸਤਾ ਜਿਉਂ ਦੂਤਾਂ ਵਾਲਾ ਰਾਹ ਹੈ, ਸੰਤਾਂ ਦਾ ਰਸਤਾ ਹੋਰ ਹੈ। ਸੰਤਾਂ ਤੋਂ ਇਹ ਰਸਤਾ ਬਹੁਤ ਦੂਰ ਰਹਿ ਜਾਂਦਾ ਕਿਉਂਕਿ ਨੇੜੇ ਨਹੀਂ ਆਉਂਦੇ। ਦੁਨੀਆਦਾਰਾਂ ਦਾ ਜੋ ਪੁੰਨ ਤੇ ਦਾਨ ਬੀਜਦੇ ਨੇ ਉਹਨਾਂ ਦਾ ਰਸਤਾ ਆਹੀ ਹੈ। ਮਹਾਰਾਜ ਕਹਿੰਦੇ ਪੁੰਨਾਂ ਦੇ ਕੀਤੇ ਹੋਏ ਕਰਮ ਜਦੋਂ ਦਰਗਾਹ ਨੂੰ ਜਾਂਦਾ ਹੈ, ਉਸ ਵੇਲੇ ਜਿਵੇਂ ਟੋਲ ਟੈਕਸ ਹੁੰਦਾ ਪ੍ਰਾਈਵੇਟ ਰੋਡ ਦੇ ਉੱਤੇ, ਅਮੈਰੀਕਾ ਚ ਰਹੇ ਜੋ ਉੱਥੇ ਪ੍ਰਾਈਵੇਟ ਸੜਕਾਂ, ਉਹਨਾਂ ਨੇ ਹਰ 40-50 ਮੀਲ ਤੇ ਟੋਲ ਟੈਕਸ ਦਾ ਲਾਇਆ ਹੋਇਆ, ਉਹ ਪੈਸੇ ਦੋ ਉੱਥੋਂ ਲੰਘ ਜਾਈਦਾ। ਆਪਣੇ ਦੇਸ਼ ਦੇ ਅੰਦਰ ਪੁਲ ਬਣਾਉਂਦੀ ਹੈ ਸਰਕਾਰ, ਨਾਲ ਟੈਕਸ ਲਾਉਂਦੀ ਹੈ ਵੀ ਪੁਲ ਦੀ ਕੀਮਤ ਪੁਲ ਤੋਂ ਲੰਘਣ ਵਾਲਿਆਂ ਤੋਂ ਕੱਢਣੀ ਹੈ। ਉਹ ਥੋੜੀ ਥੋੜੀ ਦੇਰ ਬਾਅਦ ਆਈ ਜਾਂਦੇ ਨੇ ਤੇ ਖੜੇ ਹੋਵੋ, ਪੈਸੇ ਦੇਵੋ, ਫਿਰ ਅੱਗੇ ਚਲੋ। ਐਸੇ ਤਰ੍ਹਾਂ ਦੇ ਨਾਲ ਇਹ ਜਿਹੜਾ ਜਮ ਜਗਾਤੀਆਂ ਦੇ ਘਾਟ ਨੇ, ਉਹ ਘਾਟ ਦੇ ਉੱਤੇ ਜਦੋਂ ਇੱਕ ਘਾਟ ਤੋਂ ਦੂਏ ਘਾਟ ਨੂੰ ਜਾਣਾ ਤਾਂ ਜਿਵੇਂ ਕਿਸ਼ਤੀ ਦੇ ਉੱਤੋਂ ਉੱਤੇ ਬੈਠ ਕੇ ਅਸੀਂ ਲੰਘੀਏ ਕੋਈ ਨਦੀ ਨਾਲਾ ਕਿਰਾਇਆ ਦਿੰਦੇ ਹਾਂ, ਐਸੇ ਤਰ੍ਹਾਂ ਦੇ ਨਾਲ ਉੱਥੇ ਸਾਨੂੰ ਕਿਰਾਇਆ ਦੇਣਾ ਪੈਂਦਾ। ਬਹੁਤ ਸਾਰੇ ਮਤਾਂ ਦਾ ਖਿਆਲ ਹੈ ਕਿਉਂਕਿ ਗੁਰੂ ਮਹਾਰਾਜ ਨੇ ਜੋ ਟਰਮੀਨੋਲੋਜੀ ਲਈ ਹੈ ਪ੍ਰਚਲਿਤ ਉਹਨਾਂ ਦਿਨਾਂ ਦੀ, ਉਹਦੀ ਵਿਆਖਿਆ ਨਹੀਂ ਕਰੀ, ਕਿਉਂਕਿ ਉਹਦੀ ਵਿਆਖਿਆ ਉਹਨਾਂ ਨੇ ਕੀਤੀ ਹੋਈ ਹੈ ਜਿਸ ਤੋਂ ਮਹਾਰਾਜ ਨੇ ਲਈ ਹੈ। ਉਹ ਤਾਂ ਕਿੰਤੂ ਨਹੀਂ ਲਿਖ ਰਿਹਾ ਮਹਾਰਾਜ ਨੇ, ਉਹਨਾਂ ਨੇ ਕਿਹਾ ਠੀਕ ਹੈ ਤੁਹਾਡੀ ਗੱਲ ਮੰਨ ਲਈ। ਉਹ ਕਹਿੰਦੇ ਨੇ ਇੱਕ ਹੀ ਪੁੜੀਆਂ ਰਸਤੇ ਜਾਂਦੀਆਂ, ਜਦੋਂ ਜਾਂਦੀ ਹੈ ਰੂਹ ਪੁੰਨ ਤੇ ਦਾਨ ਕਰਨ ਵਾਲੀ, ਪਾਪ ਕਰਨ ਵਾਲੀ ਰੂਹ ਇੱਕੋ ਰਸਤੇ ਤੋਂ ਜਾਂਦੇ ਨੇ, ਇੱਕ ਹੀ ਪੁੜੀਆਂ ਰਾਹ ਵਿੱਚ ਆਉਂਦੇ, ਇੱਕ ਹੀ ਘਾਟ ਆਉਂਦੇ ਨੇ ਤੇ ਉਹਨਾਂ ਘਾਟਾਂ ਦੇ ਉੱਤੇ ਜਗਾਤ ਲੱਗਦੀ ਹੈ। ਉਹ ਜਗਾਤ ਇੰਨੀ ਜ਼ਿਆਦਾ ਹੈ ਕਿ ਜਿਹੜੇ ਜ਼ਿੰਦਗੀ ਦੇ ਅੰਦਰ ਪੁੰਨ ਦਾਨ ਬੀਜੇ ਨੇ ਪਹਿਲਾਂ ਤਾਂ ਫਲ ਕੱਟ ਦਿੰਦੇ ਨੇ, ਕਿਉਂਕਿ ਸਾਡੇ ਮਨ ਚ ਆ ਜਾਂਦਾ ਮੇਰਾ ਅਰਦਾਸਾ ਕਰੋ, ਸਭ ਨੂੰ ਪਤਾ ਲੱਗ ਜਾਏ ਵੀ ਮੈਂ ਇੰਨਾ ਦਿੱਤਾ। ਉਦੋਂ ਵੀ ਮੂਰਖ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਨੇ ਮੇਰਾ ਪੱਥਰ ਲਾ ਦੋ, ਦੁਨੀਆਂ ਲੰਘੇ ਦੇਖੇ ਵੀ ਫਲਾਣੇ ਬੰਦੇ ਨੇ ਇੰਨੇ ਹਜ਼ਾਰ ਇੰਨੇ ਲੱਖ ਰੁਪਈਆ ਇੱਥੇ, ਉਹ ਪੁੰਨ ਬਹੁਤ ਥੋੜਾ ਬਚ ਜਾਂਦਾ, ਕਿਉਂਕਿ ਰਾਸ਼ੀ ਪੁੰਨ ਹੈ, ਇੱਕ ਤਾਮਸੀ ਪੁੰਨ ਹੈ ਤੇ ਇੱਕ ਸ਼ਾਂਤਕੀ। ਸ਼ਾਂਤਕੀ ਤਾਂ ਕੋਈ ਨਹੀਂ ਕਰਦਾ, ਰਾਸ਼ੀ ਕਰਦੇ ਨੇ ਜਾਂ ਤਾਮਸੀ ਕਰਦੇ ਨੇ। ਸੋ ਉਹਦੇ ਵਿੱਚ ਜੇ ਜਿਹੜਾ ਫਲ ਥੋੜਾ ਬਹੁਤਾ ਬਚਿਆ ਹੈ ਉਹ ਜਗਾਤੀ ਲੈ ਲੈਂਦੇ ਨੇ, ਖਾਲੀ ਹੋ ਜਾਂਦਾ, ਦਰਗਾਹ ਥਿੰਕ ਜਾਂਦਾ ਜਾਂਦਾ। ਮਹਾਰਾਜ ਕਹਿੰਦੇ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਗਾਤੀ ਦੋ, ਨਿਰਵਾਣ ਕੀਰਤਨ ਗਾਵੋ ਕਰਤੇ ਘਾ ਨਿਮ ਸਿਮਰਤ ਬਿਰਛੂਤ ਹੈ। संतो सागर पार उतरिया है, जे को वजन कमावे संतन का सुगुर प्रसादी करी। सो हरिदा जस जड़ा है प्रभु का ध्यान किया होया, नाम जपया होया, महाराज कहते जिथे कोई नहीं ना सहायता करता, कर्म धर्म खत्म हो जाते ने, उथे जपया होया नाम सहायता करता है। इस तरह पढ़ो प्रेम सारे प्यारे जी, जिथे ना कोई मान पिता प्यारिया, जिथे ना कोई मान पिता पिता सुतमीत ना भाई, मानुआ नाम तेरे संग सहाई, जय महाप्यान दूत जम दल है ते केवल नाम संग तेरे चले, जय मुश्किल हो गए अत भारी हर को नाम खिन में हो। रस्ता बदल जाता है, वैरियर आ जाता है, उदू भी औखा रस्ता आ जाता है, जे मार के गने जाए ना कोसा हर का नाम हुआ संग तोस, जे पेंडे मांत गवारा हर का नाम तय संग जा, जय पंथ तेरा को न सजानू हर का नाम तय नाल पछा, जय महाप्यान तपत बहु काम तय हर के नाम की तू ऊपर, जय त्रिखा मंत जया करख तय नानक हर हर अमृत वर। सो उथे ए जड़ा फल है सत्संग दा बहुत बड़ी सहायता करता है। तो मैं बेनती करी सी कि धुप कड़क रही है, गर्म हवा चलन लगी हुई है, सत्संग करना बहुत बड़ा फल प्राप्त हुंदा है, चित बिरतियां एकाग्र करके ध्यान दे नाल सुन के फिर मन च धारण करके अपना जीवन उस तरह का बनाना, साते कमजोरी इथे रह जाती है कि असी सुनते भी हां उहदे बाद समझते भी हां। बड़ी देर हो गई सत्संग उद्यान में, इतने 84 तो शुरू होया, 9 साल हो चुके ने, थोड़े दिन 9 साल ਪੂਰੇ ਹੋ ਕੇ ਦਸਵਾਂ ਲੱਗ ਜਾਣ। ਬੜਾ ਕੁਛ ਸੁਣਿਆ, ਬੜਾ ਕੁਛ ਬੋਲਿਆ ਗਿਆ, ਬੜਾ ਕੁਛ ਸਮਝਿਆ ਗਿਆ, ਉਹਦੇ ਬਾਅਦ ਜੀਵਨ ਵਿੱਚ ਪਰਿਵਰਤਨ ਆਇਆ। ਹੌਲੀ ਹੌਲੀ ਜਿਹੜੀ ਚੀਜ਼ ਆਵੇ ਉਹਦਾ ਪਤਾ ਨਹੀਂ ਲੱਗਿਆ ਕਰਦਾ, ਕੁਛ ਵੱਖਰਾਪੁਣ ਆਇਆ, ਕੁਛ ਚੰਗੀ ਚੀਜ਼ ਆਈ ਹੈ, ਸੁਗੰਧੀ ਵਾਲੀ ਸਾਰੇ ਜੀਵਨਾਂ 'ਚ ਆਈ ਹੈ। ਕਿਸੇ 'ਚ ਥੋੜ੍ਹੀ ਆਈ ਹੈ, ਕਿਸੇ 'ਚ ਬਹੁਤੀ ਆਈ ਹੈ, ਕਿਉਂਕਿ ਹੌਲੀ ਹੌਲੀ ਆਈ ਹੈ ਅਤੇ ਉਹਦਾ ਪਤਾ ਨਹੀਂ ਲੱਗਦਾ। ਜਿਵੇਂ ਹੌਲੀ ਹੌਲੀ ਟਾਈਮ ਲੰਘ ਰਿਹਾ, ਪਤਾ ਹੀ ਨਹੀਂ ਲੱਗਦਾ, ਪਤਾ ਦੂਜੇ ਨੂੰ ਲੱਗਦਾ। ਜਿਹੜਾ 5 ਸਾਲ ਬਾਅਦ ਮਿਲਦਾ ਕਹਿੰਦਾ ਤੂੰ ਤਾਂ ਬੜਾ ਕਮਜ਼ੋਰ ਹੋ ਗਿਆ, ਉਸ ਨੂੰ ਨਹੀਂ ਪਤਾ। ਸੋ ਬੜਾ ਅਸਰ ਹੋਇਆ ਹੈ ਸੰਗਤ ਦੇ ਉੱਤੇ। ਕਸਰ ਜਿਸ ਥਾਂ ਦੇ ਉੱਤੇ ਹੈ ਉਹ ਇਹ ਹੈ ਕਿ ਜੋ ਵਚਨ ਕਹੇ ਜਾਂਦੇ ਨੇ ਉਹਦੇ ਮੁਤਾਬਕ ਉਹ ਇੰਨੀ ਦ੍ਰਿੜਤਾ ਨਹੀਂ ਆਉਂਦੀ ਵੀ ਉਹਨਾਂ ਨੂੰ ਮੰਨ ਲਿਆ ਜਾਵੇ। ਇੱਥੇ ਆ ਕੇ ਰੁਕਾਵਟ ਪੈਂਦੀ ਹੈ। ਐਗਰੀ ਦਾ ਅਸੀਂ ਕਰ ਜਾਂਦੇ ਹਾਂ ਵੀ ਠੀਕ ਹੈ, ਪਰ ਉਹ ਕਦਮ ਨਹੀਂ ਸਾਟੇ ਪੱਟ ਹੁੰਦਾ ਜਿਹਦੇ ਨਾਲ ਅਸੀਂ ਉਹ ਜੋ ਕੁਛ ਦੱਸਿਆ ਗਿਆ ਉਹਦੇ ਮੁਤਾਬਕ ਆਪਣਾ ਜੀਵਨ ਸੋਧ ਕੇ ਘਾਲ ਕਮਾਈ ਕਰ ਲਈ ਹੈ ਅੰਦਰ। ਉਹਦਾ ਕਾਰਨ ਕੀ ਹੈ ਕਿ ਅਸੀਂ ਸਾਡਾ ਵਾਹ ਪੈਂਦਾ ਬਾਹਰ, ਦੁਨੀਆਂ ਨੂੰ ਮਿਲਦੇ ਜੁਲਦੇ ਹਾਂ। ਸਾਰੀ ਸ੍ਰਿਸ਼ਟੀ ਇੱਕ ਸ਼ੀਸ਼ੇ 'ਚ ਆ ਗਈ ਜਿਹਨੂੰ ਟੈਲੀਵਿਜ਼ਨ ਕਹਿੰਦੇ ਨੇ। ਸਾਰੀ ਦੁਨੀਆ ਦੇ ਖਿਆਲ ਉਹਦੇ ਵਿੱਚ ਆ ਗਏ, ਉਹ ਛੋਪੜੇ ਹੀ ਸਾਡੇ ਮਨ ਦੇ ਉੱਤੇ ਅਸਰ ਕਰਦੇ ਤੁਰੇ ਜਾਂਦੇ ਨੇ, ਅਤੇ ਜਿਹੜਾ ਕੁਝ ਅਸੀਂ ਕਰਨਾ ਸੀ ਉਹ ਇਰਾਦੇ ਨੂੰ ਉੱਥੇ ਹੀ ਦੱਬ ਦਿੰਦੇ ਨੇ। 7 ਦਿਨਾਂ ਬਾਅਦ ਫਿਰ ਸਤਸੰਗ 'ਚ ਆਉਂਦੇ ਹਾਂ, ਫਿਰ ਉਤਸ਼ਾਹ ਉੱਠਦਾ, ਉਹ ਫਿਰ ਸਾਡਾ ਮੁਕਾਬਲਾ ਪੈਂਦਾ। ਉਹ ਚੀਜ਼ਾਂ ਪਹਿਲਾਂ ਉਹਨਾਂ ਦੀ ਤਾਕਤ ਬਹੁਤ ਜ਼ਿਆਦਾ ਹੈ, ਬਾਅਦ ਵਿੱਚ ਹਟ ਜਾਂਦੀ ਹੈ ਜਦੋਂ ਢੰਗ ਆ ਜਾਂਦਾ ਨਾਮ ਦਾ ਰਸ ਆ ਜੇ। ਸੋ ਇਸ ਤਰ੍ਹਾਂ ਦੇ ਨਾਲ ਜੋ ਸਾਡਾ ਅਸਲੀ ਮਨੋਰਥ ਹੈ ਸੰਸਾਰ ਤੇ ਆਉਣ ਦਾ, ਜਿਹਨੂੰ ਵਾਰ ਵਾਰ ਗੁਰੂ ਮਹਾਰਾਜ ਦੱਸੀ ਜਾਂਦੇ ਨੇ, ਵਾਰ ਵਾਰ ਦੁਹਰਾਉਂਦੇ, ਰੋਜ਼ ਕਹਿੰਦੇ ਨੇ ਤੁਸੀਂ ਨਿਤਨੇਮ ਕਹੋ, ਨਿਤਨੇਮ ਕਹੋ, ਰੋਜ਼ ਪੜ੍ਹੋ, ਰੋਜ਼ ਪੜ੍ਹੋ। ਹੁਣ ਪੜ੍ਹਨ ਦੇ ਨਾਲ ਦੋ ਇੱਕ ਨੁਕਸ ਵੀ ਬੜਾ ਜ਼ਬਰਦਸਤ ਹੈ, ਰੋਜ਼ ਪੜ੍ਹਿਆ ਜਾਵੇ। ਉਹ ਇਹ ਹੈ ਕਿ ਇੱਕ ਅੱਖਰ ਹੈ ਅੰਗਰੇਜ਼ੀ ਦਾ, ਉਹਨੂੰ ਅਮਿਊਨ ਕਹਿੰਦੇ ਨੇ। ਜਿਹੜਾ ਸਾਡਾ ਮਨ ਹੈ ਉਹ ਰੋਜ਼ ਪਹਿਲਾਂ ਹੀ ਜਾਣਦਾ ਵੀ ਹੁਣ ਗੁਰੂ ਮਹਾਰਾਜ ਨੇ ਕਹਿਣਾ ਭਈ ਪ੍ਰਾਪਤ ਮਾਨੁੱਖ ਦੇ ਉਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਉਹ ਪਹਿਲਾਂ ਹੀ ਜਾਣਦਾ ਵੀ ਹੁਣ ਐਂ ਕਹਿਣਾ। ਉਹ ਅਮਿਊਨ ਹੋ ਜਾਂਦਾ, ਉਹਨੂੰ ਸੀਰੀਅਸ ਥਾਟ ਨਹੀਂ ਦਿੰਦਾ, ਅੰਦਰ ਨਹੀਂ ਲੈ ਕੇ ਜਾਂਦਾ ਗੱਲ ਨੂੰ ਬਈ ਕੱਲ ਤਾਂ ਮੈਂ ਭੁੱਲ ਗਿਆ, ਇਹ ਤਾਂ ਮਹਾਰਾਜ ਅੱਜ ਫੇਰ ਕਹਿੰਦੇ ਨੇ। ਮਹਾਰਾਜ ਨੇ ਤਾਂ ਇਹ ਬਾਤ ਰਿਪੀਟ ਕਰਨੀ ਹੈ, ਕਰੀ ਜਾਣੀ ਹੈ ਜਦ ਤੱਕ ਅਸੀਂ ਸੰਸਾਰ ਦੇ ਅੰਦਰ। ਸਾਡਾ ਐਟੀਚਿਊਡ ਆਫ ਮਾਇੰਡ ਹੈ ਵੀ ਅਸੀਂ ਕਿੰਨਾ ਫੋਲੋ ਕਰਦੇ ਹਾਂ, ਕਿੰਨਾ ਕੁ ਅਸੀਂ ਉਹਦੀ ਕਮਾਈ ਕਰਦੇ ਹਾਂ। ਉਹ ਕਮਾਈ ਨਾ ਕਰਨ ਕਰਕੇ ਫਿਰ ਸਾਨੂੰ ਦੂਏ ਦਿਨ ਯਾਦ ਕਰਾਉਂਦੇ ਨੇ, ਤੀਏ ਦਿਨ ਫਿਰ ਯਾਦ ਕਰਾਉਂਦੇ। ਕਈ ਪ੍ਰੇਮੀ ਇਹ ਕਹਿੰਦੇ ਨੇ ਵੀ ਕੱਲ੍ਹ ਅਸੀਂ 5ਵੇਂ 7ਵੇਂ ਸੁਣ ਲਿਆ ਸੀ ਵੀ ਭਾਈ ਪ੍ਰਾਪਤ ਮਾਨ ਦੇਵਰੀ ਆ, ਵੀ ਰੋਜ਼ ਕਹਿਣ ਦੀ ਕੀ ਗੱਲ ਹੈ। ਉਹ ਸੁਣ ਲਿਆ, ਤੇਰੇ ਯਾਦਦਾਸ਼ਤ ਦੀਆਂ ਗਹਿਰੀਆਂ ਤਹਿਾਂ ਦੇ ਵਿੱਚ ਚਲਿਆ ਗਿਆ, ਇਰਾਦੇ ਵਾਲੇ ਖਾਨੇ 'ਚ ਨਹੀਂ ਆਇਆ ਉਹ। ਜਦ ਤੱਕ ਉੱਥੇ ਨਹੀਂ ਆਉਂਦਾ, ਦਿਲ ਇਰਾਦਾ ਨਹੀਂ ਤੂੰ ਕਰਦਾ, ਉਨੀ ਦੇਰ ਤੱਕ ਤੈਨੂੰ ਪਤਾ ਨਹੀਂ ਲੱਗਦਾ ਵੀ ਭਾਈ ਪ੍ਰਾਪਤ ਮਾਨ ਦੇਵਰੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਹੈ। ਪੜ੍ਹ ਲਓ ਇਹੋ ਤੇਰੀ ਵਾਰੀ ਹੈ ਗੋਬਿੰਦ ਮਿਲਣ, ਇਹੋ ਤੇਰੀ ਵਾਰੀ ਹੈ ਗੋਬਿੰਦ ਮਿਲਣ, ਇਹੋ ਤੇਰੀ ਵਾਰੀ ਹੈ ਗੋ ਭਗਤ ਮਾਨ ਖੁਦੇ ਹੋਰੀਆ ਗੋਬਿੰਦ ਮਿਲਣ ਕੀ ਤੇਰੀ ਵਜੋਂ। ਬਿਲਕੁਲ ਸਿੱਧੀਆਂ ਲਾਈਨਾਂ ਨੇ ਦੋ, ਜਿਹਨੂੰ ਅਨਪੜ੍ਹ ਤੋਂ ਅਨਪੜ੍ਹ, ਸਾਦੇ ਤੋਂ ਸਾਦਾ ਬੰਦਾ ਬਿਲਕੁਲ ਸਹੀ ਤਰੀਕੇ ਨਾਲ ਸਮਝ ਲੈਂਦਾ ਵੀ ਵਾਰੀ ਆ ਗਈ ਰੱਬ ਨੂੰ ਮਿਲ। ਅਬਰ ਕਾਜ ਤੇਰੇ ਕਿਤੇ ਨਾ ਕੰਮ, ਅਗਲਾ ਉਦੇਸ਼ ਫੇਰ ਆ ਗਿਆ ਪਿਆਰਿਆ, ਤੈਂ ਕੰਮਾਂ ਦਾ ਬਹਾਨਾ ਲਾਉਣਾ ਵੀ ਅਸੀਂ ਕੰਮ ਕਰਦੇ ਹਾਂ ਜੀ, ਕਿਹੜੇ ਵੇਲੇ ਕਰੀਏ। ਮੇਰੇ ਕੋਲ ਬਹੁਤ ਖਾਸ ਕਰਕੇ ਬੀਬੀਆਂ ਆਉਂਦੀਆਂ, ਜਾਂ ਮੈਂ ਕਹੂੰ ਇੰਨੇ ਪਾਠ ਕਰ ਲੈ ਤੂੰ ਠੀਕ ਹੋ ਜਾਈ, ਜੀ ਬਾਜ ਬੱਚੇ ਨੇ ਫਿਰ ਕਿਵੇਂ ਕਰਿਆ ਜਾਵੇ, ਆਹ ਫਲਾਣਾ ਤਿੰਕਾ, ਮੈਂ ਚੰਗਾ ਸੇਵਾ ਕਰਨ ਲੱਗੇ ਉੱਥੇ ਜਾ ਨਹੀਂ ਹੁੰਦਾ, ਜਾ ਨਹੀਂ ਹੁੰਦਾ ਫਿਰ ਕੰਮ ਕਿਵੇਂ ਬਣੇਗਾ। ਉਹ ਮਹਾਰਾਜ ਨੇ ਪਹਿਲਾਂ ਹੀ ਕਹਿਤਾ ਵੀ ਤੈਂ ਕੰਮਾਂ ਦਾ ਲਾਉਣਾ ਬਹਾਨਾ, ਜਿਹੜੇ ਕੰਮਾਂ ਬਾਰੇ ਤੂੰ ਕਹਿੰਦਾ ਉਹ ਕਿਸੇ ਵੀ ਕੰਮ ਨਹੀਂ, ਕੰਮ ਦੇ ਨਹੀਂ ਹੈਗਾ। ਅਵਰ ਕਾਜ ਤੇਰੇ ਕਿਤੇ ਨਾ ਕੰਮ ਕੀ ਹੈ, ਕਹਿੰਦੇ ਮਿਲ ਸਾਧ ਸੰਗਤ, ਸਾਧੂ ਦੀ ਸੰਗਤ ਚ ਜਾ, ਉੱਥੇ ਜਾ ਕੇ ਭੱਜ ਕੇ ਬੁਲਣਾ ਰਹਿਣ ਦੇ, ਉੱਥੇ ਨਾਮ ਜਪ, ਇਧਰਲੀਆਂ ਉਧਰਲੀਆਂ ਗੱਲਾਂ ਨਾ ਮਾਰ, ਤੇ ਸਰੰਜਾਮ ਲਾਗ ਭਵਜਲ ਤਰਨ। ਕਹਿ ਵੀ ਭਵਜਲ ਤਰਨਾ ਹੀ ਤਰਨਾ ਇਸ ਜਨਮ ਦੇ ਅੰਦਰ, ਜਨਮ ਬਿਰਥਾ ਜਾਤ ਰੰਗ ਮਾਇਆ ਕੇ, ਬਾਲ ਬੱਚਿਆਂ ਦੇ ਪ੍ਰੋਪਰਟੀਆਂ ਦੇ ਪਦਵੀਆਂ ਦੇ ਗੱਲਾਂ ਬਾਤਾਂ ਦੇ ਜਨਮ ਬਿਰਥਾ ਜਾ ਰਿਹਾ, ਰੋਜ਼ ਦਿਨ ਇੱਕ ਲੰਘ ਜਾਂਦਾ ਤੇ ਜਿਹੜਾ ਸਮਾਂ ਲੰਘ ਗਿਆ ਉਹ ਹੱਥ ਚ ਨਹੀਂ ਆਉਂਦਾ। ਮਹਾਰਾਜ ਕਹਿੰਦੇ ਪਿਆਰਿਆ ਜੇ ਤੇਰਾ ਇਰਾਦਾ ਬਣਦਾ ਹੈ ਤਾਂ ਤੂੰ ਹੁਣ ਤੋਂ ਹੀ ਇਰਾਦਾ ਬਣਾ ਲੈ। ਇਸ ਦਿਨ ਮੇ ਪ੍ਰਾਨੀ ਚੇਤਨਾ ਹੈ ਤੂੰ ਚੇਤ ਲੈ, ਇਸ ਦਿਨ ਮੈਂ ਪ੍ਰਾਨੀ ਚੇਤਨਾ ਹੈ ਤੂੰ ਚੇਤ ਲੈ,
ਗਾਵੀ ਪੂਰ ਗਿਆ ਨਾ, ਹਰ ਸੁਣ ਗਾਇਨ ਗਾਵੀ ਪੂਰ ਗਿਆ ਨਾ।
ਯਾਦ ਕਰਾਉਂਦੇ ਨੇ ਮਾਰੇ ਕਿ ਪਿਆਰਿਆ ਇਰਾਦਾ ਬਣਾ ਲਿਆ ਤੂੰ, ਲੰਘਿਆ ਹੋਇਆ ਸਮਾਂ ਮੁੜ ਕੇ ਨਹੀਂ ਆਉਣਾ ਹੱਥ ਵਿੱਚ, ਜੋ ਲੰਘਿਆ ਸੋ ਲੰਘਿਆ, ਪਛਤਾਵਾ ਪੱਲੇ ਪੈ ਜਾਂਦਾ ਵੀ ਬੜਾ ਸਮਾਂ ਸੀ, ਬੜੀ ਉਮਰ ਸੀ, ਗੁਆ ਦਿੱਤੀ। ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਜਾਂ ਜੋਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰਤਾ। ਸੋ ਇਸ ਤਰ੍ਹਾਂ ਦੇ ਨਾਲ ਜੋ ਸਾਡਾ ਅਸਲੀ ਮਨੋਰਥ ਹੈ, ਜੇ ਇਹਦੇ ਉੱਤੇ ਮਨ ਮੰਨ ਜਾਵੇ ਸਾਡਾ, ਕਿਉਂਕਿ ਮਨ ਦੇ ਨਾਲ ਇਹ ਸੰਬੰਧ ਹੈ, ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ। ਜੇ ਤਾਂ ਮਨ ਨੇ ਸਾਥ ਨਹੀਂ ਦਿੱਤਾ ਤਾਂ ਬੜੀ ਮੁਸ਼ਕਿਲ ਦੀ ਬਾਤ ਹੈ। ਜੇ ਮਨ ਸਾਧ ਲਿਆ, ਐਗਰੀ ਕਰ ਗਿਆ ਨਾਲ ਵੀ ਹਾਂ ਤੇਰੀ ਗੱਲ ਠੀਕ ਹੈ, ਫੇਰ ਗੱਲ ਬਣ ਜਾਂਦੀ ਹੈ। ਮਹਾਰਾਜ ਕਹਿੰਦੇ ਵੱਡੀ ਤੇ ਵੱਡੀ ਪਦਵੀ ਪ੍ਰਾਪਤ ਹੋ ਜਾਂਦੀ ਹੈ। ਪਾਵੇ ਮੁਖ ਦੁਆਰ ਜੇ ਮਨ ਮੰਨ ਜੈ, ਜੇ ਮਨ ਮੰਨ ਜੈ, ਪਾਵੇ ਮੁਖ ਦੁਆਰ ਜੇ ਮਨ ਮੰਨ ਜੈ, ਜੇ ਮਨ ਮੰਨ ਜੈ, ਜੇ ਤਾਂ ਮੰਨ ਗਿਆ ਤਾਂ ਸਾਡਾ ਮਿੱਤਰ, ਜੇ ਨਾ ਮੰਨਿਆ ਫਿਰ ਨੀ ਇਹ ਕਾਬੂ ਕਿਸੇ ਦੇ ਵੀ ਆਇਆ ਕਰਦਾ। ਗੁਰੂ ਕਿਰਪਾ ਹੋਵੇ, ਸ਼ਬਦ ਦਾ ਬਲ ਹੋਵੇ, ਫਿਰ ਮਨ ਮੰਨਿਆ ਕਰਦਾ। ਇਸ ਤਰ੍ਹਾਂ ਦੇ ਨਾਲ ਜੇ ਮਨ ਸਾਥ ਦੇ ਦੇਵੇ ਫਿਰ ਗੱਲ ਬਣ ਜਾਇਆ ਕਰ। ਪੂਰਨ ਵੈਰਾਗ ਹੋਵੇ, ਵੈਰਾਗੇ ਵੈਰਾਗ ਦੇ ਨਾਲ ਮਨ ਮੰਨਦਾ, ਮੰਨਾ ਪਾਵੈ ਮੋਖ ਦੁਆਰ, ਮੰਨਾ ਪਰਵਾਰ ਹੈ ਸਾਰਾ। ਪਿਛਲੇ ਹਫ਼ਤੇ ਇੱਕ ਬੇਨਤੀ ਕੀਤੀ ਸੀ ਕਿ ਇੱਕ ਲਾਹੌਰ ਦੇ ਵਿੱਚ ਰਹਿਣ ਵਾਲਾ ਬਹੁਤ ਵਿਦਵਾਨ ਪੜ੍ਹਿਆ ਲਿਖਿਆ ਵੇਦਾਂ ਸ਼ਾਸਤਰਾਂ ਦੀ ਨੌਲੇਜ ਵਾਲਾ ਨਾਲ ਹਿਕਮਤ ਜਾਣਦਾ ਸੀ ਸੁਭਾਅ ਦਾ ਬੜਾ ਚੰਗਾ ਪਰਿਵਾਰ ਸਾਰਾ ਇੱਕ ਰਾਸ ਹੈ ਲੜਕੇ ਨੇ ਦੋ ਤੇ ਨਾਲ ਘਰ ਵਾਲੀ ਹੈ ਯੰਗ ਉਮਰ ਹੈ ਪੈਸੇ ਟਕੇ ਦੀ ਕੋਈ ਘਾਟ ਦੁਨੀਆਂ ਦੀਆਂ ਸਾਰੀਆਂ ਸਹੂਲਤਾਂ ਨੇ ਤੇ ਜਾ ਕੇ ਸਾਧੂਆਂ ਦੀ ਸੰਗਤ ਵੀ ਕਰਦਾ ਪਰ ਮਨ ਸ਼ਾਂਤ ਨਹੀਂ ਹੋਇਆ ਇਮਾਨਦਾਰ ਹੈ ਦੇਖਦਾ ਵੀ ਉਹ ਚੀਜ਼ ਤਾਂ ਪ੍ਰਾਪਤ ਨਹੀਂ ਹੋਈ ਜੋ ਮਹਾਂਪੁਰਸ਼ ਆਪਣੇ ਵਿਖਿਆਨਾਂ ਚ ਕਹਿੰਦੇ ਆ ਕਿ ਪਰਮ ਆਨੰਦ ਹੋ ਜਾਂਦਾ ਮੇਰੇ ਮਨ ਤਾਂ ਅਜੇ ਭੁੱਖ ਲੱਗੀ ਪਈ ਹੈ ਖਾਲੀ ਪੁਣਾ ਉਹ ਖਾਲੀ ਪੁਣਾ ਕਿਵੇਂ ਭਰੇਗਾ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਤੋਂ ਉਹਨਾਂ ਦਾ ਅੰਮ੍ਰਿਤ ਰਾਏ ਨਾਮ ਦਾ ਕਵੀ ਜੋ ਸੀ ਉੱਥੇ ਜਾਂਦਾ ਤੇ ਉਹਦੇ ਕੋਲ ਗੱਲ ਕਰਦਾ ਉਹ ਕਹਿਣ ਲੱਗੇ ਦੇਖ ਪਿਆਰਿਆ ਠੀਕ ਹੈ ਤੂੰ ਸਾਧਨ ਕਰਦਾ ਪਰ ਜਿੰਨੀ ਦੇਰ ਤੱਕ ਸਮਰੱਥ ਗੁਰੂ ਨਾਲ ਮੇਲ ਨਹੀਂ ਹੁੰਦਾ ਜਿਹੜਾ ਪੁੱਠੀਆਂ ਸਿੱਧੀਆਂ ਕਰ ਦੇਵੇ ਟੁੱਟਿਆਂ ਨੂੰ ਜੋੜ ਦੇਵੇ ਆਪਣੇ ਪਿਆਰ ਵਿੱਚ ਲਾ ਲਵੇ ਕਹਿੰਦਾ ਉਨੀ ਦੇਰ ਤੱਕ ਗੱਲ ਨਹੀਂ ਬਣਿਆ ਕਰਦੀ ਉਹਨੇ ਸਾਰਾ ਦੱਸਿਆ ਕਿ ਮੈਂ ਰਾਜਯੋਗ ਕਰਨਾ ਬੜੇ ਵਿਸਥਾਰ ਦੇ ਨਾਲ ਪਿਛਲੇ ਪ੍ਰੋਗਰਾਮ ਦੋ ਢਾਈ ਘੰਟੇ ਇਹੀ ਵਿਚਾਰ ਕਰੀ ਗਏ ਸੀ ਕਿ ਰਾਜਯੋਗ ਕੀ ਹੁੰਦਾ ਕਿਸ ਤਰ੍ਹਾਂ ਦੇ ਨਾਲ ਉਹਦੇ ਵਿੱਚ ਸਾਨੂੰ ਰਹਿਤਾਂ ਰੱਖਣੀਆਂ ਪੈਂਦੀਆਂ ਅੰਦਰ ਦੀਆਂ ਕਿਵੇਂ ਹੌਲੀ ਹੌਲੀ ਅਸੀਂ ਚੜ੍ਹਦੇ ਹਾਂ ਆਸਣ ਕਿਹਾ ਜਾਂਦਾ ਪ੍ਰਾਣਾਯਾਮ ਕਿਵੇਂ ਕੀਤਾ ਜਾਂਦਾ ਪੂਰਬ ਕਿਵੇਂ ਹੈ ਕੁੰਭਕ ਕਿਵੇਂ ਹੈ ਰੇਚਕ ਕਿਵੇਂ ਹੈ ਧਾਰਨਾ ਕੀ ਹੁੰਦੀ ਹੈ ਧਿਆਨ ਕੀ ਹੁੰਦਾ ਹੈ ਸਮਾਧੀ ਕੀ ਹੁੰਦੀ ਹੈ ਜੇ ਢਾਈ ਸੈਕਿੰਡ ਮਨ ਟਿਕ ਜਾਵੇ ਢਾਈ ਸੈਕਿੰਡ ਕੀ ਹੁੰਦਾ ਮਾਮੂਲੀ ਹੈ ਤਾਂ ਇੱਕ ਧਾਰਨਾ ਕਹਾਉਂਦੀ ਹੈ ਜੇ ਬਾਰਾਂ ਧਾਰਨਾ ਇਕੱਠੀਆਂ ਕਰ ਲਵੇ ਯਾਨੀ ਢਾਈ ਇੰਟੂ ਬਾਰਾਂ ਤੀਹ ਅੱਧਾ ਮਿੰਟ ਮਨ ਨੂੰ ਨਾ ਕਿਤੇ ਜਾਣਗੇ ਤਾਂ ਇੱਕ ਧਾਰਨਾ ਪੂਰੀ ਹੋ ਜਾਇਆ ਕਰਦੀ ਇਸ ਤਰ੍ਹਾਂ ਦੇ ਨਾਲ ਕੋਸ਼ਿਸ਼ ਕਰਦੇ ਕਰਦੇ ਜਦ ਬਾਰਾਂ ਧਾਰਨਾ ਪੂਰੀਆਂ ਹੋ ਜਾਣ ਢਾਈ ਮਿੰਟ ਧਿਆਨ ਲੱਗਣਾ ਸ਼ੁਰੂ ਹੋ ਜਾਵੇ ਤਾਂ ਇੱਕ ਧਿਆਨ ਬਣਿਆ ਕਰਦਾ ਤੀਹ ਧਿਆਨ ਜੇ ਹੋ ਜਾਣ ਇਕੱਠੇ ਤਾਂ ਇੱਕ ਸਮਾਧੀ ਹੋਇਆ ਕਰਦੀ ਹੈ ਪਚੱਤਰ ਮਿੰਟ ਦੀ ਪਚੱਤਰ ਮਿੰਟ ਕੋਈ ਬੁਰਨਾ ਨਾ ਆਵੇ ਕਿਸੇ ਕਿਸਮ ਦਾ ਚਾਹੇ ਉਹ ਧਿਆਨ ਸਾਕਾਰ ਦਾ ਕਰ ਰਿਹਾ ਚਾਹੇ ਸ਼ਬਦ ਦਾ ਕਰ ਰਿਹਾ ਚਾਹੇ ਕੋਈ ਜਾਪ ਕਰ ਰਿਹਾ ਮਨ ਨਾ ਜਾਵੇ ਤਾਂ ਇੱਕ ਸਮਾਧੀ ਹੋ ਜਾਇਆ ਕਰਦੀ ਤਿੰਨ ਘੰਟੇ ਜਦ ਲੰਘ ਜਾਣ ਤਾਂ ਉਹਨੂੰ ਸਮਾਧੀ ਕਹਿੰਦੇ ਨੇ ਉਹਦੇ ਚ ਇੱਕ ਸਮਾਧੀ ਉਹ ਹੁੰਦੀ ਹੈ ਜਿਹਦੇ ਚ ਆਪਣਾ ਗਿਆਨ ਹੁੰਦਾ ਉਹਨੂੰ ਸੰਪਰਗਿਆਤ ਸਮਾਧੀ ਕਹਿੰਦੇ ਇੱਕ ਉਹ ਹੁੰਦੀ ਹੈ ਜਿਹਦੇ ਵਿੱਚ ਧੇਮ ਨਹੀਂ ਹੁੰਦਾ ਸਭ ਲੀਨ ਹੋ ਜਾਂਦਾ ਸ਼ਬਦ ਵਿੱਚ ਲੀਨ ਹੋਇਆ ਹੁੰਦਾ ਆਪਣਾ ਕੋਈ ਧਿਆਨ ਨਹੀਂ ਸੰਸਾਰ ਦਾ ਨਹੀਂ ਹੈ ਕੇਵਲ ਧੇ ਹੈ ਅੱਗੇ ਉਹਨੂੰ ਅਸੰਪਰਗਿਆਤ ਸਮਾਧੀ ਕਹਿੰਦੇ ਨੇ ਉਹਦੇ ਉੱਤੇ ਰਾਜਮੇਧ ਸਮਾਧੀ ਹੋਇਆ ਕਰਦੀ ਹੈ ਉਹ ਲੱਗੀ ਰਹਿੰਦੀ ਹੈ ਇੰਨਾ ਅਭਿਆਸ ਵੱਧ ਜਾਂਦਾ ਕਹਿਣ ਲੱਗੇ ਵੀ ਇਹ ਮੈਂ ਸਮਾਧੀ ਪਾਪ ਤੱਕ ਪਹੁੰਚਿਆ ਹੋਇਆ ਪਰ ਮਨ ਨਹੀਂ ਲੱਗਦਾ ਉਹ ਕਹਿਣ ਲੱਗੇ ਕਿ ਪਿਆਰਿਆ ਮਨ ਤਾਂ ਗੁਰੂ ਦੇ ਪਿਆਰ ਵਿੱਚ ਲੱਗਦਾ ਆਮ ਇਨਸਾਨ ਜੇ ਅਸੀਂ ਕਹੀਏ ਮਿਹਨਤੀ ਸੀ ਉਹ ਤਾਂ ਸਾਡੇ ਨਾਲ ਤਾਂ ਹਜ਼ਾਰਾਂ ਗੁਣਾ ਚੰਗਾ ਸੀ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਹੈ ਜਿਹੜੇ ਪ੍ਰੇਮੀ ਇਹ ਕਹਿੰਦੇ ਨੇ ਆ ਕੇ ਜੀ ਮੇਰਾ ਮਨ ਨਹੀਂ ਲੱਗਦਾ ਮੈਂ ਕਿਹਾ ਤੂੰ ਤਾਂ ਬਹੁਤ ਤਰੱਕੀ ਕਰ ਲਈ ਕਿਉਂਕਿ ਜਿਹਨੂੰ ਇਹ ਪਤਾ ਲੱਗ ਜੇ ਮੇਰਾ ਮਨ ਨਹੀਂ ਲੱਗਦਾ ਸਮਝ ਲਓ ਉਹ ਮਨ ਦੇ ਮਗਰ ਪੈ ਗਿਆ ਉਹਦਾ ਲੱਗੇ ਜਾਏਗਾ ਹੌਲੀ ਹੌਲੀ ਜੁਗਤਾਂ ਹੁੰਦੀਆਂ ਮਹਾਂਪੁਰਸ਼ਾਂ ਤੋਂ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ ਰਾਮ ਰਾਮ ਦੇ ਦਾਤਾ ਮੂਰਤ ਕੋ ਸੰਤ ਜਪਾਵ ਹੈ ਨਾਮ ਜਿਹੜਾ ਜਪਾਉਂਦਾ ਹੈ ਆਪ ਜਪੈ ਅਵਰੈ ਨਾਮ ਜਪਾਵ ਉਹਦੀ ਪਦਵੀ ਕਿੱਡੀ ਹੈ ਮਹਾਰਾਜ ਕਹਿੰਦੇ ਪਿਆਰਿਓ ਉਹ ਤਾਂ ਵੱਡੇ ਤੋਂ ਵੱਡਾ ਹੈ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ ਅਵਰਾ ਨਾਮ ਜਪਾਵੇ ਨਾਮ ਜਪਾਉਣ ਵਾਲਾ ਨਾਮ ਦੀ ਮਹਿਮਾ ਕਰਨ ਵਾਲਾ ਨਾਮ ਦੇ ਲੜ ਲਾਉਣ ਵਾਲਾ ਕਹਿੰਦੇ ਐਡੀ ਬੜੀ ਪਦਵੀ ਦਾ ਮਾਲਕ ਹੈ ਕਿ ਅਸੀਂ ਵੀ ਧੂੜ ਮੰਗਦੇ ਹਾਂ ਉਹਦੀ ਇਹ ਕੋਈ ਅੱਠ ਕਥਨੀ ਤਾਂ ਨਹੀਂ ਹੈ ਇਹ ਤਾਂ ਵਾਹਿਗੁਰੂ ਵੱਲੋਂ ਆਈ ਹੋਈ ਆਵਾਜ਼ ਹੈ, ਕਾਨੂੰਨ ਹੈ ਅਧਿਆਤਮਵਾਦ ਦਾ, ਬਈ ਉਹਦੀ ਅਵਸਥਾ ਐਡੀ ਉੱਚੀ ਹੋ ਜਾਂਦੀ ਹੈ ਨਾਮ ਜਿਹੜਾ ਜਪਾਉਂਦਾ। ਸੋ ਕਹਿਣ ਲੱਗਿਆ ਕਿ ਪ੍ਰੇਮੀਆ ਗੁਰੂ ਦੀ ਸ਼ਰਨ ਜਾਣਾ ਪੈਣਾ, ਕਿਉਂਕਿ ਸਾਡੇ ਅੰਦਰ ਬੁਨਿਆਦੀ ਨੁਕਸ ਨੇ। ਉਹ ਇਹ ਹੈ ਕਿ ਸਾਡੀ ਜਿਹੜੀ ਸੁਰਤ ਹੈ ਇਹ ਟਿਕਦੀ ਨਹੀਂ ਹੈ ਕਿਸੇ ਥਾਂ ਦੇ ਉੱਤੇ, ਜਿਵੇਂ ਪਾਰਾ ਨਹੀਂ ਟਿਕਦਾ, ਪਾਰੇ ਦੇ ਉੱਤੇ ਉਂਗਲੀ ਲਾਓ ਟਿਕਦਾ ਨਹੀਂ ਹੈ, ਜੇ ਔਸ਼ਧੀ ਦੇ ਨਾਲ ਉਹਨੂੰ ਮਾਰ ਲਿਆ ਜਾਵੇ ਫੇਰ ਹੋ ਜਾਂਦਾ ਨਹੀਂ। ਇਵੇਂ ਜਿਵੇਂ ਕਹਿੰਦੇ ਉਹ ਸੁਰਤ ਟਿਕਦੀ ਨਹੀਂ, ਇਹ ਮਿਸਾਲ ਲੈ ਲਓ ਵੀ ਇੱਕ ਨੌ ਦਰਵਾਜਿਆਂ ਵਾਲਾ ਘਰ ਹੈ, ਇੱਕ ਦਰਵਾਜ਼ਾ ਇੱਕ ਘਰ, ਉਹਦੇ ਅੰਦਰ ਕਮਰਾ ਹੈ ਬਹੁਤ, ਜਿਹਦੇ ਵਿੱਚ ਸੁੱਖਾਂ ਦੇ ਸਾਧਨ, ਕੋਈ ਪੰਛੀ ਉਸ ਸੈਂਟਰਲ ਹਾਊਸ 'ਚ ਰਹਿੰਦਾ, ਉਹ ਬਾਹਰ ਨਿਕਲ ਆਇਆ, ਬਾਹਰੋਂ ਨਿਕਲ ਕੇ ਨੌ ਦਰਵਾਜ਼ਿਆਂ 'ਤੇ ਹੀ ਉਹ ਨੱਠਣਾ ਸ਼ੁਰੂ ਕਰਤਾ। ਉਹਨੂੰ ਹੁਣ ਉਹਨੂੰ ਭੁੱਲ ਗਿਆ ਵੀ ਮੇਰਾ ਘਰ ਕਿਹੜਾ ਸੀ, ਸ਼ਹਿਰ ਦੀਆਂ ਮੱਖੀਆਂ ਹੁੰਦੀਆਂ ਬਾਹਰ ਗਈਆਂ ਹੋਈਆਂ ਸਵੇਰ ਵੇਲੇ, ਡੱਬੇ ਦਾ ਮੂੰਹ ਉਲਟਾ ਕਰ ਦਿਓ ਦੂਏ ਪਾਸੇ ਨੂੰ ਕਰ ਦਿਓ, ਜੇ ਕਦੇ ਕੋਈ ਮੱਖੀ ਵੜ ਜਾਵੇ ਉਹ ਇੰਨੀ ਛੇਤੀ ਭੁੱਲ ਜਾਂਦੀ ਹੈ ਵੀ ਸਾਡਾ ਘਰ ਕਿਹੜਾ ਸੀ। ਜੇ ਚੱਕ ਕੇ ਦੋ ਡੱਬਿਆਂ ਤੋਂ ਪਰੇ ਰੱਖ ਦਿੱਤਾ ਉਹਨਾਂ ਨੂੰ ਫੇਰ ਨਹੀਂ ਪਤਾ ਲੱਗਦਾ, ਉੱਥੇ ਹੀ ਫਿਰੀ ਜਾਣਗੀਆਂ ਗੇੜੇ ਕੱਢਦੀਆਂ। ਸਿਆਣਾ ਜਾਣ ਜਾਂਦਾ ਵੀ ਇਹਨਾਂ ਦਾ ਜੋ ਘਰ ਸੀ ਉਹ ਭੁੱਲ ਗਈਆਂ। ਐਸੇ ਤਰ੍ਹਾਂ ਦੇ ਨਾਲ ਇਹ ਜਿਹੜਾ ਸਾਡਾ ਪੰਛੀ ਹੈ ਮਨ ਹੈ ਇਹ ਬਾਹਰ ਨਿਕਲਿਆ ਆਪਣੇ ਘਰ ਤੋਂ। ਉਹ ਘਰ ਜਿਹੜਾ ਸੀ ਬਹੁਤ ਇਹ ਵਧੀਆ ਸੀ ਮਹਾਰਾਜ, ਜਿਹਨੂੰ ਸੋ ਘਰ ਕਹਿੰਦੇ ਨੇ, ਨਿੱਜ ਘਰ ਕਹਿੰਦੇ ਨੇ। ਸਭ ਸਈਆਂ ਪੰਚੇ ਮਿਲੇ ਗੁਰਮੁਖ ਨਿੱਜ ਘਰ ਵਾਸ, ਸ਼ਬਦ ਖੋਜੇ ਕਰ ਲੈ ਨਾਨਕ ਤਾ ਕਾ ਦਾਸ। ਉਸ ਘਰ ਤੋਂ ਭੁੱਲ ਕੇ ਜਿੱਥੇ ਆਤਮ ਵਸਤੂ ਸੀ, ਜਿਸ ਥਾਂ ਦੇ ਉੱਤੇ ਅੰਮ੍ਰਿਤ ਦਾ ਸਰੋਵਰ ਸੀ, ਆਤਮ ਤੀਰਥ ਸੀ, ਜਿੱਥੇ ਸੁੱਖ ਹੈ ਸੁੱਖ ਸੀ, ਜਿਸ ਥਾਂ ਦੇ ਬਾਰੇ ਦੱਸਿਆ ਹੀ ਨਹੀਂ ਜਾ ਸਕਦਾ, ਨਾਵਨ ਨਿਧੀ 18 ਸਿੱਧੀ, ਇੰਨੀਆਂ ਤਾਕਤਾਂ ਗੁਰਦੁਆਰੇ ਲਾਏ ਭਾਵ ਨਹੀਂ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਤੈ ਅਨੇਕ ਰੂਪ ਨੌ ਨਵ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ। ਉਹ ਘਰ ਅੰਦਰ ਹੈ ਸਾਡੇ, ਲੇਕਿਨ ਬਾਹਰ ਨੂੰ ਤੁਰਨ ਦੇ ਨਾਲ ਰੁਚੀ ਬਾਹਰ ਮੁਖੀ ਹੋ ਗਈ, ਕਿਉਂਕਿ ਇਹ ਦਰਵਾਜ਼ੇ ਬਾਹਰ ਨੂੰ ਖੁੱਲਦੇ, ਉਹ ਦਰਵਾਜ਼ੇ ਬਾਹਰ ਨੂੰ ਖੁੱਲਣ ਕਰਕੇ ਆਪਣੇ ਦਰਵਾਜ਼ੇ ਦਾ ਆਪਣੇ ਘਰ ਦਾ ਨਹੀਂ ਪਤਾ ਲੱਗਦਾ। ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਹਨ, ਨੌ ਦਰਵਾਜ਼ੇ ਕਾ ਟੂਟ ਹੈ ਉਹ ਟੂਟ ਹੈ ਟੂਟ ਹੈ ਨਸਮ ਉੱਤਰ ਕੀਜੈ, ਨੌ ਦਰਵਾਜ਼ੇ ਕਾ ਟੂਟ ਹੈ ਨਸਮ ਉੱਤਰ ਕੀਜੈ, ਅਜਰ ਕਪਾਟ ਨਾ ਖੁੱਲਣੀ ਨਾ ਖੁੱਲਣੀ ਨਾ ਖੁੱਲਣੀ ਔਰ ਸ਼ਬਦ ਚਲੀ ਜੈ, ਅਜਰ ਕਪਾਟ ਨਾ ਖੁੱਲਣੀ ਔਰ ਸ਼ਬਦ ਚਲੀ ਜੈ, ਆਨੰਦ ਵਜੇ ਤੂੰ ਵੱਜਦੇ ਤੂੰ ਵੱਜਦੇ ਵੱਜਦੇ ਔਰ ਸ਼ਬਦ ਚਲੀ ਜੈ, ਆਨੰਦ ਵਜੇ ਤੂੰ ਵੱਜਦੇ ਔਰ ਸ਼ਬਦ ਚਲੀ ਜੈ। ਵਜੇ ਤੁਨ ਬਚਦੇ ਬਚਦੇ ਉਹ ਬਚਦੇ ਗੁਰ ਸ਼ਬਦ ਸਮਝੈ, ਅਨੰਦ ਵਜੇ ਤੁਨ ਬਚਦੇ ਗੁਰ ਸ਼ਬਦ ਸਮਝੈ, ਉਹ ਟਿਟਕਾ ਦੇ ਅੰਦਰ ਚਾਨਣਾ ਉਹ ਚਾਨਣਾ ਚਾਨਣਾ ਕਰ ਪੱਤ ਮਲੀਜੈ, ਟਿਟਕਾ ਦੇ ਅੰਦਰ ਚਾਨਣਾ ਕਰ ਪੱਤ ਮਲੀਜੈ, ਅੰਤਰ ਚਾਨਣਾ ਉਹ ਚਾਨਣਾ ਚਾਨਣਾ ਕਰ ਪੱਤ ਮਲੀਜੈ, ਅੰਤਰ ਚਾਨਣਾ ਕਰ ਪੱਤ ਮਲੀਜੈ।
ਸਮਾਂ ਇੱਕੋ ਵਰਤਦਾ ਉਹ ਵਰਤਦਾ ਵਰਤਦਾ ਜਿਹਨੇ ਆਪੇ ਰਚਨ ਰਚਾਈ ਸਮਾਂ ਇੱਕੋ ਵਰਤਦਾ ਜਿਹਨੇ ਆਪੇ ਬਾਬਾ ਸੱਚੇ ਪਾਤਸ਼ਾਹ ਉਹ ਪਾਤਸ਼ਾਹ ਪਾਤਸ਼ਾਹ ਤੂੰ ਸੱਚੀ ਨਾਈ ਬਾਬਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ
ਐਸਾ ਫਰਮਾਨ ਹੈ ਗੁਰੂ ਮਹਾਰਾਜ ਦਾ ਕਿ ਜਿਸ ਘਰ ਨੂੰ ਤੂੰ ਭੁੱਲਿਆ ਪਿਆਰਿਆ ਉਹ ਅੰਦਰ ਹੈ ਤੇਰੇ ਨੌ ਦਰਵਾਜੇ ਕਾਇਆ ਕੋਟ ਹੈ ਦਸ ਮੈਂ ਗੁਪਤ ਰੱਖੀ ਦੇ ਬੱਜਰ ਕਪਾਟ ਨਾ ਖੁੱਲਣੀ ਤੂੰ ਨਿਕਲੇ ਆਇਆ ਬਾਹਰ ਤੇ ਦਰਵਾਜੇ ਹੋ ਗਏ ਬੰਦ ਹੁਣ ਉਹ ਖੁੱਲਦੇ ਨੀ ਕਿਸੇ ਤਰੀਕੇ ਨਾਲ ਜਦ ਗੁਰੂ ਕੋਲ ਜਾਂਦਾ ਗੁਰੂ ਕਹਿੰਦਾ ਵੀ ਮੈਂ ਤੈਨੂੰ ਸ਼ਬਦ ਦਿੰਦਾ ਇਹਦਾ ਜਾਪ ਕਰ ਉਹ ਦਰਵਾਜੇ ਖੁੱਲ ਜਾਣ ਇਹਦੇ ਪ੍ਰਤੀਕ ਦੇ ਵਿੱਚ ਇੱਕ ਕਹਾਣੀ ਬਣਾਈ ਹੋਈ ਹੈ ਉਹ ਇਹ ਕਹਿੰਦੇ ਨੇ ਕਿ 40 ਚੋਰ ਸੀਗੇ ਇੱਕ ਵੱਡਾ ਸਰਦਾਰ ਅਲੀ ਬਾਬਾ ਸੀ ਉਹ ਪਹਾੜ ਦੇ ਵਿੱਚ ਇੱਕ ਗੁਫਾ ਸੀ ਜਿਹਨੂੰ ਮੰਤਰ ਦੇ ਨਾਲ ਦਰਵਾਜੇ ਲੱਗ ਜਾਇਆ ਕਰਦੇ ਸਮ ਸਮ ਕਹਿੰਦੇ ਸੀ ਉਹਦੇ ਨਾਲ ਦਰਵਾਜ਼ਾ ਬੰਦ ਹੋ ਜਾਂਦਾ ਜਾਂ ਸਮ ਸਮ ਕਹਿਣਾ ਦਰਵਾਜ਼ਾ ਖੁੱਲ ਜਾਣਾ ਸ਼ਬਦ ਨਾਲ ਖੁੱਲਦਾ ਸੀ ਉਹਦੇ ਅੰਦਰ ਕੀ ਸੀ ਕਹਿੰਦੇ ਬੇਅੰਤ ਦੌਲਤ ਬੇਅੰਤ ਹੀਰੇ ਜਵਾਹਰਾਤ ਕੁਛ ਅੰਤ ਨਹੀਂ ਸੀ ਗੁਰਦੁਆਰੇ ਲਾਏ ਪਾਪ ਨੇ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਾਂ ਅਨੇਕ ਰੂਪ ਨੌ ਨਵ ਨਿਧਤ ਇਸ ਦਾ ਅੰਤ ਨਾ ਜਾਈ ਪਏ ਉੱਥੇ ਦੀ ਅਮੀਰੀ ਉੱਥੇ ਦੀਆਂ ਗੱਲਾਂ ਦਾ ਕੁਛ ਨਹੀਂ ਸੀ ਪਤਾ ਲੱਗਦਾ ਸੋ ਇੱਕ ਪ੍ਰਤੀਕ ਹੈ ਸਿਆਣੇ ਬੰਦੇ ਦੀ ਬਣਾਈ ਹੋਈ ਇਹ ਕਹਾਣੀ ਕਿਉਂਕਿ ਅੰਦਰਲੀਆਂ ਬਾਤਾਂ ਹੁੰਦੀਆਂ ਸਮਝ ਨਹੀਂ ਹੁੰਦੀਆਂ ਜਦ ਤੱਕ ਪ੍ਰਤੀਕ ਸਾਡੇ ਆਲੇ ਦੁਆਲੇ ਕੋਈ ਚਿੱਤਰ ਲਿਖ ਕੇ ਨਾ ਖੜਾ ਕਰਕੇ ਨਾ ਦੱਸ ਸੋ ਐਵੇਂ ਜਿਵੇਂ ਦਰਵਾਜ਼ਾ ਬੰਦ ਹੋ ਗਿਆ ਹੁਣ ਮਹਾਰਾਜ ਕਹਿੰਦੇ ਹੁਣ ਖੁੱਲਦਾ ਤਾਂ ਐ ਪਿਆਰਿਆ ਜੇ ਸਮਰੱਥ ਗੁਰੂ ਤੈਨੂੰ ਸ਼ਬਦ ਦੇ ਦੇਵੇ ਉਹ ਸ਼ਬਦ ਦੀ ਕਮਾਈ ਕਰ ਲਵੇ ਤਾਂ ਇਹ ਦਰਵਾਜ਼ਾ ਖੁੱਲ ਜਾਏ ਜਦੋਂ ਖੁੱਲਿਆ ਫਿਰ ਉੱਥੇ ਬੜੀ ਵਿਚਿੱਤਰ ਚੀਜ਼ ਹੈ ਅਨਹਦ ਵਾਜੇ ਬਗੈਰ ਵਜਾਏ ਹੋਏ ਆਤਮਕ ਸੰਗੀਤ ਅਨੇਕ ਧਰਮਾਂ ਅਨੇਕ ਧੁਨਾਂ ਉਸ ਥਾਂ ਦੇ ਉੱਤੇ ਵੱਜ ਰਹੀਆਂ ਨੇ ਤੇ ਗੁਰ ਸ਼ਬਦ ਸੁਣੀ ਜਾਏ ਉੱਥੇ ਹੁਣ ਇੱਥੇ ਰੌਲਾ ਪੈ ਜਾਂਦਾ ਵੀ ਪਹਿਲਾਂ ਵੀ ਗੁਰ ਸ਼ਬਦ ਹੈ ਹੁਣ ਵੀ ਗੁਰ ਸ਼ਬਦ ਹੈ ਇੱਕ ਸ਼ਬਦ ਉਹ ਐਸਾ ਸਿੰਘ ਜੀ ਜਿਹਦੇ ਬਾਰੇ ਗੁਰੂ ਸੰਦੇਸ਼ ਪਿਤਾ ਤੇ ਭਾਈ ਗੁਰਦਾਸ ਜੀ ਖੋਲ ਕੇ ਦੱਸਦੇ ਨੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਦੱਸਿਆ ਕਿ ਕੀਤਾ ਪਸਾਓ ਏਕੋ ਕਵਾਓ ਤਿਸਦੇ ਹੋਏ ਇੱਕ ਸ਼ਬਦ ਹੋਇਆ ਸੀ ਜਿਹਨੇ ਕਰੋੜਾਂ ਹੀ ਧਾਰਾਂ ਜ਼ਿੰਦਗੀ ਦੀਆਂ ਇਕਦਮ ਵਹਾ ਦਿੱਤੀਆਂ ਇਹ ਨਹੀਂ ਵੀ ਹੌਲੀ ਹੌਲੀ ਚੱਲਿਆ ਨਾ ਸਾਰੇ ਪਾਸੇ ਇਕੱਠੀ ਹੋਈ ਇਕਦਮ ਇਹ ਪ੍ਰਗਤੀ ਹੋਣੀ ਸ਼ੁਰੂ ਹੋ ਗਈ ਉਹ ਸ਼ਬਦ ਦੇ ਵਿੱਚੋਂ ਹੋਈ ਇਹ ਤੋਂ ਹੋਰ ਕਲੀਅਰ ਮਹਾਰਾਜ ਕਹਿੰਦੇ ਨੇ ਪ੍ਰਥਮ ਤਿੰਨ ਓਂਕਾਰ ਕਹਾ ਓਂਕਾਰ ਤਿੰਨ ਪ੍ਰਥਮ ਕਹਾ ਸੋ ਧੁਨ ਪੂਰ ਜਗਤ ਮੋਰ ਉਹ ਧੁਨ ਹੈ ਜਿਹੜੀ ਸਾਰੇ ਸੰਸਾਰ ਚ ਹੁਣ ਵੀ ਪੂਰੀ ਹੋਈ ਹੈ ਉਹ ਸ਼ਬਦ ਹਰੇਕ ਦੇ ਅੰਦਰ ਸੁਣ ਗਏ ਕਹਿੰਦੇ ਸਾਡੇ ਅੰਦਰ ਨਹੀਂ ਸੁਣਦਾ ਜੇ ਉਹ ਹੋਵੇ ਤਾਂ ਮੇਰੇ ਵੀ ਸੁਣੇ ਤੇਰੇ ਵੀ ਸੁਣ ਮਹਾਰਾਜ ਕਹਿੰਦੇ ਤਾਂ ਨਹੀਂ ਸੁਣਦਾ ਤੈਨੂੰ ਇੰਜੈਕਸ਼ਨ ਲੱਗ ਗਿਆ ਬੇਹੋਸ਼ੀ ਦਾ ਉਹ ਬੇਹੋਸ਼ੀ ਦਾ ਇੰਜੈਕਸ਼ਨ ਲੱਗਣ ਕਰਕੇ ਤੈਨੂੰ ਸ਼ਬਦ ਨਹੀਂ ਸੁਣਦਾ ਕਿਉਂਕਿ ਤੂੰ ਨਾਮ ਧਾਰੀ ਨਹੀਂ ਹੈ ਮਾਇਆ ਧਾਰੀ ਜੇ ਤੂੰ ਨਾਮ ਧਾਰੀ ਬਣ ਜਾਵੇ ਤਾਂ ਉਹ ਸ਼ਬਦ ਸੁਣੇ ਤੂੰ ਹੈ ਮਾਇਆ ਧਾਰੀ ਨਾਮ ਧਾਰੀ ਨਾਲ ਹੋਣ ਨਾਲ ਕੀ ਹੁੰਦਾ ਸ਼ਬਦ ਵੀ ਸੁਣਦਾ ਅੰਦਰਲਾ ਪ੍ਰਕਾਸ਼ ਵੀ ਦਿਸਦਾ ਮਾਇਆ ਧਾਰੀ ਹੋਣ ਨਾਲ ਕੀ ਹੁੰਦਾ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ ਐਕਸਟ੍ਰੀਮ ਤੱਕ ਅੰਨਾ ਐਕਸਟ੍ਰੀਮ ਤੱਕ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ ਅੰਦਰਲਾ ਸ਼ਬਦ ਸੁਣਦਾ ਹੀ ਨਹੀਂ ਹੈ ਜਿਹਨੂੰ ਗੁਰ ਸ਼ਬਦ ਕਹਿੰਦੇ ਨੇ ਉਹ ਹਰ ਵਕਤ ਚੱਲਦਾ ਹੈ ਧੁਨ ਚੱਲਦੀ ਹੈ ਨਿਰੰਕਾਰ ਆਕਾਰ ਹੋਏ ਏਕ ਅੰਕਾਰ ਅਪਾਰ ਸਦਾਇਆ ਪਾਰਾਵਾਰ ਤੋਂ ਰਹੇ ਤੇ ਏਕ ਅੰਕਾਰ ਸਰਗੁਣ ਹੋ ਕੇ ਏਕ ਅੰਕਾਰ ਦੇ ਰੂਪ ਚ ਪ੍ਰਗਟ ਹੋਇਆ ਕਿਰਿਆਸ਼ੀਲ ਹੋਇਆ ਕਰਤਾ ਬਣਿਆ ਹਾਜ਼ਰ ਬਣਿਆ ਹਰ ਥਾਂ ਦੇ ਉੱਤੇ ਪੁਰਖ ਬਣਿਆ ਕਹਿੰਦੇ ਏਕ ਅੰਕਾਰੋਂ ਸ਼ਬਦ ਧੁਨ ਪਹਿਲਾਂ ਚੀਜ਼ ਕੀ ਹੋਈ ਸ਼ਬਦ ਧੁਨ ਹੋਈ ਉਹ ਸ਼ਬਦ ਧੁਨ ਦਾ ਕੋਈ ਨਾ ਕੋਈ ਤਾਂ ਨਾਂ ਰੱਖਣਾ ਹੀ ਹੈ ਜਿਵੇਂ ਏਕ ਅੰਕਾਰ ਵੀ ਨਾਂ ਆਪਾਂ ਰੱਖਿਆ ਇੰਗਲਿਸ਼ ਵਾਲੇ ਕੋਈ ਹੋਰ ਰੱਖ ਲੈਣਗੇ ਅਰਬੀ ਵਾਲੇ ਹੋਰ ਰੱਖ ਲੈਣਗੇ ਹਸਤੀ ਉਹੀ ਹੁੰਦੀ ਹੈ, ਨਾਮ ਦੇ ਵਿੱਚ ਫਰਕ ਹੁੰਦਾ, ਚੀਜ਼ ਉਹੀ ਹੁੰਦੀ ਹੈ। ਇੱਕ ਨੇ ਕਣਕ ਕਹਿਤਾ, ਇੱਕ ਨੇ ਗੇਹੂੰ ਕਹਿਤਾ, ਇੱਕ ਨੇ ਗੰਦਮ ਕਹਿਤਾ, ਚੀਜ਼ ਤਾਂ ਇੱਕੋ ਹੀ ਹੈ। ਕੋਈ ਬਾਟਲ ਮੈਲਨ ਕਹਿੰਦਾ, ਕੋਈ ਤਰਬੂਜ ਕਹਿੰਦਾ, ਕੋਈ ਮਤੀਰਾ ਕਹਿੰਦਾ, ਗੱਲ ਤਾਂ ਇੱਕੋ ਹੀ ਹੈ, ਉਸੇ ਚੀਜ਼ ਦੇ ਨਾਂ ਹੁੰਦੇ ਨੇ। ਸੋ ਕਹਿੰਦੇ ਉਹਦਾ ਨਾਂ ਏਕੰਕਾਰ ਹੋਇਆ, ਏਕੰਕਾਰ ਤੋਂ ਹੋਈ ਸ਼ਬਦ ਧੁਨ, ਸ਼ਬਦ ਧੁਨ ਦਾ ਨਾਂ ਕੀ ਰੱਖਿਆ? ਓਂਕਾਰ, ਉਹਦੇ ਨਾਲ ਰਲਦਾ ਮਿਲਦਾ ਸੀ, ਓਂ ਦੀ ਧੁਨ ਹੋਈ। ਮਹਾਰਾਜ ਨੇ ਬ੍ਰੈਕਟ ਕਰਤਾ ਇਹ ਅੱਖਰ, ਉਹ ਕਹਿੰਦੇ ਏਕੰਕਾਰ ਓਂਕਾਰ ਦੋ ਬਣ ਜਾਣਗੇ। ਉਹਦਾ ਕਾਰਨ ਕੀ ਹੈ? ਬ੍ਰੈਕਟ ਇਹ ਹੈ ਵੀ ਉਹ ਸ਼ਬਦ ਪਰਮੇਸ਼ਰ ਤੋਂ ਵੱਖਰਾ ਨਹੀਂ ਹੈਗਾ। ਬਿਫੋਰ ਦਾ ਕ੍ਰੀਏਸ਼ਨ ਆਫ ਯੂਨੀਵਰਸ ਦੇਅਰ ਵਾਜ਼ ਲੋਗਾਸ, ਦੈਟ ਵਾਜ਼ ਵਿਦਨ ਗੋਡ। ਸ਼ਬਦ ਸੀ ਸੰਸਾਰ ਦੀ ਉਤਪਤੀ ਤੋਂ ਪਹਿਲਾਂ, ਉਹ ਵਾਹਿਗੁਰੂ ਦੇ ਵਿੱਚ ਸੀਗਾ, ਉਹ ਵੱਖਰਾ ਨਹੀਂ ਕੀਤਾ ਜਾ ਸਕਦਾ ਕਿਸੇ ਤਰੀਕੇ ਦੇ ਨਾਲ, ਇੱਕੋ ਰੂਪ ਹੈ। ਮਹਾਰਾਜ ਨੇ ਬ੍ਰੈਕਟ ਕਰਕੇ ਇਹ ਕਿਉਂ ਓਂਕਾਰ ਕਰ ਦਿੱਤਾ? ਕਹਿੰਦੇ ਸ਼ਬਦ ਧੁਨ ਤੇ ਓਂਕਾਰ ਤੇ ਏਕੰਕਾਰ ਕਿਤੇ ਵੱਖਰੇ ਵੱਖਰੇ ਬਣਾ ਕੇ ਨਾ ਧਿਆਨ ਚ ਲਿਆਇਓ, ਉਹ ਇੱਕੋ ਹੀ ਹੈ। ਏਕੰਕਾਰ ਸ਼ਬਦ ਧੁਨ ਓਂਕਾਰ ਅਕਾਰ ਪਾਇਆ, ਉਹ ਜਿਹੜੀ ਧੁਨ ਹੈ ਮਹਾਰਾਜ ਕਹਿੰਦੇ ਪ੍ਰਥਮ ਓਂਕਾਰ ਤਿੰਨ ਕਹਾ ਸੋ ਧੁਨ ਪੂਰ ਜਗਤ ਮੋਰਾ। ਉਹ ਸ਼ਬਦ ਸੁਣਦਾ ਹੈ, ਉਹ ਧੁਨ ਸੁਣਦੀ ਹੈ ਆਦਮੀ ਦੇ ਅੰਦਰ, ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਦੇ। ਕਹਿੰਦੇ ਉਸ ਧੁਨ ਦੇ ਵਿੱਚ ਜਿਹੜਾ ਧਿਆਨ ਲਿਆਉਂਦਾ ਨਾ, ਧੁਨ ਮੈਂ ਧਿਆਨ ਧਿਆਨਵੇਂ ਜਾਣਿਆ ਗੁਰਮੁਖ ਕਤ ਕਹਾਣ, ਉਹ ਧੁਨ ਦੇ ਵਿੱਚ ਧਿਆਨ ਲਾ ਕੇ ਜਾਣਿਆ ਜਾਂਦਾ, ਫਿਰ ਉੱਥੇ ਹਨੇਰਾ ਨਹੀਂ ਹੈ ਪ੍ਰਕਾਸ਼ ਹੈ। ਇਹ ਨੇਤਰ ਨਹੀਂ ਹੈਗੇ, ਇਹ ਤਾਂ ਬੰਦ ਹੋਏ ਹੋਏ ਨੇ, ਦਿਖਦਾ ਹੀ ਨਹੀਂ ਇਹਨਾਂ ਨੂੰ, ਕੰਨ ਬੰਦ ਹੋਏ ਨੇ, ਕੰਨਾਂ ਨੂੰ ਹੀ ਸੁਣਦਾ। ਇਹ ਸਾਰੇ ਬੰਦ ਜਦ ਹੋ ਜਾਣ 100%, ਉਨੀ ਦੇਰ ਤੱਕ ਅੰਦਰਲੇ ਨਹੀਂ ਸੁਣਿਆ ਕਰਦੇ। ਬਹੁਤ ਐਸੀਆਂ ਸੰਪਰਦਾਵਾਂ ਨੇ, ਉਹ ਕੋਸ਼ਿਸ਼ ਕਰਦੇ ਨੇ ਬਈ ਬਾਹਰਲੇ ਬੰਦ ਕਰ ਲਈਏ। ਕਈ ਤਾਂ ਕੰਨਾਂ ਵਿੱਚ ਮੋਮ ਪਾ ਲੈਂਦੇ ਨੇ, ਮੋਮ ਦੇ ਬਣੇ ਬਣਾਏ ਮਿਲਦੇ ਨੇ ਬਾਜ਼ਾਰੋਂ, ਬਈ ਬਾਹਰਲੀ ਆਵਾਜ਼ ਨਾ ਸੁਣ। ਕਈ ਜਿਹੜੇ ਪ੍ਰੇਮੀ ਨੇ ਅੰਗੂਠਿਆਂ ਦੇ ਨਾਲ ਐਂ ਬੰਦ ਕਰ ਲੈਂਦੇ ਨੇ ਕੰਨ, ਤੇ ਹੱਥਾਂ ਇੱਥੋਂ ਬੰਦ ਕਰ ਲੈਂਦੇ ਨੇ, ਸਵਾਸ ਬੰਦ ਕਰ ਲੈਂਦੇ ਨੇ ਚੀਕੀ ਦੇ ਨਾਲ, ਬਈ ਇਹ ਦਰਵਾਜ਼ੇ ਬੰਦ ਕਰ ਦਈਏ, ਫਿਰ ਅੰਦਰਲੀ ਆਵਾਜ਼ ਸੁਣੇਗੀ। ਮੂੰਦ ਲਈਏ ਦਰਵਾਜ਼ੇ ਤਾਂ ਵਾਜੀਏ ਲਈ ਆਉਣਾ ਦਰਵਾਜ਼ੇ। ਉਹ ਧੁਨ ਹੈ, ਧੁਨ ਦੇ ਵਿੱਚ ਧਿਆਨ ਹੁੰਦਾ, ਉਹਨੂੰ ਅਨਹਦ ਕਹਿੰਦੇ ਨੇ। ਅਨਹਦ ਵਾਜੇ, ਧੁਨ ਵੱਜਦੇ ਗੁਰ ਸ਼ਬਦ ਸੁਣ, ਇਹ ਫਿਰ ਇਹ ਕੀ ਹੁੰਦਾ? ਅੰਦਰਲੀ ਅੱਖ ਖੁੱਲ ਜਾਂਦੀ ਹੈ, ਉਹਨੂੰ ਦੇਵਅੱਖ ਕਹਿੰਦੇ ਨੇ, ਬਿਆਨ ਅੱਖਰੀਆਂ ਕਹਿੰਦੇ ਨੇ। ਕਈਆਂ ਨੇ ਉਹਨੂੰ ਸ਼ਿਵ ਨੇਤਰ ਕਹਿ ਦਿੱਤਾ, ਆਪਣੇ ਆਪਣੇ ਨਾਂ ਨੇ, ਗੱਲ ਇੱਕੋ ਹੀ ਹੈ। ਉਹ ਜਦ ਨੇਤਰ ਖੁੱਲ ਜਾਂਦਾ ਹੈ, ਬਾਹਰਲਿਆਂ ਨੂੰ ਬਾਹਰ ਤਾਂ ਦੇਖਦਾ, ਬਾਹਰ ਨਹੀਂ ਉਹਨੂੰ ਅੰਦਰ ਦਿਸਣ ਲੱਗ ਜਾਂਦਾ। ਉਹ ਹੋਰੇ ਤਰ੍ਹਾਂ ਦੇ ਨੇਤਰ ਹੈ, ਕਹਿ ਨਹੀਂ ਸਕਦੇ ਕੁਛ। ਪ੍ਰਕਾਸ਼ ਵੀ ਬੇਅੰਤ ਹੁੰਦਾ, ਪ੍ਰਕਾਸ਼ ਦੇਖਦਾ, ਹੁਣ ਹਨੇਰਾ ਦੇਖਦਾ, ਸਾਨੂੰ ਅੱਖਾਂ ਮੀਚੀਆਂ ਦੇ, ਫੇਰ ਪ੍ਰਕਾਸ਼ ਦੇਖਦਾ। ਤਿਤਘਾਟ ਅੰਤਰ ਚਾਨਣਾ ਕਰ ਭਗਤ ਮਿਲੀ ਜੇ, ਉਹਦੇ ਵਿੱਚ ਦੇਖਦਾ। ਜੇ ਕਿਤੇ ਗਹਿਰਾ ਦੇਖਣ ਲੱਗ ਜਾਵੇ, ਪਤਾ ਲੱਗ ਜਾਂਦਾ ਵੀ 10 ਸਾਲ ਨੂੰ ਆਹ ਗੱਲ ਹੋਣ। ਗੁਰੂ ਨਾਨਕ ਪਾਤਸ਼ਾਹ ਏਮਨਾਬਾਦ ਨੇ ਮਰਦਾਨਾ ਪ੍ਰਸ਼ਾਦਾ ਲੈਣ ਜਾਂਦਾ, ਨਾਲ ਇੱਕ ਦੋ ਸਾਧੂ ਹੋਰ ਨੇ, ਉੱਥੇ ਗਏ ਤਾਂ ਉਹਨਾਂ ਨੇ ਉਹਨਾਂ ਦੀ ਇਨਸਲਟ ਕੀਤੀ, ਧੱਕਾ ਦੇ ਤਾ ਮਰਦਾਨੇ ਨੂੰ, ਗਾਰੇ ਦੇ ਸਿੱਟਤਾ। ਬੜਾ ਨਿਰਾਸ਼ ਹੋਇਆ ਮਹਾਰਾਜ ਕੋ ਆ ਗਿਆ, ਕਹਿੰਦਾ ਸੱਚੇ ਪਾਤਸ਼ਾਹ ਇੱਥੋਂ ਚੱਲੋ, ਇੱਥੇ ਤਾਂ ਪਤਾ ਹੀ ਨਹੀਂ ਸਾਧੂ ਦਾ ਆਦਮ ਕੀ ਹੁੰਦਾ, ਇਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਸਾਧੂ ਸੰਤਾਂ ਦਾ ਕਿਸ ਤਰ੍ਹਾਂ ਦੇ ਨਾਲ ਸਤਿਕਾਰ ਹੁੰਦਾ। ਇਹ ਤਾਂ ਬਹੁਤ ਹੋਰ ਕਿਸਮ ਦੇ ਬੰਦੇ ਨੇ ਮਹਾਰਾਜ, ਇੱਥੇ ਆਪਾਂ ਨੂੰ ਰਹਿਣਾ ਨਹੀਂ ਚਾਹੀਦਾ। ਮਹਾਰਾਜ ਅੰਤਰ ਧਿਆਨ ਹੋਏ, ਕਹਿੰਦੇ ਮਰਦਾਨਿਆਂ ਬਾਣੀ ਆ ਰਹੀ ਹੈ, ਬਾਣੀ ਉਤਰਨੀ ਸ਼ੁਰੂ ਹੋ ਗਈ, ਟਾਈਮ ਆ ਗਿਆ। 13 ਸਾਲ ਦਾ ਸਮਾਂ ਖਿੱਚ ਕੇ ਮਹਾਰਾਜ ਦੇ ਕੋਲ ਪ੍ਰੈਜੈਂਟ ਟਾਈਮ ਚ ਆ ਗਿਆ, ਜਿਹੜਾ ਫਿਊਚਰ ਟਾਈਮ ਸੀ। ਉਸ ਵੇਲੇ ਮਹਾਰਾਜ ਨੇ ਕਿਹਾ, ਜੈਸੀ ਮੈਂ ਆਵਾ ਖਸਮ ਕੀ ਬਾਣੀ, ਤੈਸਲਾ ਕਰੀ ਗਿਆਨ ਵੇਲਾ। ਕਹਿੰਦੇ ਆ ਰਿਹਾ, 13 ਸਾਲ ਨੂੰ ਆ ਜਾਣਾ ਉਹਨੇ, ਆਪਣੇ 98 ਸੀਗਾ ਉਸ ਵੇਲੇ। ਕਹਿੰਦੇ ਆ ਰਿਹਾ ਉਹਨੇ ਆ ਕੇ ਇੱਥੇ ਲੁੱਟ ਮਚਾਉਣੀ ਹੈ, ਰਾਜ ਖੋ ਲੈਣਾ ਇਹਨਾਂ ਦਾ, ਕਾਇਆ ਕੱਪੜ ਟੁਕ ਟੁਕ ਹੋਰ ਸੀ, ਹਿੰਦੁਸਤਾਨ ਸੰਭਾਲ ਸੀ ਬੋਲਾ। ਸਾਡੀ ਗੱਲ ਅੱਜ ਦੀ ਕਹੀ ਹੋਈ, ਉਸ ਵੇਲੇ 13 ਸਾਲ ਨੂੰ ਸੰਭਾਲਣਗੇ, ਕਿਉਂਕਿ ਇਹ ਗਲਤ ਕਰ। ਇਸ ਤਰ੍ਹਾਂ ਦੀਆਂ ਹਜ਼ਾਰਾਂ ਮਿਸਾਲਾਂ ਮਾਤਾ ਜੀਤੋ ਜੀ ਬੰਦਗੀ ਕਰ ਰਹੇ ਨੇ, ਕਰਦੇ ਕਰਦੇ ਭਵਿੱਖ ਵਾਚਣਾ ਸ਼ੁਰੂ ਕਰਤਾ ਆਟੋਮੈਟਿਕਲੀ। ਟਾਈਮ ਆ ਗਿਆ, ਗਾਹਾਂ ਦਾ ਟਾਈਮ ਦੇਖਦੇ, ਜਾਂ ਫੇਰ ਨੇਤਰ ਬੰਦ ਕਰੇ, ਫੇਰ ਹੋਈ, ਫੇਰ ਕਰੇ, ਫੇਰ ਹੋਈ, ਮਹਾਰਾਜ ਕੋਲ ਆ ਗਏ ਅੰਮ੍ਰਿਤ ਵੇਲੇ। ਮਹਾਰਾਜ ਕਹਿੰਦੇ ਕੀ ਗੱਲ ਤੁਸੀਂ ਅੱਜ ਆਏ? ਸੱਚੇ ਪਾਤਸ਼ਾਹ ਆਹ ਗੱਲਾਂ ਦਿਸ ਰਹੀਆਂ ਨੇ। ਕਹਿੰਦੇ ਹਾਂ ਮਹਾਰਾਜ, ਬੜਾ ਇਹ ਗੱਲ ਕੀ ਹੋਈ? ਕਹਿੰਦੇ ਸਮਾਂ ਆਉਣ ਵਾਲਾ, ਅਨੰਦਪੁਰ ਸਾਹਿਬ ਛੁੱਟ ਜਾਏਗਾ, ਸਾਰੇ ਜਿਹੜੇ ਸਿੰਘ ਨੇ ਆਪਾਂ ਨੂੰ ਪਿਆਰ ਕਰਨ ਵਾਲੇ ਕੁੱਲ ਦੇ ਕੁੱਲ ਕੁਰਬਾਨ ਹੋ ਜਾਣਗੇ, 3 ਵਜਣਗੇ, ਸਾਹਿਬਜ਼ਾਦੇ ਵੀ ਜਾਣਗੇ। ਕਹਿੰਦੇ ਮਹਾਰਾਜ ਮੈਂ ਤਾਂ ਬੜਾ ਬੁਰਾ ਦੇਖਿਆ। ਕਹਿੰਦੇ ਇਵੇਂ ਹੀ ਹੋ, ਛੋਟੇ ਛੋਟਿਆਂ ਨੂੰ ਨਿਆਂ ਚ ਚੁਣਦੇ ਦੇਖਿਆ ਮਹਾਰਾਜ। ਕਹਿੰਦੇ ਇਵੇਂ ਹੋਣਾ, ਸੱਚੇ ਪਾਤਸ਼ਾਹ ਇਹਨਾਂ ਨੂੰ ਬਾਹਰ ਭੇਜ ਦਿਓ, ਕਾਬਲ ਕੰਧਾਰ ਭੇਜ ਦਿਓ, ਇਹਨਾਂ ਦੇ ਰਾਜ ਤੋਂ ਦੂਰ ਕਰ ਦਿਓ, ਦੱਖਣ ਵਿੱਚ ਰਾਜ ਸੁਤੰਤਰ ਨੇ ਉੱਥੇ ਭੇਜ ਦਿਓ, ਬੱਚੇ ਤਾਂ ਬਚਾ ਲਓ। ਮਹਾਰਾਜ ਕਹਿੰਦੇ ਇਹ ਤਾਂ ਹੋਣਾ ਹੀ ਇਵੇਂ ਹੈ, ਬਚਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਤੂੰ ਹੁਣ ਥੋੜਾ ਜਿਹਾ ਗਾਂ ਹੋਰ ਨਿਗਾਹ ਮਾਰ, ਉੱਪਰ ਚੜ੍ਹ। ਉੱਪਰ ਚੜ੍ਹਿਆ, ਗਾਹਾਂ ਕਰਤਾ ਮਹਾਰਾਜ ਨੇ ਟਾਈਮ, ਕੀ ਦੇਖਦੇ ਹੈ ਕਿ ਦਰਗਾਹ ਦੇ ਵਿੱਚ ਜੈ ਜੈਕਾਰ ਹੋ ਰਹੀ ਹੈ, ਉਹਨਾਂ ਦੀ ਆਦਰ ਮਿਲ ਰਿਹਾ, ਸਤਿਕਾਰ ਮਿਲ ਰਿਹਾ, ਪਰਮ ਪਦਵੀ ਪ੍ਰਾਪਤ ਹੋ ਰਹੀ। ਕਹਿੰਦੇ ਐਡੀ ਬੜੀ ਪਦਵੀ ਇਹਨਾਂ ਨੂੰ ਮਿਲਣੀ ਹੈ, ਸੰਸਾਰ ਤੋਂ ਤਾਂ ਫੇਰ ਵੀ ਜਾਣਾ ਹੀ ਜਾਣਾ। ਯਾਨੀ ਉਹ ਚੀਜ਼ਾਂ ਜਿਹੜੀਆਂ ਨੇ ਅੰਦਰ ਝਾਕਣ ਤੋਂ ਪਤਾ ਲੱਗ ਜਾਂਦਾ ਬੜਾ ਕੁਛ ਹੈ। ਮਹਾਰਾਜ ਕਹਿੰਦੇ ਤੈ ਅਨੇਕ ਰੂਪ ਨੌ ਨਵ ਨਿਤ ਸਵਾਂਤ ਨਾ ਜਾਈ ਪਾਇਆ, ਇੰਨੀਆਂ ਬਾਤਾਂ ਹੈ। ਤੇ ਬਾਹਰਲੇ ਪਾਸੇ ਜਿਹੜਾ ਖੁਸ਼ਕ ਮਾਮਲਾ ਸਾਰਾ, ਦੁੱਖ ਦੇਣ ਵਾਲਾ, ਜਿਹਦੇ ਚ ਕੋਈ ਸ਼ਾਂਤੀ ਨਹੀਂ, ਇਹਦੇ ਵਿੱਚ ਸਾਡੀ ਸੁਰਤ ਭੁੱਲ ਗਈ ਪਿਆਰੇ। ਇਸ ਤਰ੍ਹਾਂ ਵੱਲ ਸਾਡੀ ਸੂਰਤ ਸ਼ੈਲੋ ਸਫੀਅਰ ਦੇ ਵਿੱਚ ਰਹਿੰਦੀ ਹੈ, ਬਾਹਰ ਰਹਿੰਦੀ ਹੈ, ਅੰਦਰ ਤਾਂ ਜਾਂਦੀ ਹੈ ਨਹੀਂ। ਅੰਦਰ ਦਾ ਤਾਂ ਇਹਨੂੰ ਪਤਾ ਹੀ ਨਹੀਂ ਜੇ ਅੰਦਰ ਜਾਊ ਸੌਂ ਜੀ, ਕਿਉਂਕਿ ਅੰਦਰ ਨਜ਼ਰ ਕੁਛ ਨਹੀਂ ਆਉਂਦਾ, ਹਨੇਰਾ ਨਜ਼ਰ ਆਉਂਦਾ। ਉਹ ਚੀਜ਼ ਦਾ ਸਾਧਨ ਨਹੀਂ ਕਰਿਆ ਜਿਹਦੇ ਨਾਲ ਅੰਦਰਲੇ ਨੈਣ ਖੁੱਲ ਜਾਣ। ਮਹਾਰਾਜ ਕਹਿੰਦੇ ਆ ਸਰੀਰ ਦੇ ਅੰਦਰ ਇਹ ਵਾਹਿਗੁਰੂ ਰਹਿੰਦਾ, ਕਾਇਆ ਨਗਰ ਨਗਰ ਘਰ ਅੰਦਰ ਸਾਚਾ ਬਾਸਾ ਪੁਰਗਨ ਅੰਦਰ ਅਸਰ ਥਾਨ ਸਦਾ ਨਰਮੈਲ ਆਪੇ ਆਪ ਪਾਏਗਾ। ਅੰਤਰ ਕੋਟ ਛੱਡੇ ਹੱਟ ਨਾਲੇ ਮਹਾਰਾਜ ਕਹਿੰਦੇ ਜਿਵੇਂ ਆ ਬਾਜ਼ਾਰ ਨੇ ਨਾ ਬਾਹਰ ਐਸੇ ਤਰ੍ਹਾਂ ਨਾਲ ਅੰਦਰ ਪਏ ਨੇ, ਰਿਧੀਆਂ ਸਿੱਧੀਆਂ ਦੇ ਭੰਡਾਰੇ ਭਰੇ ਪਏ ਨੇ। ਵਰਤਣ ਨਾ ਵਰਤਣ ਕਿਉਂਕਿ ਪਿੱਛੇ ਲੱਗੀਆਂ ਫਿਰਦੀਆਂ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਿਸਾਏ। ਅੰਦਰਲੇ ਨੈਣ ਖੁੱਲ ਜਾਂਦੇ, ਅੰਦਰਲੀਆਂ ਚੀਜ਼ਾਂ ਦੇਖਦੇ ਨੇ। ਆਪੇ ਲੇਵਾ ਬਸ ਸੰਭਾਲੇ ਸੰਭਾਲੇ ਹੋਈਆਂ ਚੀਜ਼ਾਂ ਐ ਨਹੀਂ ਹੈ ਵੀ ਐਵੇਂ ਖਿੜੀਆਂ ਪਈਆਂ। ਉਹਨਾਂ ਦੀ ਸੰਭਾਲ ਵਾਸਤੇ ਬੱਜਰ ਕਪਾੜ ਜੜੇ ਜੜ ਜਾਣੇ, ਅੰਦਰ ਦਰਵਾਜ਼ੇ ਬੰਦ ਕਰਦੇ ਤੇ ਜਿਹਨੇ ਖੋਲਣ ਦਾ ਜਿਹਨੂੰ ਸ਼ੌਕ ਹੈ ਕਹਿੰਦੇ ਗੁਰੂ ਤੋਂ ਸ਼ਬਦ ਲੈ ਲੈ, ਗੁਰ ਸ਼ਬਦ ਹੀ ਭੁਲਾਏ ਦਾ ਸਾਧਨ ਕਰ ਲੈ, ਕਾਲ ਕਮਾਈ ਕਰ ਲੈ। ਉਹ ਸ਼ਬਦ ਦੇ ਬਲ ਦੇ ਨਾਲ ਅੰਦਰਲਾ ਗੇਟ ਖੁੱਲ ਜਾਣ। ਬੇਅੰਤ ਤਰੀਕਿਆਂ ਨਾਲ ਮਹਾਂਪੁਰਸ਼ ਸਮਝਾਉਂਦੇ ਨੇ, ਬੇਅੰਤ ਤਰੀਕੇ ਨੇ, ਕੋਈ ਕਿਸੇ ਤਰੀਕੇ ਨਾਲ ਦੱਸਦਾ, ਕੋਈ ਕਿਸੇ ਨਾਲ ਦੱਸਦਾ, ਇਹ ਗੱਲ ਹੋਈ। ਬੱਜਰ ਕਪਾੜ ਜੜੇ ਜੜ ਜਾਣੇ ਗੁਰ ਸ਼ਬਦੀ ਕੋ ਲਾਏਗਾ। ਪੀਤਰ ਕੋਟ ਗੁਫਾ ਕਰ ਜਾਈ, ਜਦੋਂ ਫਿਰ ਗੁਫਾ ਚ ਦਾਖਲ ਹੁੰਦਾ ਨਾ ਇਹਦੇ ਵਿੱਚ ਸਰੀਰ ਦੇ, ਉਹ ਨੌ ਘਰ ਜਿਹੜੇ ਨੇ ਫਿਰ ਸਾਰੇ ਠਾਕੇ ਜਾਂਦੇ ਨੇ, ਠਾਕ ਦਿੰਦੇ ਆ ਜਿਵੇਂ ਸਪਲੜ ਜੇ ਮੰਤਰ ਨੂੰ ਠਾਕ ਦਿੰਦੇ। ਜੜ ਦੁਖਦੀ ਹੋਵੇ ਕਹਿੰਦੇ ਲੈ ਠਾਕ ਲੈ, ਉਹ ਮੰਤਰ ਪੜ੍ਹਦੇ ਨੇ ਜੜ ਦੁਖਣ ਤੋਂ ਹਟ ਜਾਂਦੀ ਹੈ। ਐਸੇ ਤਰ੍ਹਾਂ ਦੇ ਨਾਲ ਉਹ ਜਿਹੜਾ ਸ਼ਬਦ ਹੈ ਉਹਦੇ ਨਾਲ ਨੌਏ ਘਰ ਥਾਪ ਜਾਂਦੇ ਆ, ਕਿਉਂਕਿ ਥੱਕ ਰਹੇ ਨੇ, ਕੁਛ ਹਾਸਲ ਨਹੀਂ ਹੋ ਰਿਹਾ, ਇਸ ਤਰ੍ਹਾਂ ਫਰਮਾਨ ਕਰਦੇ ਆ।
ਰੰਗ ਤਮਾਸੇ ਅੱਖੀਆਂ ਦੇਖ ਨਾਚੀਆਂ, ਮਾਰੰਗ ਤਮਾਸੇ ਅੱਖੀਆਂ ਦੇਖ ਨਾਚੀਆਂ,
ਅੱਖੀਆਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ, ਦੇਖਦੀਆਂ ਹੀ ਦੇਖਦੀਆਂ, ਜਿੰਨਾ ਚਿਰ ਨੀਂਦ ਨਹੀਂ ਆਉਂਦੀ ਉਨਾ ਚਿਰ ਦੇਖਦੀਆਂ। ਨੀਂਦ ਤੋਂ ਬਾਅਦ ਦੋ ਅਵਸਥਾ ਹੋਇਆ ਕਰਦੀਆਂ, ਇੱਕ ਤਾਂ ਉਹ ਹੁੰਦੀ ਹੈ ਜਿੱਥੇ ਚੰਗੀ ਤਰ੍ਹਾਂ ਦੇ ਨਾਲ ਬੰਦ ਹੋ ਜਾਂਦੀਆਂ, ਇੱਕ ਉਹ ਹੁੰਦੀ ਹੈ ਜਿੱਥੇ ਮਨ ਅਜੇ ਅਪਰ ਲੇਅਰ ਵਿੱਚ ਰਹਿੰਦਾ, ਡੀਪ ਚ ਨਹੀਂ ਜਾਂਦਾ, ਉੱਥੇ ਫਿਰ ਸੁਪਨਾ ਲੈਣਾ ਸ਼ੁਰੂ ਕਰ ਦਿੰਦੀਆਂ, ਉੱਥੇ ਵੀ ਦੇਖਦੀਆਂ। ਉਹ ਥੋੜਾ ਜਿਹਾ ਅੱਖਾਂ ਦਾ ਫਰਕ ਹੈ, ਇਹ ਹੋਰ ਨੇ ਉਹ ਹੋਰ ਨੇ। ਕਹਿੰਦੇ ਰੱਜਦੀਆਂ ਨਹੀਂ, ਥੱਕੀ ਜਾਂਦੀਆਂ, ਦੇਖ ਦੇਖ ਕੇ ਥੱਕ ਰਹੀਆਂ, ਕੰਜ਼ਿਊਮ ਹੋ ਰਹੀਆਂ, ਖਤਮ ਹੋ ਜਾਂਦੀਆਂ, ਪੱਲੇ ਕੁਛ ਨਹੀਂ ਪੈਂਦਾ ਇਹਨਾਂ। ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਚਾਰ ਚੀਜ਼ਾਂ ਇਹ ਸੁਣਦਾ, ਜਾਂ ਹਾਸੇ ਜਾਂ ਰੋਣ ਦੀਆਂ ਗੱਲਾਂ, ਜਾਂ ਆਪਣੀ ਉਸਤਤ, ਜਾਂ ਕਿਸੇ ਦੀ ਨਿੰਦਿਆ, ਜਾਂ ਆਪਣੀ ਨਿੰਦਿਆ। ਉਹ ਖਿਜੀ ਜਾਂਦਾ, ਔਖਾ ਹੁੰਦਾ। ਕਹਿੰਦੇ ਇਹ ਵੀ ਸੁਣਦੇ ਹੀ ਸੁਣਦੇ ਚਲੇ ਜਾਂਦੇ ਨੇ, ਆਪਣਾ ਕੰਮ ਨਹੀਂ ਕਰਦੇ। ਜਿਹੜੇ ਕੰਮ ਕਰਨ ਵਾਸਤੇ ਆਇਆ ਸੀ ਇਹ ਸਰਗੁਣੋਂ ਮੇਰੇ, ਉਹ ਸੱਚ ਹੈ ਸੁਣਨਾ ਨੂੰ ਪਠਾਏ, ਸੱਚ ਹੈ ਸੁਣਨਾ ਨੂੰ ਪਠਾਏ, ਸਰੀਰ ਲਾਏ ਸੁਣੋ ਸੱਤ ਬਣ, ਜਿੱਤ ਸੁਣੀ ਮਨ ਧਨ ਹਰਿਆ ਰਸਨਾ ਰਸ। ਉਹ ਬਾਣੀ ਕਿਹੜੀ ਹੈ ਜਿਹਦੇ ਬਾਰੇ ਮਹਾਰਾਜ ਕਹਿੰਦੇ ਕਹਿੰਦੇ ਦੋਏ ਤਰ੍ਹਾਂ ਦੀ ਹੈ, ਅਪਰਲਿਆ ਚ ਤਾਂ ਤੂੰ ਬਾਹਰੋਂ ਸੁਣ ਲੈ, ਜੇ ਤੂੰ ਗਹਿਰਾ ਚਲੇ ਗਿਆ ਤੇਰੇ ਅੰਦਰ ਫੇਰ ਬਾਣੀ ਹੈ, ਸ਼ਬਦ ਹੈ ਐਸੀ ਧੁਨ ਹੈ ਉਹਦੀ। ਮਹਾਰਾਜ ਕਹਿੰਦੇ ਕੀ ਕਹੀਏ ਅਨਹਦ ਬਾਣੀ ਥਾਂ ਨਰਾਲਾ ਤਾਂ ਕੀ ਧੁਨ ਮੋਹੇ ਗੋਪਾਲ। ਗੋਪਾਲ ਵੀ ਮੋਹਿਆ ਜਾਂਦਾ, ਬੰਦਾ ਕੀ ਹੈ ਮਸਤ ਕਰ ਦਿੰਦੀ ਹੈ ਉਹ ਐਸੀ ਧੁਨ। ਮਹਾਰਾਜ ਜੀ ਇੱਥੇ ਆਏ ਹੋਏ ਸੀ, 10 ਸੈਕਟਰ ਅਸੀਂ ਕੋਠੀ ਲਈ ਹੋਈ ਸੀ, ਉੱਥੇ ਇੱਕ ਬਹੁਤ ਵਿਦਵਾਨ ਆਇਆ। ਮਹਾਰਾਜ ਨੇ ਦੇਖ ਲਿਆ ਵੀ ਕੋਈ ਚੰਗਾ ਵਿਦਵਾਨ ਪੁਰਸ਼ ਆਇਆ, ਨਮਸਕਾਰ ਕਰੀ, ਹੱਥ ਜੋੜ ਕੇ ਖੜ ਗਿਆ। ਮਹਾਰਾਜ ਕਹਿੰਦੇ ਦੱਸੋ। ਕਹਿੰਦੇ ਸੁਣਿਆ ਸੀ ਸੁਣ ਨਹੀਂ ਹੋਇਆ, ਦੇਖਿਆ ਸੀ ਦੇਖ ਨਹੀਂ ਹੋਇਆ। ਮਹਾਰਾਜ ਕਹਿੰਦੇ ਅਭਿਆਸ ਘੱਟ ਸੀਗਾ, ਮੱਥਾ ਟੇਕਿਆ ਚੁੱਪ ਕਰਕੇ ਤੁਰ ਗਿਆ, ਇਦੋਂ ਗਾਂ ਗੱਲੇ ਨਾ ਕਰੀ ਉਹਨੇ, ਸਾਰੇ ਦੇਖਣ ਵੀ ਗੱਲ ਕੀ ਬਣੀ, ਕਿਸੇ ਦੀ ਸਮਝ ਨਹੀਂ ਆਈ। ਸਾਰੇ ਕਹਿਣ ਲੱਗੇ ਵੀ ਮਹਾਰਾਜ ਗੱਲ ਤਾਂ ਸਾਡੀ ਤਾਂ ਸਮਝ ਨਹੀਂ ਪਈ, ਇਹ ਬੰਦਾ ਏਡੀ ਦੂਰੋਂ ਆਇਆ ਤੇ ਕਹਿੰਦਾ ਸੀ ਮੈਂ ਹੁਸ਼ਿਆਰਪੁਰ ਤੋਂ ਆਇਆ, ਸਿਰਫ ਇੱਕ ਗੱਲ ਆਈ ਪੁੱਛਣ ਤੇ ਮੈਨੂੰ ਪਤਾ ਲੱਗਿਆ ਸੀ ਆਪਦੇ ਬਾਰੇ, ਮੈਂ ਕਿਹਾ ਉੱਥੇ ਪੁੱਛ ਕੇ ਆਵਾਂ। ਉਹ ਗੱਲ ਪੁੱਛਣ ਆਇਆ ਹੁਸ਼ਿਆਰਪੁਰ ਤੋਂ, ਤੇ ਬੜਾ ਵਿਦਵਾਨ ਪੁਰਸ਼ ਹੈ ਕੋਈ, ਉਹਨੇ ਸਿਰਫ ਇੰਨੀ ਗੱਲ ਕਹੀ ਹੈ ਕਿ ਦੇਖਿਆ ਸੀ ਦੇਖ ਨਹੀਂ ਸਕਿਆ, ਸੁਣਿਆ ਨਹੀਂ ਸੀ ਸੁਣ ਨਾ ਸਕਿਆ, ਤੇ ਤੁਸੀਂ ਕਿਹਾ ਅਭਿਆਸ ਨਹੀਂ ਸੀਗਾ। ਸਾਡੇ ਵਾਸਤੇ ਤਾਂ ਇਹ ਇੱਕ ਮੁਦਾਵਣੀ ਬਣ ਗਈ, ਸਾਨੂੰ ਤਾਂ ਪਤਾ ਨਹੀਂ ਲੱਗਦਾ ਮਹਾਰਾਜ ਇਸ ਬਾਤ ਦਾ ਕੋਈ ਵੀ, ਸਾਨੂੰ ਤਾਂ ਅਸੀਂ ਬਥੇਰੀ ਟੋਹ ਲਾਉਂਦੇ ਹਾਂ, ਸਾਡੀ ਸਮਝ ਤੋਂ ਬਾਹਰਲੀ ਬਾਤ ਹੈ। ਮਹਾਰਾਜ ਕਹਿਣ ਲੱਗੇ ਪਿਆਰਿਓ ਇੱਕ ਅਵਸਥਾ ਹੈ ਆਦਮੀ ਦੇ ਅੰਦਰ, ਜਿਸ ਥਾਂ ਦੇ ਉੱਤੇ ਇੱਕ ਐਸਾ ਨਾਦ ਆਉਂਦਾ ਹੈ ਉਹ ਸੁਣਿਆ ਨਹੀਂ ਜਾਂਦਾ, ਆਮ ਹਾਲਤ ਚ ਸਰੀਰ ਸਾਰਾ ਹੀ ਝਨਾਟਿਆ ਜਾਂਦਾ। ਬਹੁਤ ਅਭਿਆਸ ਹੋਵੇ ਤਾਂ ਉਹ ਸੁਣਦਾ, ਜਿਹੜੇ ਅਨਹਦ ਬਾਣੀ ਨੂੰ ਕਹਿੰਦੇ ਨੇ ਅਨਹਦ ਸ਼ਬਦ, ਇਹ ਹੇਰਲੀ ਬਾਤ ਹੈ, ਇਹਦੇ ਉੱਤੇ ਉਹ ਹੈ ਜਿਹੜਾ ਪਰਮੇਸ਼ਰ ਦੇ ਦਰ ਦੇ ਉੱਤੇ ਹਰ ਵਕਤ ਮਿਊਜ਼ਿਕ ਹੋ ਰਿਹਾ। ਘਰ ਮੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਝਾ, ਪੰਚ ਸ਼ਬਦ ਤੁਮਕਾਰ ਤੁਮ ਬਾਜੇ ਸ਼ਬਦ ਨਿਸ਼ਾ। ਪਹਿਲਾਂ ਪੰਜ ਸ਼ਬਦ ਸੁਣਦੇ, ਦੀਪ ਲੋ ਪਤਾਲ ਤੇ ਖੰਡ ਮੰਡਲ ਹਰਾ, ਤਾਰ ਘੋਰ ਮਜੰਤਰ ਤੇ, ਅਗਲੀ ਬਾਤ ਫੇਰ ਆ ਗਈ ਤਾਰ ਘੋਰ ਸਾਜ ਤਖਤ ਸੁਲਤਾ, ਸੁਖਮਨ ਕੇ ਕਰ ਰਾਗ ਸੁਣ ਸੁਣ ਮੰਡਲ ਲੇਵਲਾਏ, ਗਤ ਕਥਾ ਵਿਚਾਰੀਐ ਮਨਸਾ ਮਨੇ ਸਮਾਏ, ਉਲਟ ਕਮਲ ਅੰਮ੍ਰਿਤ ਭਰਿਆ ਇਹ ਮਨ ਕਤੇ ਨਾ ਜਾਏ, ਜੱਪਾ ਜਾਪ ਨਾ ਬਿਸਰਾ ਆਦ ਜੁਗਾਰ ਸਮਾਏ, ਸਭ ਸਹੀਆਂ ਪਾਂਚੇ ਮਿਲੇ ਗੁਰਮੁਖ ਨਿਜ ਕਰ ਵਾਸ, ਸ਼ਬਦ ਖੋਜੇ ਕਰ ਲੈ ਨਾਨਕ ਤਾ ਕਰ ਦਾਸ। ਕਹਿੰਦੇ ਸੁਰਤੇ ਦੀ ਉੱਥੇ ਪਹੁੰਚਦੀ ਸੀ ਉਹ ਪ੍ਰਕਾਸ਼ ਜਿਹੜਾ ਉਹ ਇੰਨਾ ਮਿੱਠਾ ਹੈ ਤੇ ਇੰਨਾ ਪਿਆਰਾ, ਇੰਨੀ ਚਨਾਟ ਦੇਣ ਵਾਲਾ ਸਰੀਰ ਨੂੰ, ਉਹ ਐਨਰਜੀ ਦਾ ਪ੍ਰਕਾਸ਼ ਹੈ ਐਨਰਜੀ, ਉਹ ਐਨਰਜੀ ਜਦੋਂ ਇਹਨੂੰ ਟੱਚ ਕਰਦੀ ਹੈ ਇਹ ਸਹਿ ਨਹੀਂ ਸਕਦਾ, ਇਸ ਕਰਕੇ ਅਸੀਂ ਕਿਹਾ ਸੀ ਵੀ ਅਭਿਆਸ ਘੱਟ ਹੈ। ਉਹ ਸ਼ਬਦ ਸੁਣਦੇ ਨੇ ਅੰਦਰ, ਸਾਡੇ ਅੰਦਰ ਹੈ ਸਭ, ਮਹਾਰਾਜ ਕਹਿੰਦੇ ਸਭ ਸੰਭਾਲਿਆ ਪਿਆ, ਅੰਤਰ ਕੋਟ ਗੁਫਾ ਘਰ ਜਾਈ, ਜਦੋਂ ਇਹ ਗੁਫਾ ਚ ਜਾਂਦੇ ਹਾਂ ਤਾਂ ਨੌ ਘਰ ਥਾਪੇ ਹੁਕਮ ਰਜਾਈ, ਨੌ ਘਰ ਜਿਹੜੇ ਨੇ ਥਾਪ ਦਿੱਤੇ ਜਾਂਦੇ, ਫਿਰ ਨੀ ਇਹ ਦੌੜਦੇ ਭੱਜਦੇ ਆਪਣੀ ਮਰਿਆ, ਇਹ ਟਿਕ ਜਾਂਦੇ ਨੇ ਸਾਥ ਦਿੰਦੇ। ਕਹਿੰਦੇ ਉੱਥੇ ਫਿਰ ਕੀ ਦਿਸਦਾ ਹੈ, ਦਸਵੇਂ ਪੁਰਖ ਲੇਖ ਪਾਰੀ ਆਪੇ ਲੱਖ ਲਖਾਏਂਦਾ, ਉਹ ਜਿਹਨੂੰ ਟੋਲਦੇ ਫਿਰਦੇ ਆ ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਏ ਦਿਖਾਇਆ ਤਾਂ ਪਤਾ ਲੱਗ ਗਿਆ ਵੀ ਇਹ ਤਾਂ ਐਵੇਂ ਹੀ ਅਸੀਂ ਟਾਈਮ ਵੇਸਟ ਕੀਤਾ। ਬਾਬੇ ਫਰੀਦ ਨੇ 12 ਸਾਲ ਪਹਿਲਾਂ ਤਪ ਕਰਿਆ, 12 ਸਾਲ ਫੇਰ ਕਰਿਆ, ਜਦੋਂ ਐਸੀ ਅਵਸਥਾ ਆ ਗਈ ਕਿ ਸਰੀਰ ਸੁੱਕ ਗਿਆ ਤੇ ਦਿਲ ਦੇ ਅੰਦਰ ਬੜੀ ਨਿਰਾਸ਼ਾਵਾਦੀ ਆਈ ਵੀ ਹੁਣ ਕੀ ਹੋਏਗਾ, ਬੇਬਸੀ ਆ ਗਈ ਤੇ ਇਸ ਤਰ੍ਹਾਂ ਫਰਮਾਨ ਕਰ ਲਿਆ, ਤਨ ਸੁੱਕ ਕੇ ਹੱਡਾਂ ਦੀ ਮੁੱਠੀ ਹੋ ਗਿਆ, ਅਜੇ ਵੀ ਨਾ ਰੱਬ ਬੋਲਿਆ, ਸੁੱਕ ਕੇ ਹੱਡਾਂ ਦੀ ਮੁੱਠੀ ਹੋ ਗਿਆ, ਅਜੇ ਵੀ ਨਾ ਰੱਬ ਬੋਲਿਆ,
ਬੋੜਿਆ ਅਜੇ ਵੀ ਨਾ ਰੱਬ ਬੋੜਿਆ ਪਿੰਜਰ ਪਿਆ ਤਰੀਆਂ ਮੁੰਡੇ ਅਜੇ ਸ਼ਰਾਬ ਨਵਾਲਿਆ ਉਹ ਦੇਖ ਮੁੰਡੇ ਦੇ ਪਾਸ
ਕੈਸੇ ਭਾਗ ਨੇ ਕਿੰਨਾ ਚਿਰ ਹੋ ਗਿਆ ਇੰਤਜ਼ਾਰ ਕਰਦੇ ਨੂੰ ਕਿੱਦਾਂ ਸੁੰਦਰ ਸਰੀਰ ਸੀ ਕਿੰਨਾ ਤਗੜਾ ਸਰੀਰ ਸੀ ਫਰੀਦਾ ਇਹ ਨੀ ਨਿੱਕੀ ਜੰਗੀ ਅਮ ਥਰ ਡੋਗਰ ਭਵਿਓ ਅੱਜ ਫਰੀਦਾ ਕੂਜੜਾ ਸਹਿ ਕੋਹਾਂ ਜਿੰਨਾ ਫਰੀਦ ਨੇ ਟਰੈਵਲ ਕਰਿਆ ਜਦ ਅਸੀਂ ਪੜ੍ਹਦੇ ਹਾਂ ਇਰਾਕ ਤੋਂ ਲੈ ਕੇ ਉਦੋਂ ਵੀ ਗਾਹ ਟਰਕੀ ਤੋਂ ਲੈ ਕੇ ਅਸਾਮ ਬਰਮਾ ਸਾਰੇ ਜੰਗਲਾਂ ਚ ਪਹਾੜਾਂ ਚ ਬਾਬਾ ਫਰੀਦ ਘੁੰਮਦਾ ਰਿਹਾ ਕਹਿੰਦਾ ਹੁਣ ਸਬਰ ਨਾਲ ਅੜੀਕ ਰਿਹਾ ਅੜੀਕਦੇ ਸਰੀਰ ਤਾਂ ਸੁੱਕ ਗਿਆ ਤੇ ਭੁਲੇਖਾ ਪੈਣ ਲੱਗ ਗਿਆ ਕਿ ਮੁਰਦਾ ਹੋ ਗਿਆ ਮੁਰਦਾ ਸਮਝ ਕੇ ਕਾਂ ਆ ਗਏ ਤੇ ਕਾਂ ਬੜਾ ਸ਼ੈਤਾਨ ਹੁੰਦਾ ਸਭ ਤੋਂ ਪਹਿਲਾਂ ਅੱਖ ਦੇ ਉੱਤੇ ਚੁੰਝ ਮਾਰ ਕੇ ਦੇਖਦਾ ਵੀ ਇਹਦੇ ਜਾਨ ਤਾਂ ਨੀ ਬਾਕੀ ਕਿਤੇ ਫੜੇ ਨਾ ਤੁਰੇ ਤੇ ਜਦੋਂ ਬਾਬੇ ਫਰੀਦ ਦੇ ਆ ਕੇ ਮੱਥੇ ਤੇ ਬੈਠਦਾ ਉਸ ਵੇਲੇ ਹੌਲੀ ਜਿਹੀ ਬਾਂਹ ਹਿਲਦੀ ਹੈ ਨਾਲ ਧੀਮੀ ਆਵਾਜ਼ ਵਿੱਚ ਬੇਨਤੀ ਕਰਦਾ
ਜੀ
ਕੋਰ ਲਗਨ ਸੁੱਕ ਗਿਆ ਮੁਰਦਾ ਸਮਝ ਕੇ ਕੌਂ ਆ ਗਏ ਕਹਿੰਦਾ ਨਾ ਵੀਰਾ ਮੈਂ ਤਾਂ ਇਹ ਅੱਖਾਂ ਦੇ ਰਾਹੀਂ ਪਰਮੇਸ਼ਰ ਨੂੰ ਦੇਖਣ ਦੀ ਆਸ ਲਾਈ ਬੈਠਾ ਤੂੰ ਨਾ ਖਾਈ ਹੈ ਐਕਸਟ੍ਰੀਮ ਹੋ ਗਈ ਤਪ ਦੀ ਉਸ ਵੇਲੇ ਕੋਈ ਮਹਾਂਪੁਰਸ਼ ਤਤ ਬੇਤੇ ਆਰਫ ਮਹਾਂਪੁਰਸ਼ ਹਾਲਤ ਦੇਖੀ ਫਰੀਦ ਕਹਿਣ ਲੱਗੇ ਫਰੀਦਾ ਕੀ ਹਾਲ ਬਣਾਇਆ ਤੈਂ ਕੀ ਹਾਲ ਹੈ ਕਹਿੰਦੇ ਤਨ ਤਪੈ ਤਨੂਰ ਜਿਉਂ ਬਾਲਣ ਹੱਡ ਬੁਲਾਂ ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪੁਰੀ ਹੱਡ ਜਲਦੇ ਨੇ ਮੇਰੇ ਅੰਦਰ ਲਗਨ ਲੱਗੀ ਹੈ ਵਿਰਾ ਦੀ ਅੱਗ ਮੱਚ ਪਈ ਹੈ ਜੇ ਮੈਂ ਥੱਕ ਜਾਵਾਂ ਪੈਰੀ ਚੱਲਦਾ ਤਾਂ ਸਿਰ ਦੇ ਭਾਰ ਚੱਲਾਂ ਮੈਨੂੰ ਮਿਲ ਜਾਵੇ ਆਵਾਜ਼ ਆਈ ਕਹਿੰਦੇ ਫਰੀਦਾ ਤਾਂ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਉਂ ਫੇੜਿਆ ਕਿਆ ਫੇੜਿਆ ਅੰਦਰ ਪਿਰੀ ਨਿਹਾਲ ਜਿਹਨੂੰ ਤੂੰ ਟੋਲਦਾ ਉਹ ਤਾਂ ਤੇਰੇ ਅੰਦਰ ਬੈਠਾ ਪਿਆਰੇ ਜੰਗਲਾਂ ਦੇ ਵਿੱਚ ਕਾਨੂੰ ਢੂੰਡਦਾ ਖੋਜ ਮਾਨੇ ਆਪਣੇ ਜੰਗਲਾਂ ਦੇ ਵਿੱਚ ਕਾਨੂੰ ਢੂੰਡਦਾ ਖੋਜ ਮਾਨੇ ਆਪਣੇ
ਜੰਗਲ
24 ਸਾਲ ਬਾਬਾ ਫਰੀਦ ਦੇ ਤਪ ਕਰਦੇ ਦੇ ਲੰਘੇ। 12 ਪਹਿਲਾਂ 12 ਮਾਂ ਨੇ ਫੇਰ ਭੇਜਦਾ, ਕੁਛ ਨੀ ਬਣਿਆ ਫਰੀਦਾ, ਅਨੂਰ ਦਿੱਲੀ ਦੂਰ ਆ, ਅਜੇ ਨੀ ਕੁਛ ਵੀ ਬਣਿਆ, ਤੇਰੇ ਜਿਹਦੀ ਸਿੱਧੀ ਸ਼ਕਤੀ ਆਈ ਹੈ ਤੇਰੇ ਨਾਲੋਂ ਤਾਂ ਜ਼ਿਆਦਾ ਉਸ ਲੜਕੀ ਵਿੱਚ ਆ ਗਈ ਜਿਹੜੀ ਪਾਣੀ ਦੇ ਡੋਲ ਡੋਲ ਦੀ ਸੀ। ਕੀ ਖੱਟਿਆ ਤੈ, ਉਹ 20-22 ਸਾਲ ਦੀ ਲੜਕੀ ਘਰ ਚ ਰਹਿੰਦੀ ਹੈ ਤੇ ਸ਼ਕਤੀ ਉਹਦੇ ਕਿੰਨੀ ਦੇਖੀ ਤੈ, ਤੇਰਾ ਕੁਛ ਨਹੀਂ ਬਣਿਆ। ਦੁਬਾਰਾ ਫੇਰ ਚਲਿਆ ਜਾਂਦਾ, ਬਹੁਤ ਘੋਰ ਤਪੱਸਿਆ ਕੀਤੀ। ਆਰਫ ਨੇ ਦੱਸਿਆ ਮਹਾਂਪੁਰਸ਼ ਨੇ ਕਿ ਫਰੀਦਾ ਕਾਹਨੂੰ ਜੰਗਲਾਂ ਚ ਫਿਰਦਾ, ਰੱਬ ਤੇਰੇ ਅੰਦਰ ਰਹਿੰਦਾ, ਹੌਂ ਟੰਡੇਂਦੀ ਸੱਜਣਾ ਸੱਜਣ ਮਹਿੰਦੇ ਨਾਲ, ਨਾਨਕ ਲੱਖ ਨਾ ਲਖੀ ਹੈ ਗੁਰਮੁਖ ਦੀ ਖਾਲ, ਕਿਸੇ ਗੁਰਮੁਖ ਦੀ ਸ਼ਰਨ ਪੈ। ਜਦ ਤੱਕ ਤੂੰ ਗੁਰਮੁਖ ਦੀ ਸ਼ਰਨ ਦੇ ਵਿਚ ਨਹੀਂ ਜਾਂਦਾ, ਓਨੀ ਦੇਰ ਤੱਕ ਤੇਰੇ ਨੇਤਰ ਅੰਦਰਲੇ ਖੁੱਲਣੇ ਨਹੀਂ ਹੈ, ਤੇਰਾ ਭਰਮ ਦੂਰ ਨਹੀਂ ਹੋਣਾ। 5 ਕਿਸਮ ਦਾ ਭਰਮ ਮੈਂ ਪਿਛਲੇ ਹਫ਼ਤੇ ਦੱਸਿਆ ਸੀ, ਉਹ ਭਰਮ ਨਹੀਂ ਕੱਟਿਆ ਜਾਣਾ, ਕਿਉਂਕਿ ਨੇਤਰਾਂ ਦੇ ਵਿਚ ਅੰਧਕਾਰ ਛਾਇਆ ਹੋਇਆ। ਜਾਂ ਮੁਰਸ਼ਦ ਏ ਕਾਮਲ ਦੀ ਸ਼ਰਨ ਲੈ। ਸੋ ਇਸ ਤਰ੍ਹਾਂ ਦੇ ਨਾਲ ਅੰਦਰ ਹੈ ਪਰਮੇਸ਼ਰ, ਉਹਨੂੰ ਤਾਂ ਦੇਖਦੇ ਨਹੀਂ ਹੈਗੇ, ਬਾਹਰ ਦੇਖਦੀਆਂ ਅੱਖੀਆਂ ਵੇਖ ਨਾ ਰਜੀਆਂ, ਬਹੁ ਰੰਗ ਤਮਾਸੇ ਬਾਹਰ ਚੱਕੀ ਜਾਂਦੀ ਹੈ ਦਿਨ ਰਾਤ, ਅੰਦਰ ਖੋਜ ਨਹੀਂ ਹੈ, ਅੰਦਰ ਦਾ ਪਤਾ ਨਹੀਂ ਹੈ। ਉਹ ਜਿਹੜਾ ਮੰਤਰ ਹੈ ਸਮ ਸਮ ਜੀ ਦੇ ਨਾਲ ਅਲੀ ਬਾਬੇ ਦੇ ਖੁੱਲ ਜਾਂਦੇ ਸੀਗੇ ਦਰਵਾਜ਼ੇ, ਉਹ ਸਮਰੱਥ ਗੁਰੂ ਤੋਂ ਪ੍ਰਾਪਤ ਹੁੰਦਾ, ਉਹਦੀ ਕਮਾਈ ਕੀ ਕਰਨ ਤੋਂ ਬਗੈਰ ਅੰਦਰਲੀ ਤਰੱਕੀ ਹੋਇਆ ਹੀ ਨਹੀਂ ਕਰਦੀ। ਕੋਈ ਤਰੀਕਾ ਨਹੀਂ, ਕੋਈ ਸਾਧਨ ਨਹੀਂ। ਜਿੰਨਾ ਜੀ ਕਰਦਾ ਪੜ੍ਹ ਲੈ, ਜਿੰਨੇ ਜੀ ਕਰਦਾ ਅਰਥ ਸਿੱਖ ਲੈ, ਜਿੰਨਾ ਜੀ ਕਰਦਾ ਲੈਕਚਰ ਦੇ ਲੈ, ਬਖਿਆਨ ਕਰ ਲੈ, ਨਹੀਂ ਜਦ ਤੱਕ ਅੰਦਰੋਂ ਨਹੀਂ ਖੁੱਲਣਾ ਕੋਈ ਗੱਲ ਬਣਨੀ। ਇਹ ਪ੍ਰੈਕਟੀਕਲ ਹੈ। ਮਹਾਰਾਜ ਕਹਿੰਦੇ ਅੰਦਰ ਹੈ ਪੀਤਰ ਕੋਟ ਗੁਫਾ ਕਰ ਜਾਈ, 9 ਘਰ ਥਾਪੇ ਹੁਕਮ ਰਜਾਈ, 10ਵੇਂ ਪੁਰਖ ਲੇਖ ਵਪਾਰੀ ਆਪੇ ਲੱਖ ਲਖਾਏ। ਉਹ ਖੁੱਲਦਾ ਕਿਉਂ ਨਹੀਂ, ਵਜ੍ਹਾ ਕੀ ਹੈ? ਮਹਾਰਾਜ ਕਹਿੰਦੇ ਵਜ੍ਹਾ ਇਹ ਹੈ ਪਿਆਰਿਆ, ਯਾਦ ਕਰ ਲੈ, 9 ਘਰ ਦੇਖ ਜੇ ਕੰਮ ਪੂਰੀ ਬਸਤ ਰੂਪ ਨਾ ਪਾਈ, 9 ਘਰ ਦੇਖ ਜੇ ਕੰਮ ਪੂਰੀ ਰੂਪ ਨਾ ਪਾਈ, ਕਿ ਤੇਰੀ ਸੂਰਤ 9 ਦਰਵਾਜ਼ਿਆਂ ਚ ਘੁੰਮ ਰਹੀ ਹੈ। ਜਿਹੜਾ ਤੇਰਾ ਅਸਲੀ ਘਰ ਸੀ ਉੱਥੇ ਦਰਵਾਜ਼ੇ ਬੰਦ ਹੋ ਗਏ, ਕਿਉਂਕਿ ਤੈਨੂੰ ਕਰੋੜਾਂ ਸਾਲ ਹੋ ਗਏ, ਮੁੜ ਕੇ ਬੜਿਆ ਹੀ ਨਹੀਂ ਹੈ ਉਸ ਘਰ। ਫਿਰ ਤਾਂ ਬਹੁਤ ਇਹ ਯੁੱਗ ਆ ਰਹੇ ਹੋ ਮਾਨਸ ਦੇ ਲਈ ਮਹਾਰਾਜ ਕਹਿੰਦੇ ਥੋੜਾ ਬਹੁਤਾ ਟਾਈਮ ਬਹੁਤ ਇਹ ਯੁੱਗ ਲੰਘੇ ਨਾਨਕ ਐਤ ਮਿਲਣ ਕੀ ਵਰੀਆ ਸਿਮਰਤ ਕਾ ਨਹੀਂ ਤੇਰੀ ਵਾਰੀ ਆ ਗਈ ਹੁਣ ਕਿਉਂ ਨਹੀਂ ਤੂੰ ਇਸ ਰਸਤੇ ਪੈਂਦਾ ਪਿਆ ਰਿਹਾ ਸਮਾਂ ਲੰਘ ਗਿਆ ਕੁਛ ਵੀ ਤੇਰੇ ਪੱਲੇ ਨਹੀਂ ਪੈਣਾ ਦੇਖ ਦੇਖ ਕੇ ਥੱਕ ਜਾਏਗਾ ਸੁਣ ਸੁਣ ਕੇ ਥੱਕ ਜਾਏਗਾ ਖਾ ਖਾ ਕੇ ਥੱਕ ਜਾਏਗਾ ਸੁਗੰਧੀਆਂ ਲੈ ਕੇ ਕੰਜ਼ਿਊਮ ਖੁਦ ਹੋ ਜਾਏਗਾ ਭੋਗਾਂ ਨੂੰ ਕੋਈ ਭੋਗ ਨਹੀਂ ਸਕਦਾ ਭੋਗ ਭੋਗਣ ਵਾਲੇ ਨੂੰ ਖਾ ਜਾਂਦੇ ਨੇ ਅਸਲੀ ਬਾਤ ਵਾਲਾ ਜਿੱਥੇ ਤੈਨੂੰ ਲਿਜਾਣਾ ਚਾਹੁੰਦੇ ਹਾਂ ਤੇਰੇ ਅੰਦਰ ਇੱਕ ਰਸਤਾ ਹੈ ਉਹ ਤੂੰ ਦਰਵਾਜ਼ਾ ਖੋਲ ਸ਼ਬਦ ਦੀ ਕਮਾਈ ਐਤਕੀ ਜਿਹੜਾ ਮੈਗਜ਼ੀਨ ਤੁਹਾਡੇ ਹੱਥਾਂ 'ਚ ਆਉਣਾ ਹੈ ਥੋੜੇ ਦਿਨਾਂ ਨੂੰ 2 ਤਰੀਕ ਨੂੰ ਜਤਵਾਲਾ ਸਾਹਿਬ ਗੁਰਪੁਰਬ ਵਾਲੇ ਦਿਨ ਅਸੀਂ ਰਿਲੀਜ਼ ਕਰਨਾ ਉਹਦੇ 'ਚ ਡਾਕਟਰ ਵੇਦ ਭਾਰਤੀ ਡੀ ਲਿਟ ਹੈ ਜਿਹੜੇ ਬਹੁਤ ਪੜ੍ਹੇ ਹੁੰਦੇ ਨੇ ਇਹ ਬੰਦੇ ਉਹਨੇ ਸਹਿਜ ਜਿਹਾ ਇੱਕ ਸੁਖਾਲਾ ਜਿਹਾ ਲੈਕਚਰ ਦਿੱਤਾ ਸੀ ਬਹੁਤ ਸੁਖਾਲਾ ਉਹਦੇ ਵਿੱਚ ਜੁਗਤ ਲਿਖੀ ਹੋਈ ਆ ਉਹਨੇ ਵੀ ਕਿਵੇਂ ਇਹ ਦਰਵਾਜ਼ਾ ਖੁੱਲ੍ਹਦਾ ਸੁਖਾਲੀ ਜੀ ਹੈ ਬਹੁਤ ਸੁਖਾਲੀ ਕਿਸੇ ਨੂੰ ਔਖੀ ਨਹੀਂ ਹੈ ਬੜੇ ਆਰਾਮ ਦੇ ਨਾਲ ਹੈ ਮੈਂ ਇੰਨਾ ਹੀ ਕਹਿ ਸਕਦਾ ਵੀ ਉਹ ਬਿਲਕੁਲ ਠੀਕ ਹੈ ਉਹ ਪੜ੍ਹਿਓ ਤੁਸੀਂ ਪਤਾ ਲੱਗ ਜਾਏਗਾ ਵੀ ਆਪਣਾ ਘਰ ਕਿਵੇਂ ਖੁੱਲ੍ਹਦਾ ਕਿਵੇਂ ਅਸੀਂ ਐਂਟਰ ਕਰ ਸਕਦੇ ਹਾਂ ਆਪਣੇ ਘਰ ਵਿੱਚ ਕਿਉਂਕਿ ਮੁੱਦਤਾਂ ਹੋ ਗਈਆਂ ਮੁੱਦਤਾਂ ਹੋ ਗਈਆਂ ਤਾਂ ਤਾਲਾ ਲਾ ਦਿੱਤਾ ਤਾਲਾ ਲਾ ਕੇ ਗਾਂ ਕੰਮ ਕੀ ਕਰਿਆ ਚਾਬੀਆਂ ਆਪਣੇ ਕੋਲ ਨਹੀਂ ਰੱਖੀਆਂ ਸਮਰੱਥ ਪੁਰਸ਼ ਨੂੰ ਫੜਾਤੀਆਂ ਗੁਰਮੁਖ ਪਿਆਰੇ ਨੂੰ ਜਿਹਨੂੰ ਗੁਰੂ ਕਹਿੰਦੇ ਆ ਉਹਨੂੰ ਫੜਾ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰ ਸੌ ਪਾਈ ਅਨਕਾ ਪਾਵ ਕਰੇ ਨਹੀਂ ਪਾਵੈ ਬਿਨ ਸਤਪੁਰਸ਼ ਨਾਈ ਬਿਨ ਸ਼ਬਦ ਇਹ ਅੰਤਰ ਹੈ ਹਨੇਰਾ ਜਦ ਤੱਕ ਉਹ ਸ਼ਬਦ ਨਹੀਂ ਪ੍ਰਾਪਤ ਹੁੰਦਾ ਹਨੇਰਾ ਅੰਦਰਲਾ ਨਹੀਂ ਦੂਰ ਹੁੰਦਾ ਨਾ ਵਸ ਲਏ ਨਾ ਚੁੱਕੇ ਫੇਰਾ ਨਾ ਤਾਂ ਆਤਮ ਵਸਤੂ ਜਿਹੜੀ ਅੱਤ ਤੋਂ ਜ਼ਿਆਦਾ ਕੀਮਤੀ ਹੈ ਨਾਮ ਵਸਤੂ ਨਾ ਤਾਂ ਉਹ ਪ੍ਰਾਪਤ ਹੁੰਦੀ ਨਾਮ ਵਸਤੂ ਕਿੰਨੀ ਕੀਮਤੀ ਹੈ ਮਹਾਰਾਜ ਕਹਿੰਦੇ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿੰਨਾ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਗ ਨਾਮ ਕੀ ਮਹਿਮਾ ਸੰਤ ਦੇ ਦਿਵਸ ਹੈ ਸੰਤ ਪ੍ਰਤਾਪ ਦੁਰਤ ਸਭ ਨਸ ਸੰਤ ਕਾ ਸੰਗ ਬੜੇ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਤੇ ਆਈ ਹੈ ਨਾਮ ਤੁਰਲ ਕਿਛ ਅਵਰ ਨਾਮ ਨਾਨਕ ਨਾਮ ਪਾਵੈ ਜਨ ਗੁਰਮੁਖ ਨਾਮ ਪਾਵੈ ਜਨ ਉਹ ਨਾਮ ਜਿਹੜਾ ਇੰਨਾ ਕੀਮਤੀ ਹੈ ਕਿ ਜੋ ਦੁਨੀਆਂ ਦੀ ਵੱਡੀ ਤੇ ਵੱਡੀ ਪ੍ਰਾਪਤੀ ਹੈ ਨਾ ਗੁਰੂ ਮਹਾਰਾਜ ਉੱਥੋਂ ਵੀ ਸਾਨੂੰ ਬਚ ਰਹੇ ਹਾਂ ਦੇਖੀ ਪਿਆਰਿਆ ਕਿਤੇ ਨਾਮ ਨਾ ਭੁੱਲ ਜੀ ਕਿਤੇ ਭੁੱਲ ਨਾ ਜਾਈ ਓਏ ਮਨਾ ਮੇਰਿਆ ਮੋਤੀਆਂ ਦੇ ਮੰਦਰ ਵੇਖ ਕੇ ਭੁੱਲ ਨਾ ਜਾਈ ਓਏ ਮਨਾ ਨਾਮ ਨੂੰ ਮੋਤੀਆਂ ਦੇ ਮੰਦਰ ਵੇਖ ਕੇ
ਮੇਰੇ ਪਿਆਰੇ ਬਈ ਮੋਤੀਆਂ
ਦੇਖੀ ਮੋਤੀਆਂ ਦੇ ਮੰਦਰ ਤੈਨੂੰ ਮਿਲ ਗਏ, ਸੁਗੰਧੀਆਂ ਲੱਗੀਆਂ, ਬੜੀਆਂ ਸਹੂਲਤਾਂ ਮਿਲ ਗਈਆਂ, ਮੋਤੀਆਂ ਦੇ ਪਾਰਕ ਬਣ ਗਏ, ਪਲੰਗ ਮੋਤੀਆਂ ਦੇ ਜੜੇ ਹੋਏ ਮਿਲ ਗਏ, ਮੋਹਣੀ ਮੁੱਖ ਮਣੀ ਸੋਏ ਕਰੇ ਰੰਗ ਦੱਸੋ, ਰਿਧੀਆਂ ਸਿੱਧੀਆਂ ਮਿਲ ਗਈਆਂ, ਲੋਕਾਂ ਚ ਆਦਰ ਹੋ ਗਿਆ, ਰਾਜਸੀ ਸ਼ਕਤੀ ਪ੍ਰਾਪਤ ਹੋ ਗਈ। ਪਿਆਰਿਆ ਜੇ ਨਾਮ ਨੂੰ ਭੁੱਲ ਗਿਆ ਨਾ ਕੁਛ ਵੀ ਤੇਰੇ ਭਲੇ, ਜਲ ਬਲ ਜਾਵੇ ਜੁੜਾ ਨਾਮ ਤੋਂ ਬਿਨਾ, ਜਲ ਬਲ ਜਾਵੇ ਜੁੜਾ ਨਾਮ ਤੋਂ ਬਿਨਾ, ਜਨ ਬਲ ਜਾਵੇ ਜੁੜਾ ਨਾਮ ਤੋਂ ਬਿਨਾ, ਦੇਖਿਆ ਵਰਨ ਕਹਿੰਦੇ ਇੰਨਾ ਭੁੱਲ ਗਿਆ ਜੀਵ ਇੰਨੀ ਕੀਮਤੀ ਚੀਜ਼ ਨੂੰ, ਉਹ ਕੋਲ ਹੈ ਅੰਦਰੇ ਹੀ ਹੈ ਲੇਕਿਨ ਬਾਹਰ ਘੁੰਮ ਰਿਹਾ, ਭੁੱਲ ਗਿਆ ਨੌ ਘਰ ਦੇਖ ਜੇ ਕੰਮ ਨੂੰ ਭੁੱਲੀ ਅੱਖਾਂ ਰਾਹੀਂ ਭੁੱਲ ਗਿਆ, ਅੱਖਾਂ ਵੇਖ ਨਾ ਰਜੀਆਂ ਬਹੁ ਰੰਗਤ ਵਾਸੇ, ਕੰਨਾਂ ਰਾਹੀਂ ਭੁੱਲ ਗਿਆ ਉਸਤ ਦਿਨ ਦਾ ਕੰਨ ਸੁਣ ਰੋਗਣ ਤੇ ਆਸ, ਸਵਾਦਾਂ ਚ ਭੁੱਲ ਗਿਆ ਸਾਦੀ ਜੀਵ ਨਾ ਰੱਜੀਆ ਕਰ ਭੋਗ ਵਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ, ਪੀਰ ਮੇਰੀ ਦਾ ਪਿਰੜੀ ਸੱਚੀ ਰਹਿ ਰਸ। ਇਹਨਾਂ ਦੇ ਵਿੱਚ ਝਾਕਦਾ ਝਾਕਦਾ ਸੁਣਦਾ ਸੁਣਦਾ ਟੇਸਟ ਲੈਂਦਾ ਸਵਾਦ ਲੈਂਦਾ ਭੁੱਲ ਗਿਆ, ਕਹਿੰਦੇ ਨੌਵਾਂ ਘਰਾਂ ਜੀ ਭੁੱਲ ਗਈ ਕੰਮ, ਅਸਲੀ ਬਾਤ ਸਮਝੀ ਨਹੀਂ ਹੈ ਤੇ ਅਸਲੀ ਬਾਤ ਸਮਝਾਉਂਦੇ ਨੇ, ਕਹਿੰਦੇ ਖੱਟ ਨੇਮ ਕਰ ਕੋਟੜੀ ਬਾਂਧੀ, ਬਸ ਅਨੂਪ ਵਿਚ ਪਾਈ, ਇਹਦੇ ਚ ਇੱਕ ਬਸਤ ਪਾਤੀ, ਅਨੂਪ ਉਪਮਾ ਰਹਿਤ ਜਿਹਨੂੰ ਆਤਮਾ ਕਹਿੰਦੇ ਨੇ। ਇਹ ਛੇ ਨੇਮ ਕਰਕੇ ਬੰਨੀ ਹੈ, ਛੇ ਤਰੀਕਿਆਂ ਦੇ ਨਾਲ ਰੀੜ ਦੀ ਹੱਡੀ ਦੇ ਵਿਚ ਛੇ ਗੰਢਾਂ ਦਿੱਤੀਆਂ ਹੋਈਆਂ। ਇਹਦੇ ਵਿਚ ਐਨਰਜੀ ਫਲੋ ਕਰਦੀ ਹੈ, ਲਾਈਫ ਐਨਰਜੀ ਉਹਦਾ ਨਾਮ ਹੈ। ਉਹਦੇ ਹੇਠਲੇ ਹਿੱਸੇ ਦੇ ਵਿੱਚ ਕੁੰਡਲਨੀ ਸ਼ਕਤੀ ਦਾ ਨਿਵਾਸ ਹੈ, ਉਹਨੂੰ ਪਹਿਲੇ ਜ਼ਮਾਨਿਆਂ ਦੇ ਅੰਦਰ ਦਰਜਾ ਬਦਰਜਾ ਪ੍ਰਾਣਾਯਾਮ ਦੇ ਨਾਲ ਖੋਲਿਆ ਕਰਦੇ ਸੀ। ਉਹਦਾ ਮੂੰਹ ਭਜੰਗਾ ਨਾੜੀ ਹੈ, ਰੀੜ ਦੀ ਹੱਡੀ ਦੇ ਅਖੀਰ ਦੇ ਉੱਤੇ, ਉਹ ਸਾਂ ਦੇ ਉੱਤੇ ਮੂਲ ਧਾਰ ਚੱਕਰ ਹੈ। ਪ੍ਰਾਣਾਯਾਮ ਕਰਨਾ ਲੰਮਾ ਵੱਡਾ ਪ੍ਰਾਣਾ ਹੈ, ਛੋਟਾ ਪ੍ਰਾਣਾਯਾਮ ਤਾਂ ਬਹੁਤ ਛੋਟੇ ਤੋਂ ਛੋਟਾ, 150 ਕਿਸਮ ਦਾ ਪ੍ਰਾਣਾਯਾਮ ਹੈ। ਜਿਹੜੇ ਸਾਧਨਾ ਕਰਦੇ ਨੇ ਬਹੁਤ ਉਹਨਾਂ ਨੂੰ ਤਜਰਬਾ ਹੁੰਦਾ ਇਹਨਾਂ ਦਾ। ਲੰਮਾ ਪ੍ਰਾਣਾਯਾਮ ਜਿਹੜਾ ਉਹ 42-84 ਦਾ ਹੋਇਆ ਕਰਦਾ, 42 ਵਾਰੀ ਵਾਹਿਗੁਰੂ ਅੰਦਰ ਨੂੰ ਸਾਹ ਕਹਿ ਖਿੱਚ ਕੇ, 42 ਵਾਰੀ ਬਾਹਰ ਤੇ 84 ਵਾਰੀ ਰੋਕ ਕੇ। ਇਹਦਾ ਨਤੀਜਾ ਕੀ ਨਿਕਲਦਾ? ਜੇ 1000 ਬੰਦਾ ਲੱਗੇ, 999 ਪਾਗਲਖਾਨੇ ਚ ਰਹਿ ਜਾਂਦਾ, ਕਿਉਂਕਿ ਗਰਮੀ ਇੰਨੀ ਹੈ ਸਵਾਸ ਦੀ। ਉਹਦੇ ਵਾਸਤੇ ਨਾ ਬ੍ਰਹਮਚਰੀਆ ਇਹਦੇ ਕੋਲ, ਨਾ ਸਰੀਰਕ ਸ਼ਕਤੀ ਹੈ, ਨਾ ਖਾਣ ਦੀ ਕੋਈ ਸ਼ਕਤੀ ਹੈ। ਆ ਜਿਹੜੀ ਕਣਕ ਤੁਸੀਂ ਖਾਂਦੇ ਹੋ ਨਾ ਬਾਈ ਦੀ, ਵੀ ਮੈਂ ਗੱਲ ਕਰਾਂ, ਜਿਹੜੀ ਦੇਸੀ ਕਣਕ ਖਾਈਦੀ ਸੀ ਉਹਦੇ ਵਿੱਚ 21% ਪ੍ਰੋਟੀਨ ਹੋਇਆ ਕਰਦੀ ਸੀ। ਜਿਹੜੀ ਹਾਈਬ੍ਰਿਡ ਦੀ ਕਣਕ ਅਸੀਂ ਖਾਂਦੇ ਹਾਂ ਇਹਦੇ ਵਿੱਚ 8% ਪ੍ਰੋਟੀਨ ਹੈ। ਹੁਣ ਆਪੇ ਹੀ ਦੇਖ ਲਓ, 21-8 ਕੱਢ ਕੇ 13% ਪ੍ਰੋਟੀਨ ਹਰ ਬੁਰਕੀ ਨਾਲ ਘੱਟ ਜਾਂਦੀ ਹੈ ਸਾਡੇ ਅੰਦਰ। ਉਹ ਸਰੀਰ ਬਣਦਾ ਹੀ ਨਹੀਂ ਉਹ ਜਿਹਾ, ਜਿਹੜੇ ਪੁਰਾਣੇ ਸਰੀਰ ਸੱਪ ਲੜ ਜਾਏ ਜ਼ਹਿਰ ਨਹੀਂ ਸੀ ਚੜ੍ਹਦੀ, ਮੱਖੀਆਂ ਲੜ ਜਾਣ, ਲੜ ਕੇ ਮਰ ਮਰ ਗਿਰੀ ਜਾਂਦੀਆਂ ਸੀ, ਬਹੁਤ ਸ਼ਕਤੀ ਸੀ ਸਰੀਰਾਂ ਚ। ਵੱਡੇ ਸਰੀਰ ਹੁੰਦੇ ਤਕੜੇ, ਵੱਡੇ ਵੱਡੇ ਕੰਮ ਕਰਦੇ ਆ। ਐਤਕੀ ਮੈਂ ਪਿੰਡ ਗਿਆ, ਇੱਕ ਬਜ਼ੁਰਗ ਨੇ ਸੁਨੇਹਾ ਭੇਜਿਆ ਵੀ ਮੇਰੇ ਕੋਲ ਜ਼ਰੂਰ ਆਵੇ। ਉਹ 100 ਸਾਲ ਤੇ ਉੱਪਰ ਹੋ ਗਈ ਉਹਦੀ ਉਮਰ, ਜ਼ਿਆਦਾ ਹੀ ਹੋ ਗਈ 10 ਸਾਲ ਉੱਤੇ। ਉਹ ਜਦ ਜਵਾਨ ਸੀ ਉਹਨੇ ਚੱਕੀ ਦੇ ਪੁੜ ਮੋਢਿਆਂ ਚ ਪਾ ਕੇ ਪੌੜੀਆਂ ਤੇ ਚੜ੍ਹ ਕੇ ਕੋਠੇ ਤੇ ਰੱਖਦੇ ਦਰਵਾਜ਼ੇ ਤੇ। ਉਹ ਜਿਸ ਵਕਤ ਬੁਢਾਪੇ ਜਾ ਗਿਆ, ਕਹਿੰਦਾ ਕੋਈ ਜਵਾਨ ਪਿੰਡ ਚੋਂ ਨਿਤਰੋ ਤੇ ਆਓ। ਮੈਂ ਇਹ ਕਹਿੰਦਾ ਐ ਮੈਂ ਚੜਿਆ, ਚੜ੍ਹਨਾ ਕਿੰਨਾ ਔਖਾ ਹੁੰਦਾ ਵਜਨ ਲੈ ਕੇ, ਤੇ ਤੁਸੀਂ ਉਤਰ ਕੇ ਦਿਖਾ ਦਿਓ। ਕਿਸੇ ਨੇ ਨੀ ਹੱਥ ਪਾਇਆ। ਆ ਹੁਣ ਲਾਏ ਨੇ 20-25 ਬੰਦੇ ਲੱਗੇ ਤਾਂ ਉਹ ਥੱਲੇ ਲਏ ਰੱਸੇ ਪਾਏ ਵਿਚਾਲੇ। ਉਹ ਗੱਲੇ ਖਤਮ ਹੋ ਗਈ ਕਿਉਂਕਿ ਖੁਰਾਕ ਹੀ ਨਹੀਂ ਸਾਡੀ। ਉਹ ਜਦ ਖੁਰਾਕ ਨਹੀਂ ਹੈ ਤੇ ਸਾਧਨ ਅਸੀਂ ਕਿਵੇਂ ਕਰ ਲਾਂਗੇ? ਐਡੇ ਔਖੇ ਪ੍ਰਾਣਾਯਾਮ ਕਰਨ ਲੱਗ ਜਾਈਏ, ਪਾਗਲਖਾਨੇ ਜਾ ਬਣਗੇ। ਦੂਸਰਾ ਬ੍ਰਹਮਚਰੀਆ ਹੈ ਹੀ ਨਹੀਂ, ਜਾਣਦੇ ਹੀ ਨਹੀਂ ਵੀ ਬ੍ਰਹਮਚਰੀਆ ਹੁੰਦਾ ਕੀ ਹੈ। ਕੋਈ ਬਾਡੀ ਐਸੀ ਨਹੀਂ ਜਿਹੜੀ ਸੁਰੱਖਿਅਤ ਹੋਵੇ। ਸਾਰੇ ਵਿਸ਼ੇ ਵਿਕਾਰ ਭੋਗਾਂ ਦੇ ਵਿੱਚ ਪਏ ਹੋਏ, ਆਪਣੀ ਐਨਰਜੀ ਵੇਸਟ ਕਰ ਰਹੇ। ਇਸ ਕਰਕੇ ਸਾਧਨ ਹੋਣੇ ਬਿਲਕੁਲ ਹਟ ਗਏ। ਗੁਰੂ ਨਾਨਕ ਸਾਹਿਬ ਜਾਣਦੇ ਸੀ, ਉਹਨਾਂ ਨੇ ਬੜੇ ਸੁਖੈਨ ਸਾਧਨ ਨਾਮ ਦੇ ਲਿਆ ਤੇ ਵੀ ਪ੍ਰਾਣਾਯਾਮ ਦਾ ਖਹਿੜਾ ਛੱਡੋ, ਤੁਸੀਂ ਤੁਹਾਨੂੰ ਹੋਰ ਤਰੀਕਾ ਦੱਸ ਦਿੰਦੇ। ਉਹ ਤਰੀਕਾ ਬੜਾ ਸਹਿਲ ਹੈ ਜਿਹੜੇ ਮਹਾਰਾਜ ਨੇ ਪ੍ਰਚਲਿਤ ਕਰੇ ਹੈ। ਪ੍ਰਾਣਾਯਾਮ ਹੈ ਉਹ ਵੀ ਨਿੱਕਾ ਜਿਹਾ, ਬਹੁਤਾ ਵੱਡਾ ਨਹੀਂ। ਸੋ ਪ੍ਰਾਣਾਯਾਮ ਦੀ ਸ਼ਕਤੀ ਦੇ ਨਾਲ ਜਿਹੜੇ ਅਪਾਨ ਵਾਯੂ ਹੈ ਸਾਡੇ ਚ, 5 ਕਿਸਮ ਦੀ ਹਵਾ ਹੁੰਦੀ ਹੈ, 5 ਕਿਸਮ ਦੀ ਐਨਰਜੀ ਹੈ ਜਿਹਨੂੰ ਪ੍ਰਾਣ ਸ਼ਕਤੀ ਕਹਿੰਦੇ ਨੇ, ਵਿਟਲ ਫੋਰਸ। ਉਹ ਅਪਾਨ ਸ਼ਕਤੀ ਜਿਹੜੀ ਹੇਠਾਂ ਰਹਿੰਦੀ ਹੈ, ਉਸ ਨੂੰ ਜਾ ਕੇ ਪ੍ਰਾਣ ਦੇ ਨਾਲ ਪ੍ਰਾਣ ਤੇ ਅਪਾਨ ਇਕੱਠਾ ਕਰਕੇ ਦੋਹਾਂ ਦਾ ਜੋੜ ਲਾ ਕੇ ਉਹ ਜਿਹੜਾ ਉਹਦੇ ਉੱਤੇ ਸੱਪ ਦੇ ਮੂੰਹ ਵਰਗਾ ਚੜਿਆ ਹੋਇਆ ਮਾਸ, ਉਹਨੂੰ ਹਟਾ ਦਿੰਦੇ ਸੀ, ਨਰਮ ਕਰ ਦਿੰਦੇ ਸੀ। ਉਹ ਨਰਮ ਕਰਕੇ ਸਵਾਸ ਨੂੰ ਰੀੜ੍ਹ ਦੀ ਹੱਡੀ ਦੇ ਵਿੱਚ ਐਂਟਰ ਕਰ ਦਿੰਦੇ। ਉੱਥੇ ਆਉਂਦੇ ਸੀ ਮਾਸ ਦੇ ਟੁਕੜੇ, ਜਿਨ੍ਹਾਂ ਨਾਲ ਉਹ ਬੰਦ ਸੀ, ਉਹ ਮਾਸ ਪਿਘਲ ਜਾਂਦਾ ਸੀ ਪ੍ਰਾਣਾਯਾਮ ਦੇ ਨਾਲ। ਉਹ ਪਿਘਲਿਆ ਹੋਇਆ ਉੱਪਰ ਨੂੰ ਚੜ੍ਹ ਜਾਂਦਾ ਸੀ, ਪਹਿਲਾ ਜਿਹੜਾ ਸੀ ਉਹ ਮੂਲ ਧਾਰ ਚੱਕਰ ਸੀ, ਦੂਸਰਾ ਜਿਹੜਾ ਸੀ ਉਹ ਸਵਾਦ ਦਿਸ਼ਟਾਨ ਚੱਕਰ ਸੀ, ਤੀਸਰਾ ਜਿਹੜਾ ਨਾਭਿਕ ਸੀਗਾ ਉਹ ਜਿਹੜਾ ਚੱਕਰ ਸੀ ਉਹਨੂੰ ਮਨਪੂਰਵਕ ਚੱਕਰ ਕਹਿੰਦੇ ਨੇ, ਚੌਥਾ ਸੀਗਾ ਵਿਸ਼ੁੱਧ ਚੱਕਰ ਜਿੱਥੇ ਕੌਡੀ ਹੈ ਆਪਣੀ, ਪੰਜਵਾਂ ਗਲ ਦੇ ਵਿੱਚ ਸੀਗਾ। ਸੋ ਇਸ ਤਰ੍ਹਾਂ ਦੇ ਨਾਲ ਉਹਦੇ ਉੱਪਰ ਦੋਏ ਅੱਖਾਂ ਤੇ ਜਿੱਥੇ ਨੱਕ ਦੀ ਜੜ੍ਹ ਹੈ, ਇਸ ਸੇਧ ਵਿੱਚ ਉਹ ਚੱਕਰ ਆਇਆ, ਉਹਨੂੰ ਆਗਿਆ ਚੱਕਰ ਕਹਿੰਦੇ। ਇਹ ਯੋਗੀ ਲੋਕ ਪ੍ਰਾਣਾਯਾਮ ਦੇ ਬਲ ਦੇ ਨਾਲ ਇੱਥੇ ਤੱਕ ਆ ਜਾਇਆ ਕਰਦੇ। ਕਹਿੰਦੇ ਖੱਟ ਨੇਮ ਕਰ ਕੋਟਲੀ ਬਾਂਧੀ, ਬਸ ਤੁਹਾਨੂੰ ਵਿੱਚ ਪਾਈ, ਇਹਦੇ ਅੰਦਰ ਉਹ ਬਸਤ ਰੱਖ ਦਿੱਤੀ। ਹੁਣ ਗੱਲ ਇਹ ਹੈ ਵੀ ਜੇ ਤਾਂ ਅਸੀਂ ਪ੍ਰਾਣਾਯਾਮ ਨਾਲ ਅੰਦਰ ਵੜਦੇ ਹਾਂ, ਉਹ ਤਾਂ ਅਸੀਂ ਕਾਮਯਾਬ ਨਹੀਂ ਹੋ ਸਕਦੇ, ਬਿਲਕੁਲ ਨਹੀਂ ਹੋ ਸਕਦੇ। ਹੁਣ ਕਰਿਆ ਕੀ ਜਾਵੇ? ਮਹਾਰਾਜ ਕਹਿੰਦੇ ਸੁਰਤ ਨਾਲ ਬੋਲੋ, ਸੁਰਤ ਹੈ ਸੂਕਸ਼ਮ, ਪ੍ਰਾਣ ਹੈ ਜਿਹੜਾ ਉਹ ਮੋਟਾ ਹੈ, ਤੇ ਸੁਰਤ ਨੂੰ ਐਂਟਰ ਕਰੋ ਉਹਦੇ ਚ, ਹੇਠਾਂ ਤੋਂ ਨਾ ਕੋਸ਼ਿਸ਼ ਕਰੋ, ਟਾਈਮ ਵੇਸਟ ਹੁੰਦਾ ਹੈ, ਆਗਿਆ ਚੱਕਰ ਚੋਂ ਕਰ ਲਓ, ਉਹਦੀ ਹੈ ਵਿਧੀ। ਸਾਰਿਆਂ ਨੂੰ ਅੱਜ ਕੱਲ੍ਹ ਪਤਾ ਹੈ, ਬੰਦਗੀ ਕਰਨ ਵਾਲਿਆਂ ਨੂੰ ਪਤਾ, ਜਿਹੜੇ ਜਾਣਦੇ ਨੇ ਵੀ ਆਹ ਤਰੀਕਾ ਹੈ, ਇਸ ਤਰੀਕੇ ਦੇ ਨਾਲ ਅਸੀਂ ਇੱਥੇ ਐਂਟਰ ਕਰ ਸਕਦੇ ਹਾਂ। ਉਹ ਜਦ ਐਂਟਰ ਕਰਦੇ ਹਾਂ ਤਾਂ ਫਿਰ ਅਸੀਂ ਤ੍ਰੁਕਟੀ ਚ ਪਹੁੰਚਦੇ ਹਾਂ, ਤ੍ਰੁਕਟੀ ਟੁੱਟ ਜਾਂਦੀ ਹੈ। ਸੰਸਾਰ ਦਲ ਰਿੱਧੀ ਸਿੱਧੀ ਦਾ ਮੰਡਲ ਆ ਜਾਂਦਾ, ਜਿੱਥੇ ਪਿੱਛੇ ਲੱਗੀਆਂ ਫਿਰਦੀਆਂ, ਉਹ ਆਖਰੀ ਹੱਦ ਹੈ ਪ੍ਰਕਿਰਤੀ ਦੀ। ਜੇ ਤਾਂ ਉੱਥੇ ਫਸ ਗਿਆ ਰਿੱਧੀਆਂ ਸਿੱਧੀਆਂ ਚ, ਤਮਾਸ਼ੇ ਦੇਖਣ ਲੱਗ ਗਿਆ ਤਾਂ ਰਹਿ ਗਿਆ। ਜਿਹੜਾ ਇਹਦੇ ਉੱਪਰ ਚੜ ਗਿਆ ਨਾ, ਉਹ ਕਹਿੰਦੇ ਬਸ ਤਾਂ ਰੂਪ ਜਿੱਥੇ ਹੈ ਉੱਥੇ ਪਹੁੰਚ ਜਾਂਦਾ। ਸੋ ਉਹਦੇ ਬਾਰੇ ਮਹਾਰਾਜ ਫਰਮਾਨ ਕਰਦੇ ਨੇ ਕਿ ਖੱਟ ਨੇਮ ਕਰ ਕੋਠੜੀ ਬਾਂਧੀ, ਬਸ ਤਾਂ ਰੂਪ ਵਿੱਚ ਪਾਈ, ਕੁੰਜੀ ਕੁਲਫ ਪ੍ਰਾਣ ਕਰ ਰੱਖੇ, ਕਰਤੇ ਬਾਹਰ ਨਾ ਲਾਈ, ਆਪ ਮਨ ਜਾਗਤ ਰਹੋ ਰੇ ਭਾਈ। ਹੁਣ ਚਾਹੀਦਾ ਕੀ ਹੈ? ਕਹਿੰਦੇ ਹੁਣ ਜਾਗਦਾ ਰਹਿ, ਤੇਰੇ ਉੱਤੇ ਮਾਇਆ ਫੇਰ ਨਾ ਹੱਲਾ ਕਰ ਦੇਵੇ, ਤੂੰ ਮੁੜ ਕੇ ਨਾ ਇਹਨਾਂ ਚ ਪੈ ਜਾਵੇਂ, ਰਿਸ਼ਤੇਦਾਰੀਆਂ ਚ, ਭਾਈ ਬੰਦਾਂ ਚ, ਪ੍ਰੋਪਰਟੀਆਂ ਚ, ਬੈਰ ਵਿਰੋਧ ਚ, ਕਿਸੇ ਨੂੰ ਬੈਰੀ ਧਾਰੇ, ਕਿਸੇ ਨੂੰ ਮਿੱਤਰ ਧਾਰੇ। ਜਬ ਲਗ ਧਾਰਾ ਬੈਰੀ ਮੀ, ਤਬ ਲਗ ਨੇਚਰ ਨਾਹੀ ਕੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਦਾਏ ਦੇਸ ਜਾਏ, ਜਾਵੇ ਜਾਣੇ ਮੈਂ ਕੁਛ ਕਰਤਾ, ਤਬ ਲਗ ਗਰਭ ਜੋਨਵੇਂ ਫਿਰਤਾ। ਸਾਰੀਆਂ ਗੱਲਾਂ ਤੇ ਉਹਦਾ ਅਲਟੀਮੇਟ ਰਿਜ਼ਲਟ ਗੁਰੂ ਮਹਾਰਾਜ ਨੇ ਸੁਖਨੀ ਸਾਹਿਬ ਚ ਬਹੁਤ ਖੁੱਲ ਕੇ ਦੱਸਿਆ ਹੋਇਆ, ਕਿਉਂਕਿ ਉਸ ਪਾਸਿਓਂ ਖੁੰਝ ਰਿਹਾ ਜਿੱਥੇ ਜਾਣ। ਕਹਿੰਦੇ ਜਾਗਦਾ ਰਹਿ ਹੁਣ, ਗਾਫਲ ਹੋ ਕੇ ਜਨਮ ਗਵਾਇਆ, ਚੋਰ ਮੂਸੇ ਘਰ ਜਾਏ। ਤੂੰ ਗਾਫਲ ਹੋ ਕੇ ਆਪਣਾ ਜਨਮ ਗਵਾ ਦਿੱਤਾ ਤੇ ਚੋਰ ਜਿਹੜੇ ਨੇ ਉਹ ਤੇਰਾ ਘਰ ਲੁੱਟ ਕੇ ਜਾਂਦੇ। ਮਹਾਰਾਜ ਖਬਰਦਾਰ ਕਰਦੇ ਹਾਂ ਕਿ ਪ੍ਰੇਮੀਆਂ, ਐਸਾ ਨਾ ਹੋਵੇ ਕਿ ਤੈਨੂੰ ਚੋਰ ਲੁੱਟ ਜਾ, ਲੁੱਟ ਲੈਣ ਤੇ ਬਚ ਜਾ, ਜੇ ਬਚ ਹੁੰਦਾ।
ਫਿਰਦੇ ਠਗਵਾੜੇ ਹੋਏ ਵੇਖੀ ਨਾ ਠਗਿਆ ਜਾਈ, ਫਿਰਦੇ ਠਗਵਾੜੇ ਵੇਖੀ ਨਾ ਠਗਿਆ ਜਾਈ,
ਠੱਗਾਂ ਚ ਘਿਰਿਆ ਪਿਆ। ਰਾਜਮਾਲ ਰੂਪ ਜਾਤ ਜੋਵਨ ਪੰਜੇ ਠੱਗ, ਇੰਨੀ ਠੱਗੀ ਜਗ ਠੱਗਿਆ ਕਿਨੇ ਨਾ ਰੱਖੀ ਲੱਛ। ਇਹ ਤੇਰਾ ਨਾਮ ਧਨ ਠੱਗ ਰਹੇ ਨੇ, ਇਸ ਦੇ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਕੰਮ ਕੀ ਕਰਦੇ ਨੇ? ਅੰਮ੍ਰਿਤ ਲੂਟੇ, ਮਨਮੁਖ ਨਹੀਂ ਬੁੱਝੇ, ਕੋਈ ਨਾ ਸੁਣੇ ਪੁਕਾਰ। ਮਹਾਰਾਜ ਕਹਿੰਦੇ ਜਾਗਦਾ ਰਹਿ, ਕਹਿੰਦਾ ਮੈਂ ਤਾਂ ਜਾਗਦਾ ਕਹਿ ਤੇਰੀਆਂ ਅੱਖਾਂ ਵੀ ਸੁੱਤੀਆਂ ਪਈਆਂ, ਕੰਨ ਵੀ ਸੁੱਤੇ ਪਏ ਨੇ, ਤੇਰਾ ਮਨ ਵੀ ਸੁੱਤਾ ਪਿਆ, ਤੇਰੀ ਜੀਭ ਵੀ ਸੁੱਤੀ ਪਈ ਹੈ। ਮਹਾਰਾਜ ਕਿਵੇਂ? ਮਹਾਰਾਜ ਕਹਿੰਦੇ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੇ ਸਾਦ, ਮਨ ਸੋਇਆ ਮਾਇਆ ਵਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲੈ, ਸਗਲ ਸੇਰੀ ਆਪਣੇ ਰਸ ਮਾਤੀ, ਮੂਸਨ ਹਾਰੇ ਪੰਚ ਬਟਵਾਰੇ, ਸੋਨੇ ਨਗਰ ਪੜੇ ਠੱਗ ਹਾਰੇ। ਇਸ ਤਰ੍ਹਾਂ ਬਰਮਾਨ ਕਰਦੇ ਪੰਜਾਂ ਚੋਰਾਂ ਨੇ ਲੁੱਟ ਲਿਆ ਵੇ ਜੱਗ ਸਾਰਾ, ਦੇਖੀ ਕਿਤੇ ਪੁੱਛਿਆ ਨਾ ਜਾਈ, ਚੋਰਾਂ ਨੇ ਲੁੱਟਿਆ ਜੱਗ ਸਾਰ, ਦੇਖੀ ਕਿਤੇ ਪੁੱਛਿਆ ਨਾ ਜਾਈ, ਕੋਈ ਨੀ ਛੱਡਿਆ ਇਹਨਾਂ। ਲੁੱਟਦੇ ਕਿਵੇਂ ਨੇ ਇਹਦੀ ਇੱਕ ਮਿਸਾਲ ਮੈਂ ਬੇਨਤੀ ਕਰਦਾ। ਬਾਬਾ ਫਰੀਦ ਜੀ ਆਪਣੇ ਮਰੀਦਾਂ ਦੇ ਨਾਲ ਜਾ ਰਹੇ ਨੇ ਬਾਜ਼ਾਰ ਦੇ ਅੰਦਰ ਦੀ, ਤੇ ਇੱਕ ਆਵਾਜ਼ ਦਰਵਾਜ਼ੇ ਕੋਲੋਂ ਜਾਂ ਪਹੁੰਚਦੇ ਨੇ ਕਿਸੇ ਦਰਵਾਜ਼ੇ ਕੋਲ ਅੰਦਰੋਂ ਆਵਾਜ਼ ਆਈ ਬਹੁਤ ਦਰਦਨਾਕ। ਮਨ ਦਰਬ ਗਿਆ ਤੇ ਕਹਿਣ ਲੱਗੇ ਮਦਦ ਕਰੀਏ, ਕੌਣ ਦੁਖੀ ਹੈ ਜਿਹੜਾ ਇਹ ਜੀ ਦਰਦਨਾਕ ਆਵਾਜ਼ ਦੇ ਰਿਹਾ। ਬਾਬਾ ਫਰੀਦ ਨੇ ਦਰਵਾਜ਼ਾ ਖੜਕਾਇਆ, ਬਾਰ ਬਾਰ ਦਸਤਕ ਦਿੱਤੀ ਤਾਂ ਅੰਦਰੋਂ ਇੱਕ ਬੀਬੀ ਬਹੁਤ ਕ੍ਰੋਧਿਤ ਹੋਈ ਗਈ, ਹੱਥ ਵਿਚ ਹੰਡਰ ਖੁਲਿਆ ਹੋਇਆ, ਬੜਾ ਅਭਿਮਾਨ ਹੈ, ਬੜਾ ਹੀ ਬਿਨਾ ਹੀ ਸਮਝ ਲਏ ਬੜੇ ਅਭਿਮਾਨ ਦੇ ਨਾਲ ਮਹਾਤਮਾ ਦੇ ਸਾਹਮਣੇ ਆਈ। ਕਹਿੰਦੀ ਕੀ ਗੱਲ ਹੈ, ਕਿਉਂ ਦਰਵਾਜ਼ਾ ਖੜਕਾਉਂਦੇ? ਕਹਿਣ ਲੱਗੇ ਬੇਟਾ ਬੀਬਾ, ਰੋਣ ਦੀ ਆਵਾਜ਼ ਕੈਸੀ ਆ ਰਹੀ ਹੈ? ਬੜੀ ਦਰਦਨਾਕ। ਕਹਿੰਦੇ ਦਰਵੇਸ਼ ਸਾਈਂ, ਤੈਂ ਕੀ ਲੈਣਾ ਘਰੋਗੀ ਮਸਲਿਆਂ ਚ ਦਖਲ ਦੇ ਕੇ? ਕਹਿੰਦੇ ਨਾਮ ਦੀਦੀ, ਕੋਈ ਕਸੂਰ ਹੈ ਦੱਸ। ਆਦਮੀ ਕਸੂਰ ਕਰ ਦਿੰਦਾ ਪਰ ਇੰਨੀ ਬੇਰਹਿਮੀ ਨਾਲ ਤਾਂ ਇੰਨਾ ਮਾਰੀ ਦਾ, ਹੰਟਰ ਮਾਰ ਮਾਰ ਕੇ ਪਾਗਲ ਕਰ ਦਿੱਤੀ। ਉਹ ਗੱਲ ਕੀ ਹੈ? ਕਹਿਣ ਲੱਗੀ ਤੈਂ ਕੀ ਲੈਣਾ ਦਰਵੇਸ਼ ਹੈ, ਤੂੰ ਸਾਡੀਆਂ ਗੱਲਾਂ ਨੂੰ ਕੀ ਜਾਣਦਾ? ਕਹਿਣ ਲੱਗੀ ਮੈਂ ਸੁਰਮਾ ਦਿੱਤਾ ਸੀ ਰਗੜਨ ਵਾਸਤੇ, ਮੈਂ ਅੱਖ ਦੀ ਤਾਰ ਬਣਾਉਣੀ ਸੀ ਆਪਣੀ, ਤੈਨੂੰ ਨੀ ਦਰਵੇਸ਼ਾ ਸਮਝ ਇਹਨਾਂ ਗੱਲਾਂ ਦੀ। ਸੁੰਦਰ ਰੂਪ ਬਣਨਾ ਸੀ, ਉਹਨੇ ਵਿੱਚ ਕਣੀ ਰਹਿ ਗਈ ਇਹਦੇ, ਉਹ ਕਣੀ ਜਦ ਮੇਰੇ ਅੱਖ ਚ ਰਹੀ, ਮੇਰੇ ਅੱਖ ਚ ਪਾਣੀ ਆ ਗਿਆ, ਤੇ ਆਹ ਦੇਖ ਮੇਰੀ ਅੱਖ ਦੀ ਤਾਰ ਖਰਾਬ ਹੋ ਗਈ। ਇਸ ਵਾਸਤੇ ਮੈਂ ਉਹਨੂੰ ਸਬਕ ਦਿੰਦੀ ਹਾਂ ਤੇ ਗਾਂ ਵਾਸਤੇ ਨਾ ਕਰੀ। ਕਹਿੰਦੇ ਬੀਬਾ, ਇਹ ਰੂਪ ਤਾਂ ਰਹਿੰਦਾ ਨਹੀਂ ਹੈ, ਇਹ ਨਹੀਂ ਰਿਹਾ ਕਰਦਾ, ਇਸ ਤਰ੍ਹਾਂ ਫਰਮਾਨ ਹੈ।
ਤਨ ਜੋਗ ਨੇ ਗੁਰਨਾ ਦੀਆਂ ਬਾੜੀਆਂ ਸਦਾ ਰਹਿੰਦੀਆਂ, ਗੁਰਨਾ ਦੀਆਂ ਬਾੜੀਆਂ ਸਦਾ ਰਹਿੰਦੀਆਂ।
ਬਬਣ ਕਹਿ ਰਹੇ ਪਤ ਜਿਉ ਟਲ ਟੁਲ ਜਮਨ ਹਾਰ, ਰੰਗ ਮਾਣ ਲੈ ਪਿਆਰਿਆ ਜਾ ਜੋਗਨ ਨਾ ਹੁੱਲਾ, ਦਿਨ ਥੋੜੇ ਥੱਕੇ ਪਿਆ ਪੁਰਾਣਾ ਚੁੱਲ। ਕਹਿੰਦੇ ਬੀਬੀ ਕਾਹਨੂੰ ਮਾਰਦੀਆਂ, ਇਹ ਕਿਤੇ ਜੋਗਨ ਸਦਾ ਰਹਿੰਦੇ ਹੁੰਦੇ ਨੇ। ਬਾਬਾ ਇਹ ਉਪਦੇਸ਼ ਆਪਣੇ ਕੋਲੇ ਰੱਖ, ਸਾਨੂੰ ਨੀ ਲੋੜ, ਅਸੀਂ ਤੇਰੇ ਗਾਹਕ ਨੀ ਆ, ਸਾਡੇ ਜੋਗਨ ਦੇ ਗਾਹਕ ਹਜ਼ਾਰਾਂ ਬੰਦੇ, ਤੂੰ ਕੀ ਜਾਣਦਾ? ਬਾਬਾ ਜੀ ਚੁੱਪ ਕਰਕੇ ਚਲੇ ਗਏ। ਕੋਈ ਮਤ ਨਹੀਂ ਹੈ ਇਸਨੂੰ, ਪਸ਼ੂ ਬਿਰਤੀ ਦੀ ਔਰਤ ਹੈ। ਸਮਾਂ ਲੰਘ ਗਿਆ, ਬੜਾ ਸਮਾਂ ਲੰਘਣ ਤੋਂ ਬਾਅਦ ਇੱਕ ਦਿਨ ਮਰੀਜ਼ਾਂ ਦੇ ਨਾਲ ਆ ਪਾ ਰਹੇ, ਅੰਤਰ ਧਿਆਨ ਬਿਰਤੀ ਹੋਈ ਹੋਈ ਹੈ। ਅਚਾਨਕ ਕੀ ਦੇਖਦੇ ਨੇ, ਇੱਕ ਝਾੜ ਖੜਾ ਛੋਟੇ ਝਾੜ ਜਿਹੜੇ ਬੇੜੀਆਂ ਦੇ ਹੁੰਦੇ ਨੇ ਉਹਦੇ ਵਿੱਚ ਇੱਕ ਖੋਪਰੀ ਲੜਕ ਰਹੀ ਹੈ। ਉਹ ਖੋਪਰੀ ਦਾ ਗਰਦਨ ਤੋਂ ਉਪਰਲਾ ਹਿੱਸਾ ਸਾਰਾ, ਮੂੰਹ ਵੀ ਹੈ, ਅੱਖਾਂ ਵੀ ਨੇ, ਕੰਨ ਵੀ ਨੇ, ਨੱਕ ਵੀ ਹੈ, ਸਾਰੀਆਂ ਗਲੀਆਂ ਨੇ, ਉਹਦੇ ਵਿੱਚ ਆਲਣਾ ਪਿਆ ਹੋਇਆ। ਉਸ ਆਲਣੇ ਚੋਂ ਛੋਟੇ ਛੋਟੇ ਬੱਚੇ ਚੁੰਝਾਂ ਕੱਢ ਕੱਢ ਕੇ ਬਾਹਰ ਨੂੰ ਦੇਖ ਰਹੇ। ਬਾਬਾ ਫਰੀਦ ਜੀ ਅੰਤਰ ਧਿਆਨ ਹੋਏ ਕਿ ਕੌਣ ਹੋਇਆ ਇਹ, ਕੀ ਦੇਖਦੇ ਨੇ। ਉਹ ਬੀਬੀ ਦੀ ਸ਼ਕਲ ਸਾਹਮਣੇ ਆ ਕੇ ਖੜੀ ਹੋਈ, ਕਹੇ ਬੀਬਾ ਹੁਣ ਦੱਸ। ਉਸ ਦਿਨ ਤਾਂ ਸਾਡਾ ਕਹਿਣਾ ਨਹੀਂ ਸੀ ਮੰਨਿਆ, ਹੁਣ ਇਹ ਕੀ ਹਾਲਤ ਹੋ ਗਈ।
ਜਿਹੜੀਆਂ ਕੰਜਲ ਰੇਖ ਨਾ ਸੀ ਸੈਂਦੀਆਂ, ਪੰਛੀਆਂ ਨੇ ਪਾਲੇ ਆਲਣੇ। ਕੰਜਲ ਰੇਖ ਨਾ ਸੀ ਸੈਂਦੀਆਂ, ਪੰਛੀਆਂ ਨੇ ਪਾਲੇ ਆਲਣੇ।
ਦਸ ਬੀਬਾ, ਉਸ ਦਿਨ ਤਾਂ ਦਰਵੇਸ਼ ਦਾ ਹੁਕਮ ਸਲਾਹ ਨਹੀਂ ਸੀ ਮੰਨੀ, ਨਸੀਹਤ ਨਹੀਂ ਸੀ ਮੰਨੀ, ਮਾਰਦੀ ਸੀ। ਹੁਣ ਦੱਸ ਕਿਹਨੂੰ ਮਾਰੇਗੀ, ਤੇਰੀਆਂ ਤਾਂ ਅੱਖਾਂ ਦੇ ਵਿੱਚ ਛੋਟੇ ਛੋਟੇ ਬੱਚੇ ਚੁੰਝਾਂ ਕੱਢ ਕੱਢ ਝਾਕਦੇ ਨੇ, ਕਿੱਧਰ ਗਿਆ ਤੇਰਾ ਜੋਵਨ। ਜੋਵਨ ਨੇ ਮੋਹ ਲਈ, ਠੱਗ ਲਈ, ਰਾਜ ਮਾਲ ਜਾਤ ਜੋਵਨ, ਰੂਪ ਜਾਤ ਜੋਵਨ, ਪੰਜੇ ਠੱਗ। ਇਹ ਨਹੀਂ ਠੱਗੀ ਜੱਗ ਠੱਗਿਆ ਕਿਨੇ ਨਾ ਰੱਖੀ। ਮਹਾਰਾਜ ਕਹਿੰਦੇ ਠੱਗ ਹੁੰਦਾ ਨਾ ਬੰਦਾ, ਇੱਕ ਠੱਗ ਤਾਂ ਨਹੀਂ, ਸਾਰੇ ਹੀ ਠੱਗ ਪੂਰੇ ਜ਼ੋਰ ਨਾਲ ਠੱਗਦੇ ਨੇ। ਕਹਿੰਦੇ ਬਚ ਜਾ ਆਪ ਮਨ ਜਾਗਤ ਰੋਰੇ, ਭਾਈ ਗਾਫਲ ਹੋਏ ਕਹਿ ਜਨਮ ਗਵਾਇਆ, ਚੋਰ ਮੁਰਸਾ ਕਰ ਜਾਈ। ਪੰਜ ਪਹਿਰੂਆ ਦਰਵੇ ਰਹਿਤੇ ਤਿਨਕਾ ਨਹੀਂ, ਪਤਿਆਰਾ ਜਿਹੜੇ ਤੇਰੇ ਅੱਖਾਂ ਕੰਨ ਪੰਜ ਪਹਿਰੇਦਾਰ ਨੇ, ਇਹ ਤੇਰੇ ਮਿੱਤਰ ਨੀ ਹੈ, ਇਹ ਤਾਂ ਦੁਸ਼ਮਣਾਂ ਦੇ ਨਾਲ ਮਿਲੇ ਹੋਏ। ਸੰਗ ਸਵਾਈ ਸੁਆਵੇ ਨਾ ਚੀਤ, ਜੋ ਬੈਰਾਈ ਤਾਂ ਸੁਪਰੀ, ਬਲੂਆ ਕੇ ਗ੍ਰਹਿ ਪੀਤਰ ਵਸੇ, ਅੰਤ ਕੇਲ ਮਾਇਆ ਰੰਗ। ਦਿਲ ਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਵੇ ਮੂਰੇ ਸੀ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋਭ ਤਰੋ ਯਹੂੰ ਜੁਗਤ ਬਿਆਨ ਨੇ ਕਈ ਜਨਮ ਨਾਨਕ ਰਾਖ ਲਿਓ ਆਪਣੇ ਘਰ। ਕਹਿੰਦੇ ਫੇਰ ਇਹਨਾਂ ਦਾ ਭਰੋਸਾ ਨਾ ਕਰ, ਪੰਜ ਪੈਰੂਆ ਦਰਮੇ ਰਹਿਤੇ, ਇਹ ਹੁਣ ਤੇਰੇ ਮਿੱਤਰ ਨੀ, ਤੈਨੂੰ ਗਰਾਉਣ ਲੱਗੇ ਹੋਏ ਨੇ, ਭੁਲਾ ਰਹੇ ਨੇ। ਅਜੇ ਵੀ ਮਹਾਂਪੁਰਸ਼ਾਂ ਦਾ ਬਚਨ ਸੁਣ ਕੇ ਖਬਰਦਾਰ ਹੋ ਜਾ, ਤੇਰੇ ਮਿੱਤਰ ਅੰਦਰ ਨੇ, ਦੇਵ ਨੇਤਰ ਨੇ, ਦੇਵ ਕਰਨ ਨੇ, ਮਹਾਂਆਨੰਦ ਦੇ ਵਿੱਚ ਲੈ ਜਾਣਗੇ ਜੇ ਤੂੰ ਉਹਨਾਂ ਨਾਲ ਮਿੱਤਰਤਾ ਕਰ। ਚੇਤ ਸੁਚੇਤ ਚਿੱਤ ਹੋਏ ਰਹੋ, ਤੋ ਲੋ ਪ੍ਰਗਾਸ ਹੋ ਜਾ ਰਹਾ, ਨਾ ਕਰ ਦੇਖ ਦੇ ਕੰਮ ਨੂੰ ਭੁੱਲੀ, ਵਸਤ ਰੂਪ ਨਾ ਪਾਈ, ਕਹਿਤ ਕਬੀਰ ਨਵੇਂ ਘਰ ਮੂਸੇ, ਲੁੱਟੇ ਗਏ ਨਵੇਂ ਘਰ। ਦਸਵੇਂ ਤੱਤ ਸਵਾਈ, ਜਿੱਥੇ ਤੱਤ ਸਮਾਇਆ ਹੋਇਆ ਸੀ ਉੱਥੇ ਨੀ ਪਹੁੰਚਿਆ, ਕਿਉਂਕਿ ਦਰਵਾਜੇ ਬੰਦ ਹੋ ਗਏ, ਬਚਨਾਂ ਦੇ ਉੱਤੇ ਭਰੋਸਾ ਨਹੀਂ ਆਉਂਦਾ, ਮਨ ਮੰਨਦਾ ਨਹੀਂ ਹੈ, ਹੁਣ ਗਾਂ ਸਫ਼ਰ ਕਿਵੇਂ ਕਰਿਆ ਜਾਵੇ। ਸੋ ਇਸ ਤਰ੍ਹਾਂ ਦੇ ਨਾਲ ਵੱਡਾ ਭਾਰਾ ਪ੍ਰੋਬਲਮ ਹੈ ਸਾਡੇ ਰਸਤੇ ਦੇ ਅੰਦਰ। ਮੈਂ ਪਿਛਲੇ ਦੀਵਾਨ ਦੇ ਅੰਦਰ ਇਸ ਇਹਨਾਂ ਦਰਵਾਜ਼ਿਆਂ ਤੋਂ ਲੰਘਣ ਵਾਸਤੇ ਰਾਜਯੋਗ ਦੀ ਵਿਆਖਿਆ ਕਰੀ ਸੀ। ਰੁਕਾਵਟ ਕਿਹੜੀ ਹੈ, ਉਹ ਹੈ ਜਿਹਦਾ ਹੁਣ ਆਪਾਂ ਜ਼ਿਕਰ ਕਰ ਰਹੇ ਹਾਂ। ਸੋ ਉਹ ਪ੍ਰੇਮੀ ਜਿਹੜਾ ਹੈ ਲਾਹੌਰ ਦਾ ਸੁਜਾਨ ਰਾਏ, ਉਹ ਗੁਰੂ ਮਹਾਰਾਜ ਦੇ ਕਵੀ ਪੁੱਛ ਰਿਹਾ ਹੈ ਉਹਨਾਂ ਤੇ, ਉਹਨੇ ਗੱਲਾਂ ਗੱਲਾਂ ਦੇ ਵਿੱਚ ਗੁਰੂ ਮਹਾਰਾਜ ਦਾ ਪਿਆਰ ਉਹਦੇ ਹਿਰਦੇ ਚ ਪਸਾ ਤਾ ਵੀ ਪਿਆਰਿਆ, ਜੇ ਕੁਛ ਤੈਂ ਬਣਨਾ ਹੈ, ਜੇ ਤੂੰ ਚਾਹੁੰਦਾ ਸੱਚਮੁੱਚ ਇਹ ਸੰਸਾਰ ਤੋਂ ਲੰਘਣਾ ਤਾਂ ਇਸ ਵੇਲੇ ਗੁਰੂ ਦਸ਼ਮੇਸ਼ ਪਿਤਾ ਤੋਂ ਬਗੈਰ ਕੋਈ ਸਮਰੱਥ ਨਹੀਂ ਹੈ, ਤੂੰ ਨੇਚਾ ਤਾਰ ਉਹਨਾਂ ਦੇ ਉੱਤੇ ਪ੍ਰਤੀਤ ਲਿਆ, ਦੇਖੇ ਨਹੀਂ ਤੈਂ ਭਾਵੇਂ, ਪਰ ਜਦ ਦੇਖੇਗਾ ਤਾਂ ਮੇਰੀ ਗੱਲ ਬਿਲਕੁਲ ਸੱਚੀ ਲੱਗੂ ਤੈਨੂੰ, ਉਹਨਾਂ ਦੇ ਦਰ ਤੇ ਜਾ, ਉਹਨਾਂ ਦਾ ਉਪਦੇਸ਼ ਕਮਾ ਤੇ ਕਮਾਈ ਕਰ, ਫੇਰ ਤੂੰ ਲੰਘ ਜਾਏਗਾ। ਜਿਹੜੀਆਂ ਚੀਜ਼ਾਂ ਤੂੰ ਭਾਲਦਾ ਹੈ ਉਹ ਤੇਰੇ ਕੋਲ ਇੰਨੀ ਆਉਣਗੀਆਂ, ਤੇਰੇ ਕੋਲ ਇੰਨੀ ਦੌਲਤ ਆ ਜਾਏਗੀ, ਖਾਵੇ ਖਰਚੇ ਰਲ ਮਲ ਰਲ ਮਿਲ ਪਾਈ ਤੋਟ ਨਾ ਵੈ ਵੱਧ ਹੋ ਜਾਏ, ਆਪੇ ਹੀ ਨਹੀਂ ਰਜੇਗਾ, ਸੰਸਾਰ ਨੂੰ ਵੀ ਸਾਰੇ ਨੂੰ ਰਜਾ ਦੇ। ਇਸ ਤਰ੍ਹਾਂ ਦੇ ਬਚਨ ਹੁੰਦੇ ਨੇ। ਹੁਣ ਕਿਉਂਕਿ ਸਮਾਂ ਜਾਚ ਨਹੀਂ ਰਹਿੰਦਾ, ਇੱਥੇ ਮੈਂ ਸਮਾਪਤ ਕਰਦਾ। ਮਹਾਰਾਜ ਨੇ ਚਾਹਿਆ ਉਸ ਤੋਂ ਅਗਲੀ ਵਾਰੀ ਆਪਾਂ ਫੇਰ ਇੱਥੇ ਇਕੱਠੇ ਹੋ ਕੇ ਵਿਚਾਰ ਕਰਾਂਗੇ। ਸੋ ਹੁਣ ਬੇਨਤੀ ਇਹ ਹੈ ਕਿ 2 ਤਰੀਕ ਨੂੰ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਗੁਰਪੁਰਬ ਹੈ, ਸ਼ਹੀਦੀ ਦਿਹਾੜਾ ਹੈ ਗੁਰੂ ਪੰਜਵੇਂ ਪਾਤਸ਼ਾਹ। ਉਸ ਦਿਨ ਜਿਹੜੇ ਮੈਗਜ਼ੀਨ ਨੇ ਆਪਣੇ ਜੂਨ ਦੇ ਉਹ ਰਿਲੀਜ਼ ਉੱਥੇ ਦਿੱਤੇ ਜਾਣਗੇ। ਆ ਤਾਂ ਗਏ ਨੇ ਸਾਡੇ ਕੋਲ, ਪਰ ਉਹਦੇ ਚ ਇੱਕ ਕਰੈਕਸ਼ਨ ਕਰਨ ਵਾਲੀ ਹੈ, ਕਾਫੀਆਂ ਦੇ ਵਿੱਚ ਹੋ ਗਈ ਹੈ ਤੇ ਥੋੜੇ ਜੇ ਰਹਿੰਦੇ ਨੇ ਉਹ ਹੁਣ। ਬੀਬੀਆਂ ਇੱਥੋਂ ਦੀਵਾਨ ਤੋਂ ਉੱਠ ਕੇ ਉਹ ਜਿਹੜੇ ਅੰਦਰ ਪਏ ਨੇ ਸੋਫੇ ਸੈੱਟ ਵਗੈਰਾ, ਉਹ ਚੱਕ ਕੇ ਥਾਂ ਵਿਹਲਾ ਕਰ ਲੈਣ, ਬਾਹਰੇ ਪਏ ਨੇ ਉੱਥੇ ਜਿਵੇਂ ਪਹਿਲਾਂ ਕਰਿਆ ਠੀਕ ਉਸ ਤਰ੍ਹਾਂ ਕਰਕੇ ਗਿਣਤੀ ਕਰਕੇ ਬੰਦ ਹੈ। ਦੂਸਰੀ ਬਾਤ ਇਹ ਹੈ ਕਿ ਮੈਂ ਹਿਸਾਬ ਕਿਤਾਬ ਦੇਖਣ ਲੱਗਿਆ, ਉੱਥੇ ਬਹੁਤ ਪ੍ਰੇਮੀਆਂ ਦੇ ਨਾਮ ਉਧਾਰ ਲਿਖਿਆ ਹੋਇਆ, ਆਊਟਸਟੈਂਡਿੰਗ ਲਿਖੀ ਹੋਈ ਹੈ। ਪਹਿਲੇ ਮਹੀਨੇ ਦੀ 16-17 ਹਜ਼ਾਰ ਹੈ, ਦੂਸਰੇ ਦੀ 15-16 ਹਜ਼ਾਰ ਹੈ। ਉਹ ਜਦ ਆਉਂਦੇ ਨੇ ਤਾਂ ਉਹੀ ਪੈਸਾ ਆਉਂਦਾ, ਉਹੀ ਉਹਦੇ ਚ ਲੈਂਦਾ। ਫਿਰ ਮੈਂ ਦੇਖਿਆ ਮਈ ਦੇ ਮਹੀਨੇ ਕੋਈ 10 ਹਜ਼ਾਰ ਦੇ ਕਰੀਬ ਘਾਟਾ ਪਿਆ ਹੋਇਆ। ਉਹਦਾ ਕਾਰਨ ਇਹ ਹੈ, ਵੈਸੇ ਨਹੀਂ ਘਟਦਾ, ਵੈਸੇ ਸਾਡਾ ਗਿਣਿਆ ਹੋਇਆ ਸਭ ਕੁਛ। ਉਹ ਇਹ ਹੈ ਕਿ ਅਜੇ ਅਸੀਂ ਪਬਲਿਸਿਟੀ ਵਾਸਤੇ 500-600 ਫਰੀ ਦਿੰਦੇ ਹਾਂ, ਬਾਹਰ ਭੇਜਦੇ ਹਾਂ, ਜਿੰਨੇ ਕੁ ਸਾਡੇ ਕੋਲ ਡਰੈਸਾਂ ਉੱਥੇ ਭੇਜਦੇ ਹਾਂ। ਸੋ ਤੁਸੀਂ ਇਹ ਕੋਸ਼ਿਸ਼ ਕਰੋ ਵੀ ਵੱਧ ਤੋਂ ਵੱਧ ਪੱਕੇ ਮੈਂਬਰ ਹੋ ਜਾਣ ਇਹਦੇ। ਉਸ ਤੋਂ ਬਾਅਦ ਜਦੋਂ ਇਹਦੀ ਗਿਣਤੀ ਪੱਕੇ ਮੈਂਬਰਾਂ ਦੀ 5,000 ਦੇ ਕਰੀਬ ਚਲੀ ਜਾਏਗੀ, ਹੋਵੇਗੀ ਤਾਂ ਜੇ ਅਸੀਂ ਤਗੜੇ ਹੋ ਕੇ ਲੱਗਾਂ। ਫੋਰਨ ਵਿੱਚ ਵੀ ਕਰ ਰਹੇ ਨੇ, ਸਰਦਾਰ ਸੀਤਲ ਸਿੰਘ ਜੀ 50 ਪੱਕੇ ਮੈਂਬਰ ਗ੍ਰੀਸ ਤੋਂ ਲਏ, ਐਵੇਂ ਜਿਵੇਂ ਅਮਰੀਕਾ ਤੋਂ, ਕੈਨੇਡਾ ਤੋਂ, ਹੋਰ ਜਿੱਥੇ ਜਿੱਥੇ ਕਿਸੇ ਦਾ ਰਸੂਖ ਹੈ। ਉਹ ਸਾਡੇ ਕੋਲ ਤਾਂ ਇੰਨੇ ਡਰੈਸ ਹੋ ਨਹੀਂ ਸਕਦੇ, ਨਾ ਇੰਨਿਆਂ ਨੂੰ ਜਾਣਿਆ ਜਾ ਸਕਦਾ। ਰਿਸ਼ਤੇਦਾਰ ਹੈ, ਬਾਲ ਬੱਚੇ ਨੇ, ਸਾਰਿਆਂ ਨੂੰ ਭੇਜੋ। ਜਦੋਂ ਇੰਨੇ ਹੋ ਜਾਣਗੇ ਫਿਰ ਆਪਾਂ ਇਹਦਾ ਚਿੱਠੀਆਂ ਆ ਰਹੀਆਂ ਮੇਰੇ ਕੋਲ, ਟੈਲੀਫੋਨ ਆ ਰਹੇ ਨੇ ਵੀ ਹਿੰਦੀ ਵਿੱਚ ਕਰਾਓ ਜੀ। ਪੰਜਾਬ ਦੇ ਵਿੱਚ ਤਾਂ ਪੰਜਾਬੀ ਚੱਲਦੀ ਹੈ, ਵਾਰ ਨਾ ਹਰਿਆਣੇ ਚ ਪੰਜਾਬੀ ਹੈ, ਨਾ ਯੂਪੀ ਚ ਹੈ, ਨਾ ਦਿੱਲੀ ਹੈ, ਤੇ ਉੱਥੇ ਸਾਡੇ ਵਾਸਤੇ ਹਿੰਦੀ ਚ ਕਰਾ ਦੋ। ਬੰਬੇ ਵਾਲੇ ਕਹਿੰਦੇ ਹਿੰਦੀ ਚ ਕਰਾ ਦੋ, ਉਹ ਹਿੰਦੀ ਚ ਹੋ ਜਾਏਗਾ। ਤੀਸਰੀ ਸਟੇਜ ਇਹਦੀ ਇੰਗਲਿਸ਼ ਦੀ ਹੈ, ਇੰਗਲਿਸ਼ ਵਿੱਚ ਹੋ ਜਾਏਗਾ, ਤੇ ਫਿਰ ਉਸਦੇ ਅੱਗੇ ਕੀ ਹੋਏਗਾ, ਵਾਹਿਗੁਰੂ ਜੋ ਕਰਾਏਗਾ ਹੋ ਜਾਏਗਾ। ਸੋ ਇਸ ਕਰਕੇ ਆਪ ਥੋੜੀ ਹਿੰਮਤ ਕਰੋ ਸਾਰੇ ਇਕੱਠੇ ਹੋ ਕੇ, ਕਿਉਂਕਿ ਇੱਕ ਮੈਸੇਜ ਹੈ ਅਧਿਆਤਮਵਾਦ ਦਾ, ਇਹਦੇ ਵਿੱਚ ਕੋਈ ਰਾਸ਼ੀ ਮਤ ਨਹੀਂ ਹੈ, ਕਿਸੇ ਨਾਲ ਸਾਡਾ ਹਿੱਤ ਨਹੀਂ, ਕਿਸੇ ਨਾਲ ਹਿੱਤ ਨਹੀਂ ਹੈ, ਸਹਿਜ ਦੇ ਵਿੱਚ ਬਾਤ ਚੱਲ ਰਹੀ ਹੈ। ਸੋ ਇਸ ਕਰਕੇ ਇਸ ਚੀਜ਼ ਨੂੰ ਸਾਰੇ ਜਿੰਨੇ ਹੈ ਮਿਸ਼ਨਰੀ ਬਣ ਕੇ ਕੰਮ ਕਰੋ। ਜੇ ਸਾਰੇ ਜਿੰਨੇ ਆਪਾਂ ਬੈਠੇ ਹਾਂ, ਜੇ ਪੰਜ ਪੰਜ ਵੀ ਆਪਾਂ ਬਣਾਈਏ ਪੱਕੇ ਮੈਂਬਰ, ਤਾਂ ਵੀ ਆਪਣਾ ਕੰਮ ਬਹੁਤ ਛੇਤੀ ਹੋ ਸਕਦਾ, ਦੋ ਮਹੀਨਿਆਂ ਦੇ ਅੰਦਰ। ਉਹਦੇ ਬਾਅਦ ਅਸੀਂ ਛੇਤੀ ਉਹ ਹਿੰਦੀ ਵਰਸ਼ਨ ਇਹਦਾ ਸ਼ੁਰੂ ਕਰ ਦਾਂਗੇ, ਤਾਂ ਕਿ ਉਹਨਾਂ ਲੋਕਾਂ ਕੋਲ ਵੀ ਭੇਜਿਆ ਜਾਏ। ਇੱਕ ਮੈਂ ਬੇਨਤੀ ਕਰਦਾ, ਛੋਟੀ ਜਿਹੀ ਬੇਨਤੀ ਆ, ਉਹ ਇਹ ਹੈ ਕਿ ਮੈਨੂੰ ਚਿੱਠੀ ਆਈ ਭਾਈ ਗੁਰਪਾਲ ਸਿੰਘ ਵੱਲੋਂ, ਹਾਂ ਬੈਠਿਆਂ ਠੀਕ ਹੈ, ਇਹਨਾਂ ਦੀ ਚਿੱਠੀ ਲਿਖਿਆ ਹੋਇਆ ਸੀ ਕਿ ਇੱਕ ਪ੍ਰੇਮੀ ਆਪਣੇ ਪਿਤਾ ਨੂੰ ਹਸਪਤਾਲ ਲਾਇਆ, ਬਿਮਾਰ ਸੀ ਬਹੁਤ, 10-15 ਦਿਨ ਹੋ ਗਏ ਸੀ, ਗਲੂਕੋਸ ਲੱਗੇ ਹੋਏ ਸੀ, ਸਾਰਾ ਕੁਛ ਹੋ ਗਿਆ ਸੀ, ਕੁਛ ਨਹੀਂ ਸੀ ਡਾਕਟਰਾਂ ਨੂੰ ਪਤਾ ਲੱਗਦਾ। ਉਹ ਆਤਮ ਮਾਰਗ ਜਦੋਂ ਉਹਨੇ ਪੜ੍ਹਿਆ, ਉਹਦੇ ਲੜਕੇ ਨੇ, ਉਹਦੇ ਕਿਉਂਕਿ ਪਿੱਛੇ ਦਵਾਈਆਂ ਲਿਖੀਆਂ ਹੁੰਦੀਆਂ, ਉਹਦੇ 'ਚ ਲਿਖਿਆ ਹੋਇਆ ਸੀ ਵੀ ਜੇ ਇਹੋ ਜਿਹਾ ਬੁਖਾਰ ਹੋਵੇ ਤਾਂ 8 ਪਹਿਰੀ ਜਮੈਣ ਭਿਉਂ ਕੇ ਦੇ ਦੀ। ਉਹ 3 ਦਿਨ ਦੇ ਸੀ, 3 ਦਿਨਾਂ ਬਾਅਦ ਉਹਦਾ ਪਿਤਾ ਉੱਠ ਕੇ ਬੈਠ ਗਿਆ ਤੇ ਪ੍ਰਸ਼ਾਦਾ ਵੀ ਛਕ ਲਿਆ। 12-13 ਹਜ਼ਾਰ ਇਹਨਾਂ ਨੇ ਲਿਖਿਆ, ਕਹਿੰਦੇ 12-13 ਹਜ਼ਾਰ ਰੁਪਇਆ ਲੱਗ ਗਿਆ ਸੀ। ਉਹ ਆਤਮ ਮਾਰਗ ਨੇ ਕਿੰਨਾ ਕੁ ਬਾਤੇ ਬਾਅਦ 2 ਰੁਪਈਏ ਦੀ ਜਮੈਣ ਹੋਣੀ ਆ, 2 ਰੁਪਈਏ ਨਾਲ ਰਾਜੀ ਹੋ ਗਿਆ। ਸੋ ਇਹਦੇ ਵਿੱਚ ਬੜੀਆਂ ਕੰਮ ਦੀਆਂ ਗੱਲਾਂ ਨੇ, ਅਧਿਆਤਮਵਾਦ ਦੀਆਂ ਤਾਂ ਹੈਗੀਆਂ ਹੀ, ਦੂਸਰੀਆਂ ਵੀ ਕਾਫੀ ਬਾਤਾਂ ਕੀਤਾ ਨੇ। ਸੋ ਕੋਸ਼ਿਸ਼ ਕਰਿਆ ਕਰੋ, ਮੈਂ ਤਾਂ ਇਹਨਾਂ ਨੂੰ ਉਡੀਕਦਾ ਸੀ ਪਹਿਲਾਂ, ਕਿਉਂਕਿ ਹੁਣ ਸਮਾਜ ਇਜਾਜ਼ਤ ਨਹੀਂ ਦਿੰਦਾ, ਇਸ ਕਰਕੇ ਥੋੜਾ ਮੁਸ਼ਕਿਲ ਹੈ। ਦਰਸ਼ਨ ਦਿੱਤੇ ਬੜਾ ਚੰਗਾ ਹੋਇਆ। ਸੋ ਹੁਣ ਉਹ ਬੀਬੀਆਂ ਬੈਠੀਆਂ ਨੇ, ਉਹਨਾਂ ਕੋਲ ਕਾਫੀ ਮੈਗਜ਼ੀਨ ਹੈਗੇ, ਉਹ ਜਿਨ੍ਹਾਂ ਨੇ ਲੈਣਾ ਲੈ ਲਓ, ਪੁਸਤਕਾਂ ਵੀ ਲੈ ਲਓ। ਪੁਸਤਕਾਂ ਦੇ ਬਾਰੇ ਵੀ ਬਾਹਰੋਂ ਬੜੀਆਂ ਟੈਲੀਫੋਨ ਆਉਂਦੇ, ਕਈ ਕਹਿੰਦੇ ਨੇ ਮੈਂ 2-3 ਵਾਰੀ ਪੜ੍ਹੀ ਹੈ, ਹਰ ਵਾਰੀ ਮੈਨੂੰ ਨਵਾਂ ਲੱਗਦਾ, ਜਦ ਮੈਂ ਪੜ੍ਹਦਾ ਉਹਦੇ ਅਰਥ ਹੋਰ ਨਿਕਲਦੇ ਨੇ, ਫੇਰ ਪੜ੍ਹਦਾ ਫੇਰ ਹੋਰ ਨਿਕਲਦੇ ਨੇ, ਕਹਿੰਦੇ ਐਸੀ ਚੀਜ਼ ਸਾਡੇ ਹੱਥ ਵਿੱਚ ਆ ਗਈ, ਉਹ ਤਾਂ ਕਹਿੰਦੇ ਬਹੁਤ ਹੀ ਵਧੀਆ ਹੋ ਗਿਆ। ਸੋ ਇਸ ਤਰ੍ਹਾਂ ਕੁਦਰਤੀ ਮਹਾਰਾਜ ਜੀ ਵੱਲੋਂ ਜੋ ਹੋ ਰਿਹਾ ਆਪਾਂ ਸਾਰੇ ਰਲ ਮਿਲ ਕੇ ਕਰ ਰਹੇ ਹਾਂ, ਮੈਂ ਇਕੱਲਾ ਨਹੀਂ ਕਰ ਰਿਹਾ। ਸੋ ਆਪਣਾ ਫਰਜ਼ ਪਛਾਣੋ, ਬਾਕੀ ਜੋ ਬੇਨਤੀਆਂ ਕੀਤੀਆਂ ਨੇ ਉਹ ਅਸਲੀ ਨੇ ਸਾਡੀਆਂ, ਜਿਸ ਕੰਮ ਨੂੰ ਕਰਨ ਵਾਸਤੇ ਆਇਆ ਉਹਨੂੰ ਕਰ ਲਓ ਭਾਈ, ਫੇਰ ਪਤਾ ਨਹੀਂ ਸਮਾਂ ਰਹਿੰਦਾ ਹੈ ਕਿ ਨਹੀਂ ਰਹਿੰਦਾ। ਆਦਮੀ ਨੇ ਜਾਣਾ ਜ਼ਰੂਰ ਹੈ, ਪਰ ਜੇ ਪ੍ਰਾਪਤੀ ਕਰਕੇ ਜਾਵੇ, ਧੰਨ ਧੰਨ ਕਹੇ ਸਭ ਕੋਈ, ਮੁੱਖ ਜਲਹਾਰ ਦਰਗੇ ਸੋਏ, ਪਰ ਮਹਾਰਾਜ ਕਹਿੰਦੇ ਵਪਾਰ ਬਿਰਲਾ ਵਪਾਰੇ, ਵਪਾਰ ਹੈ ਨਾਨਕ ਤਾਂ ਕਿ ਸਤ ਬਲਿਆ। ਸੋ ਹੁਣ ਸਾਰੇ ਪ੍ਰੇਮੀ ਆਪਣੀ ਰਸਨਾ ਪਵਿੱਤਰ ਕਰੋ, ਤੇ ਆਨੰਦ ਸਾਹਿਬ ਦੇ ਵਿੱਚ ਬੋਲਣ ਦਾ ਯਤਨ ਕਰੋ।
ਰਾਮ ਕਲੀ ਮਹਲਾ ਤੀਜਾ, ਆਨੰਦ ਕਿਉਂ ਕਾ ਸਤਿਗੁਰ ਪ੍ਰਸਾਦ।